ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ। ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ, ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ? ਖੁਸ਼ੀਆਂ ਕਿਹੜੇ ਮਾਣ ਰਹੇ ਹੋ? ਇਕਾਂਤਵਾਸ ਦੇ ਵਿੱਚ ਆਨੰਦਿਤ ਹੋ? ਚਲੋ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਿਸ ਤਰ੍ਹਾਂ ਵੀ ਹੈ, ਦੁੱਖ ਹੈ, ਸੁੱਖ ਹੈ, ਸਾਰੇ ਉਸ ਦੇ ਭਾਣੇ ਦੇ ਵਿੱਚ ਹੀ ਹਾਂ। ਔਰ ਇਹਨਾਂ ਹਾਲਾਤਾਂ ਦੇ ਨਾਲ ਜੂਝਣ ਤੇ ਆਨੰਦ ਮਾਨਣ ਦੀ ਜਿਹੜੀ ਬਿਰਤੀ ਆ, ਜਿਹੜੀ ਸ਼ਕਤੀ ਆ, ਉਹ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਸਾਨੂੰ ਬਖਸ਼ੇ। ਅੱਜ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ, ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ। ਦਿਨ ਸ਼ਨਿਚਰਵਾਰ 2 ਮਈ 2020, 8:02 ਸਿਡਨੀ ਸਮਾਂ ਦੱਸ ਰਿਹਾ। ਮੈਲਬਰਨ ਵੀ, ਤਸਮੇਨੀਆ ਵੀ, ਕੈਨਬਰਾ, ਕੌਫ ਸਾਰਬਰ, ਬ੍ਰਿਸਬੇਨ, ਕੇਨਜ਼, ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ ਇਹ ਸਮਾਂ ਚੱਲ ਰਿਹਾ। ਔਰ ਮੱਧਵਰਤੀ ਆਸਟ੍ਰੇਲੀਆ ਐਡਲੇਡ 7:32 ਹੈ, ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਹੈ। ਤੇ ਪਰਥ ਵੈਸਟਰਨ ਆਸਟ੍ਰੇਲੀਆ 6:02 ਸੁਬਾਹ ਦੇ ਹੋਏ ਨੇ, 3:33 ਇੰਡੀਆ ਚ ਹੋਏ ਨੇ। ਔਰ ਸ਼ੁੱਕਰਵਾਰ ਦੀ ਰਾਤ ਖਤਮ ਹੋਣ ਨੂੰ, ਅੱਧੀ ਰਾਤ ਖਤਮ ਤਾਂ ਨਹੀਂ ਹੋਣ ਨੂੰ, ਮਤਲਬ ਅੱਜ ਦੀ ਦਿਹਾੜੀ ਖਤਮ ਹੋਣ ਨੂੰ ਹੈ, 11:03 ਹੋਏ ਨੇ। ਤੇ ਨਿਊਯਾਰਕ ਦੇ ਵਿੱਚ 6:03 ਨੇ, ਸ਼ੁੱਕਰਵਾਰ ਸ਼ਾਮ ਪਈ ਹੋਈ ਆ ਤੇ ਦੁਪਹਿਰ ਸਾਡੇ ਢਲ ਰਹੀ ਆ, ਸਰੀ ਦੇ ਵਿੱਚ, ਸਾਡੇ ਨਹੀਂ, ਸਾਡੇ ਹੀ ਆ ਉਹ ਵੀ ਵੈਸੇ ਤਾਂ। ਸੋ ਸ਼ੁੱਕਰਵਾਰ ਉੱਥੇ ਵੀ ਚੱਲ ਰਿਹਾ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਔਰ ਅੱਜ ਅਮਰੀਕ ਸਿੰਘ ਫਲੋਰਾ ਆਉਣਗੇ, ਗੱਲਾਂ ਬਾਤਾਂ ਕਰਾਂਗੇ, ਚਿੰਤਨ ਕਰਾਂਗੇ, ਮਸਲਿਆਂ ਦੇ ਹੱਲ ਕਰਾਂਗੇ। ਤੇ ਜੇ ਹੋ ਸਕਿਆ ਤਾਂ ਰਿੱਕੀ ਦਾ ਵੀ ਹਾਲ ਚਾਲ ਪੁੱਛਿਆ ਜਾਏਗਾ ਅੱਜ ਪ੍ਰੋਗਰਾਮ 'ਚ। ਉਹਨੂੰ ਵੀ ਇੱਕ ਸਵਾਲ ਕੀਤਾ ਸੀ ਅਤੇ ਉਹਦਾ ਆਂਸਰ ਭਾਅ ਜੀ ਨੇ ਫੋਨ ਕਰਕੇ ਲੈਣਾ ਸੀ, ਉਹ ਵੀ ਆਪਾਂ ਕਰਾਂਗੇ। ਇਸ ਤੋਂ ਇਲਾਵਾ ਸਾਡਾ ਤੁਹਾਡਾ ਸਾਥ ਬਣੇਗਾ ਪ੍ਰੋਗਰਾਮ ਦੇ ਵਿੱਚ, ਬਹੁਤ ਸਾਰਾ ਅਸੀਂ ਵਿਚਾਰ ਵਟਾਂਦਰਾ ਕਰਾਂਗੇ, ਤਸਵੀਰਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰੋਗੇ, ਸੁਨੇਹੇ ਭੇਜੋਗੇ। ਔਰ ਉਮੀਦ ਰੱਖਦੇ ਹਾਂ ਕਿ ਸਾਡਾ ਸਾਥ ਇੱਕ ਦੂਜੇ ਨਾਲ ਬਣਿਆ ਰਹੇਗਾ। ਅੱਜ ਦਾ ਵਿਚਾਰ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨਾ ਹੈ। ਦੇਖੋ, ਕਈ ਵਾਰੀ ਇੱਦਾਂ ਹੁੰਦੀ ਹੈ ਕਿ ਦੁੱਖ ਜਦੋਂ ਆਉਂਦਾ ਆ ਤਾਂ ਅਸੀਂ ਬਹੁਤ ਕੁਛ ਕਰਦੇ ਹਾਂ, ਪਾਠ ਪੂਜਾ ਵੀ ਕਰਦੇ ਹਾਂ, ਅਰਦਾਸਾਂ ਵੀ ਕਰਦੇ ਹਾਂ, ਡਾਕਟਰਾਂ ਦੇ ਵੀ ਜਾਂਦੇ ਹਾਂ, ਬਹੁਤ ਕੁਛ ਕਰਦੇ ਹਾਂ, ਫਿਰ ਕਿਤਾਬਾਂ ਵੀ ਪੜ੍ਹਦੇ ਹਾਂ, ਸਲਾਹਾਂ ਵੀ ਲੈਂਦੇ ਹਾਂ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਜਿੱਦਾਂ ਹੀ ਦਿਨ ਸਾਡੇ ਵਧੀਆ ਆਉਂਦੇ ਨੇ, ਫਿਰ ਮੁੜ ਕੇ ਦੁੱਖ ਦੂਰ ਹੁੰਦਾ ਆ, ਅਸੀਂ ਫਿਰ ਉਹੀ ਕੁਛ ਕਰਨ ਲੱਗ ਪੈਂਦੇ ਹਾਂ ਜੋ ਪਹਿਲਾਂ ਕਰਦੇ ਹੁੰਦੇ ਸੀ। ਬਹੁਤ ਘੱਟ ਲੋਕ ਨੇ ਜਿਹੜੇ ਸਬਕ ਸਿੱਖਦੇ ਨੇ, ਜਿਹੜੇ ਲਰਨ ਕਰਦੇ ਨੇ, ਉਹ ਦੁੱਖ ਨੂੰ ਯਾਦ ਰੱਖਦੇ ਨੇ ਤੇ ਉਹਦੇ ਵਿੱਚੋਂ ਕਿੱਦਾਂ ਨਿਕਲੇ ਸੀ ਇਹ ਵੀ ਯਾਦ ਰੱਖਦੇ ਨੇ, ਤੇ ਮੁੜ ਕੇ ਕਿੱਦਾਂ ਨਹੀਂ ਜਾਣਾ ਉੱਥੇ ਇਹ ਵੀ ਯਾਦ ਰੱਖਦੇ ਨੇ। ਕੋਈ ਸਿਆਣਾ ਬੰਦਾ, ਕੋਈ ਡਾਕਟਰ, ਕੋਈ ਵੈਦ, ਉਹ ਤੁਹਾਨੂੰ ਜਾਂ ਸਾਨੂੰ ਦੱਸੇ ਬਈ ਆ ਜਿਹੜੀ ਤੈਨੂੰ ਦੁੱਖ ਲੱਗਿਆ ਆ ਇਹ ਤੂੰ ਇਉਂ ਕਰਦਾ ਸੀ ਆਹ ਕੰਮ ਤੂੰ ਗਲਤ ਕਰਦਾ ਸੀ ਤਾਂ ਇਹ ਹੋਇਆ ਕਿਉਂਕਿ ਦੁੱਖ ਜਿਹੜਾ ਹੁੰਦਾ ਨਾ ਜਾਂ ਕੋਈ ਗਲਤ ਕੰਮ ਹੋਇਆ ਹੁੰਦਾ ਉਹ ਪਿੱਛੋਂ ਉਹ ਉਦੋਂ ਨਹੀਂ ਆਇਆ ਹੁੰਦਾ ਉਹ ਪਿੱਛੋਂ ਸ਼ੁਰੂ ਹੋਇਆ ਹੁੰਦਾ ਅਸਲ ਦੇ ਵਿੱਚ ਸਾਡੇ ਸੁੱਖ ਦੇ ਵਿੱਚ ਗੁਰਬਾਣੀ ਦੇ ਵਿੱਚ ਤਾਂ ਸਿੱਧਾ ਲਿਖਿਆ ਦੁੱਖ ਦਾਰੂ ਸੁੱਖ ਰੋਗ ਭਇਆ ਸੁੱਖ ਦੇ ਵਿੱਚ ਰੋਗ ਸ਼ੁਰੂ ਹੋਇਆ ਹੁੰਦਾ ਅਸਲ ਦੇ ਵਿੱਚ ਰੋਗ ਤਾਂ ਜਦੋਂ ਆ ਜਾਂਦਾ ਨਾ ਉਹ ਪਿੱਛੋਂ ਹੀ ਚੱਲ ਰਿਹਾ ਸੁੱਖ ਦੇ ਵਿੱਚੋਂ ਹੀ ਆਇਆ ਹੁੰਦਾ ਉਦੋਂ ਅਸੀਂ ਕੁਛ ਗਲਤ ਕਰ ਰਹੇ ਹੁੰਦੇ ਹਾਂ ਤਾਂ ਕਰਕੇ ਉਹ ਸੁੱਖ ਜਿਹੜਾ ਆ ਰੋਗ ਹੁੰਦਾ ਅਸਲ ਦੇ ਵਿੱਚ ਉਹ ਰੋਗ ਵੱਲ ਨੂੰ ਵੱਧ ਰਿਹਾ ਹੁੰਦਾ ਅਸੀਂ ਭੁੱਲ ਜਾਂਦੇ ਹਾਂ ਬੜੀ ਛੇਤੀ ਅਸੀਂ ਦੁੱਖ ਨੂੰ ਯਾਦ ਰੱਖ ਲਈ ਸਾਨੂੰ ਦੁੱਖ ਹੋਇਆ ਸੀ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਸਾਨੂੰ ਹੋਇਆ ਕਿਉਂ ਸੀ ਇਹ ਆਮ ਫਿਤਰਤ ਸਾਨੂੰ ਇਸ ਇਹ ਨੁਕਤਾ ਚੇਤੇ ਰੱਖਣ ਦੀ ਲੋੜ ਹੈ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਖਿੜਕੀਆਂ ਦੇ ਵਿੱਚੋਂ ਇੱਕ ਬਹੁਤ ਸੁੰਦਰ ਵਿਚਾਰ ਜਿਹੜਾ ਇਸੇ ਥੀਮ ਦੇ ਉੱਤੇ ਆ ਨਰਿੰਦਰ ਸਿੰਘ ਕਪੂਰ ਕਹਿੰਦੇ ਨੇ ਸ਼ਹਿਰ ਵਿੱਚ ਬਿਮਾਰੀ ਫੈਲੀ ਹੋਈ ਸੀ ਜਿਸ ਦੌਰਾਨ ਅਸੀਂ ਕੁਛ ਅਧਿਆਪਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਲੈ ਕੇ ਸ਼ਹਿਰ ਦੀ ਇੱਕ ਗੰਦੀ ਬਸਤੀ ਵਿੱਚ ਉੱਥੋਂ ਦੇ ਲੋਕਾਂ ਨੂੰ ਸਫਾਈ ਰੱਖਣ ਅਤੇ ਸਾਫ਼ ਰਹਿਣ ਬਾਰੇ ਦੱਸਣ ਲਈ ਗਏ ਉੱਥੇ ਅਸੀਂ ਉਹਨਾਂ ਦੀਆਂ ਨਾਲੀਆਂ ਸਾਫ਼ ਕੀਤੀਆਂ ਗਲੀਆਂ ਵਿੱਚ ਝਾੜੂ ਮਾਰਿਆ ਅਤੇ ਗੰਦ ਦੇ ਢੇਰ ਨੂੰ ਹਟਾਇਆ ਪਾਣੀ ਵਾਲੀਆਂ ਥਾਵਾਂ 'ਤੇ ਮਿੱਟੀ ਪਾ ਕੇ ਉਹਨਾਂ ਨੂੰ ਪੱਧਰਾ ਕੀਤਾ ਅਤੇ ਅਜਿਹੇ ਹੋਰ ਕਾਰਜ ਕੀਤੇ ਲੜਕੀਆਂ ਨੇ ਔਰਤਾਂ ਨੂੰ ਨਿੱਜੀ ਸਫਾਈ ਰੱਖਣ ਬਾਰੇ ਦੱਸਿਆ ਬੱਚਿਆਂ ਦੇ ਬਾਲ ਵਾਹੇ ਅਤੇ ਉਹਨਾਂ ਨੂੰ ਸਕੂਲ ਭੇਜਣ ਵਾਸਤੇ ਕਿਹਾ ਅਸੀਂ ਸਾਰਾ ਦਿਨ ਉੱਥੇ ਗੁਜ਼ਾਰਿਆ ਚਾਰ ਅਧਿਆਪਕਾਂ ਨਾਲ ਲਗਭਗ 40 ਵਿਦਿਆਰਥੀਆਂ ਨੇ ਸਾਰਾ ਦਿਨ ਲਾ ਕੇ ਉਸ ਬਸਤੀ ਦੀ ਨੁਹਾਰ ਬਦਲ ਦਿੱਤੀ ਉਂਝ ਇਸ ਬਸਤੀ ਵਿੱਚ ਰਹਿਣ ਵਾਲੇ ਲੋਕ ਸ਼ਹਿਰ ਵਿੱਚ ਸਫਾਈ ਦਾ ਕੰਮ ਕਰਦੇ ਸਨ ਪਰ ਉਹਨਾਂ ਨੇ ਆਪਣੀ ਬਸਤੀ ਵਿੱਚ ਸਫਾਈ ਦਾ ਕੋਈ ਖਿਆਲ ਨਹੀਂ ਸੀ ਰੱਖਿਆ ਅਸੀਂ ਹੈਰਾਨ ਸਾਂ ਕਿ ਉਹ ਸਾਨੂੰ ਸਫਾਈ ਕਰਦਿਆਂ ਦੇਖ ਰਹੇ ਸਨ ਪਰ ਸਫਾਈ ਕਰਨ ਵਿੱਚ ਉਹ ਸ਼ਾਮਲ ਨਾ ਹੋਏ ਕਿਉਂਕਿ ਵਿਦਿਆਰਥੀ ਅਧਿਆਪਕਾਂ ਨੂੰ ਪ੍ਰੋਫੈਸਰ ਕਹਿ ਕੇ ਸੰਬੋਧਨ ਕਰਦੇ ਸਨ ਸੋ ਕੁਝ ਲੋਕਾਂ ਨੇ ਪ੍ਰੋਫੈਸਰ ਉਚਾਰਨਾ ਸਿੱਖ ਲਿਆ ਸੀ ਅਸੀਂ ਇਸ ਤਸੱਲੀ ਨਾਲ ਮੁੜ ਕੇ ਆਪਣੀ ਬਸਤੀ ਵਿੱਚ ਆਏ ਕਿ ਅਸੀਂ ਇਸ ਤਸੱਲੀ ਨਾਲ ਵਾਪਸ ਮੁੜੇ ਕਿ ਅਸੀਂ ਬਸਤੀ ਵਿੱਚ ਸਫਾਈ ਰੱਖਣ ਅਤੇ ਸਾਫ਼ ਰਹਿਣ ਦਾ ਸੁਨੇਹਾ ਦੇਣ ਵਿੱਚ ਸਫਲ ਹੋਏ ਸਾਂ ਕੁਝ ਦਿਨ ਮਗਰੋਂ ਉੱਥੋਂ ਦੇ ਉਸ ਦਿਨ ਹਾਜ਼ਰ ਪੁਰਸ਼ਾਂ ਵਿੱਚੋਂ ਇੱਕ ਨੇ ਮੈਨੂੰ ਪਛਾਣ ਲਿਆ ਅਤੇ ਉਹਨਾਂ ਨੇ ਕਿਹਾ ਪ੍ਰੋਫੈਸਰ ਸਾਹਿਬ ਤੁਸੀਂ ਫੇਰ ਕਦੇ ਸਫਾਈ ਕਰਨ ਹੀ ਆਏ ਕਿਉਂ ਦੇਖੋ ਮਸਲਾ ਸਫਾਈ ਕਰਨ ਦਾ ਨਹੀਂ ਹੈਗਾ ਸੀ ਮਸਲਾ ਸੀ ਸਫਾਈ ਦੀ ਅਵੇਅਰਨੈਸ ਕਰਾਉਣ ਦਾ ਕਿ ਇੱਕ ਸਮੱਸਿਆ ਔਰ ਦੱਸਣ ਦਾ ਕਿ ਅਸੀਂ ਇਸ ਤਰ੍ਹਾਂ ਰਹਿਣਾ ਇਸ ਤਰ੍ਹਾਂ ਅਸੀਂ ਸਫਾਈ ਰੱਖਣੀ ਇਸ ਤਰ੍ਹਾਂ ਬਿਮਾਰੀਆਂ ਤੋਂ ਦੂਰ ਹੋਣਾ ਤੇ ਉਹ ਸੁਨੇਹਾ ਨਹੀਂ ਪਹੁੰਚਿਆ ਇਹ ਪਹੁੰਚਿਆ ਵੀ ਪ੍ਰੋਫੈਸਰ ਤੇ ਵਿਦਿਆਰਥੀ ਆ ਕੇ ਸਾਡੇ ਸਫਾਈ ਕਰਦੇ ਸੀ ਇਹੀ ਹਾਲ ਸਾਡਾ ਹੈ ਕਈ ਵਾਰੀ ਨਹੀਂ ਪਤਾ ਹੁੰਦਾ ਕੁਛ ਪ੍ਰੋਸੀਜਰ ਦਾ ਨਹੀਂ ਪਤਾ ਹੁੰਦਾ ਤੇ ਉਹ ਜਿਹੜੀ ਸਾਡੀ ਲੋਕ ਗਿਆਨ ਹੈ ਸਾਡਾ ਨੌਲੇਜ ਭੰਡਾਰ ਹੈ ਜਮ੍ਹਾਂ ਹੋਇਆ ਹੋਇਆ ਸਾਡੇ ਸਾਰਿਆਂ ਕੋਲ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਉਹਨਾਂ ਦੀ ਮਦਦ ਲੈ ਲੈਣੀ ਚਾਹੀਦੀ ਹੈ ਅਨੇਕਾਂ ਇਹੋ ਜਿਹੀਆਂ ਉਦਾਹਰਨਾਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਨੇ ਜਿੱਥੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਗੁਰੂ ਸਾਹਿਬ ਨੇ ਗਿਆਨ ਫੈਲਾਇਆ ਗਿਆਨ ਕਿਹੜਾ ਰੱਬੀ ਗਿਆਨ ਤਾਂ ਸੀ ਉਹਨਾਂ ਕੋਲ ਪਰ ਰਹਿਣੀ ਬਹਿਣੀ ਦਾ ਗਿਆਨ ਵੀ ਉਹਨਾਂ ਨੂੰ ਦਿੱਤਾ ਸਫਾਈ ਰੱਖਣ ਦਾ ਗਿਆਨ ਉਹਨਾਂ ਨੂੰ ਦਿੱਤਾ ਜਿਹੜੇ ਪ੍ਰੋਸੀਜਰ ਬਣਾਏ ਜਿਸ ਤਰ੍ਹਾਂ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਜੀ ਇਹਦੇ ਕੀ ਲੋੜ ਹੈ ਉਹਦੀ ਕੀ ਲੋੜ ਹੈ ਦੇਖੋ ਹਰ ਬੰਦੇ ਦੀ ਡਿਵੈਲਪਮੈਂਟ ਇੱਕੋ ਜਿਹੀ ਨਹੀਂ ਹੁੰਦੀ ਖਾਸ ਕਰਕੇ ਪੁਰਾਣੇ ਟਾਈਮ ਦੇ ਵਿੱਚ ਦੂਰ ਦੁਰਾਡੇ ਪਿੰਡ ਸਨ ਕਨੈਕਸ਼ਨ ਕੱਟੇ ਹੋਏ ਸਨ ਲਿਮਿਟਿਡ ਸਨ ਔਰ ਉੱਥੇ ਕੀ ਵਾਪਰ ਰਿਹਾ ਸੀ ਕਿਸ ਤਰ੍ਹਾਂ ਨੌਲੇਜ ਜਾਣੀ ਸੀ ਉਹ ਸਾਧੂ ਪੁਰਖ ਮਹਾਤਮਾ ਜਿਹੜੇ ਤੁਰਦੇ ਫਿਰਦੇ ਸਨ ਜਾਂਦੇ ਸਨ ਉਹੀ ਇਹ ਆਪਣੀ ਨੌਲੇਜ ਨਾਲ ਲੈ ਕੇ ਜਾਂਦੇ ਸਨ ਉਹ ਲੋਕਾਂ ਨੂੰ ਦੇਖਦੇ ਸਨ ਕਿ ਇਹਨਾਂ ਦੇ ਪਿੰਡ ਦੇ ਵਿੱਚ ਕੀ ਸਮੱਸਿਆ ਹੈ ਗੁਰੂ ਤੇਗ ਬਹਾਦਰ ਜੀ ਦੇ 2-3 ਐਗਜ਼ਾਮਪਲ ਇਹੋ ਜਿਹੇ ਨੇ ਕਿ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਉੱਥੇ ਦੇ ਛੱਪੜ ਸੀ ਗਾਰ ਉਹਨਾਂ ਚੋਂ ਕਢਵਾਈ ਉਹਨਾਂ ਨੂੰ ਸਾਫ਼ ਕਰਵਾਇਆ ਪਿੰਡਾਂ ਦੇ ਵਿੱਚ ਬਿਮਾਰੀਆਂ ਸੀ ਤੇ ਉਹ ਛੱਪੜ ਸਾਫ ਕਰਨ ਦੇ ਨਾਲ ਪਿੰਡਾਂ ਦੀਆਂ ਉਹਨਾਂ ਦੀਆਂ ਬਿਮਾਰੀਆਂ ਦੂਰ ਹੋ ਗਈਆਂ। ਸੋ ਇਹ ਕੋਈ ਕਰਾਮਾਤ ਨਹੀਂ ਸੀ, ਪਰ ਉਹਨਾਂ ਲੋਕਾਂ ਲਈ ਇਹ ਕਰਾਮਾਤ ਸੀ ਕਿਉਂਕਿ ਉਹਨਾਂ ਨੂੰ ਵਿੱਚ ਰਹਿੰਦਿਆਂ ਹੋਇਆਂ ਇਹ ਚੀਜ਼ਾਂ ਪਤਾ ਨਹੀਂ ਸੀਗੀਆਂ ਕਿਉਂਕਿ ਉਹ ਦੁਨੀਆਂ ਘੁੰਮੇ ਹੋਏ ਸੀ, ਬੜੇ ਤਕੜੇ ਯੋਧੇ ਸੀ। ਪਿੱਛੋਂ ਜੱਦੀ ਪਰਮਾਤਮਾ ਦੇ ਘਰ ਦੇ ਉਹ ਜੱਦੀ ਪੁਸ਼ਤੀ ਚੱਲੀ ਆ ਰਹੀ ਸੀ ਉਹਨਾਂ ਚ ਨੌਲੇਜ। ਸੋ ਉਹਨਾਂ ਨੇ ਜਾ ਕੇ ਦੇਖਿਆ, ਸਮੱਸਿਆ ਨੂੰ ਵਾਚਿਆ ਤੇ ਦੇਖਿਆ ਕਿ ਆਹ ਸਮੱਸਿਆ ਦੀ ਜੜ ਹੈ, ਉਹਨਾਂ ਨੂੰ ਦੱਸਿਆ, ਸਾਰਿਆਂ ਨੂੰ ਦੱਸਿਆ। ਸੋ ਇਸ ਕਰਕੇ ਜਿਹੜੀਆਂ ਇਹ ਦੂਰ ਦੁਰਾਡੇ ਜਾਂਦੇ ਸੀ ਸਾਧੂ ਮਹਾਂਪੁਰਖ, ਉਹ ਰੱਬ ਦਾ ਨਾਮ ਵੀ ਦਿੰਦੇ ਸੀ ਤੇ ਨਾਲ ਉਹਨਾਂ ਦਾ ਜੀਵਨ ਪੱਧਰ ਵੀ ਉੱਚਾ ਕਰਦੇ ਹੁੰਦੇ ਸੀ। ਉਹ ਟਾਈਮ ਸੀਗੇ ਜਦੋਂ ਪਿੰਡ ਦੇ ਵਿੱਚ ਬਾਹਰ ਸਾਧੂ ਆ ਕੇ ਬਹਿ ਜਾਂਦਾ ਸੀ ਤਾਂ ਪਿੰਡ ਵਾਲੇ ਉਹਨੂੰ ਸੁਣਨ ਜਾਂਦੇ ਹੁੰਦੇ ਸੀ। ਇਹ ਭਲੇ ਪਿੰਡ ਹੁੰਦੇ ਸੀ, ਸੁਣ ਕੇ ਉਹ ਨੌਲੇਜ ਲੈ ਕੇ ਆਪਣੇ ਪਿੰਡ ਦੇ ਵਿੱਚ ਲਾਗੂ ਕਰਦੇ ਹੁੰਦੇ ਸੀ। ਪਿੰਡ ਦੀ ਕੋਈ ਸਮੱਸਿਆ ਆ ਉਹ ਉਹਨਾਂ ਕੋਲੋਂ ਹੱਲ ਕਰਵਾਉਂਦੇ ਹੁੰਦੇ ਸੀ। ਇਹੋ ਜਿਹੀ ਨੌਲੇਜ ਅੱਗੇ ਵੰਡ ਹੁੰਦੀ ਸੀ। ਹੁਣ ਵੀ ਹੈ ਕਿ ਅਸੀਂ ਅੱਜ ਦੇ ਟਾਈਮ ਦੇ ਵਿੱਚ ਵੀ ਕੋਈ ਵੀ ਸਾਨੂੰ ਸਮੱਸਿਆ ਹੈ, ਤੁਹਾਨੂੰ ਸਮੱਸਿਆ ਹੈ, ਮੈਨੂੰ ਸਮੱਸਿਆ ਹੈ, ਤਾਂ ਆਈ ਐਮ ਸ਼ੋਰ ਕਿ ਸਾਡੇ ਲਾਗੇ ਛਾਗੇ ਕੋਈ ਇਹੋ ਜਿਹੇ ਬੰਦੇ ਹੋਣੇ ਆ, ਪੁਰਖ ਹੋਣੇ, ਜਿਨ੍ਹਾਂ ਨਾਲ ਆਪਾਂ ਗੱਲ ਕਰ ਸਕਦੇ ਹਾਂ। ਵੀ ਕੈਨ ਟਾਕ ਟੂ ਦੈਮ, ਸ਼ੇਅਰ ਕਰ ਸਕਦੇ ਹਾਂ ਤੇ ਉਹ ਦੱਸ ਸਕਦੇ ਆ। ਪਰ ਗੱਲ ਇਹ ਹੈ ਕਿ ਉਹ ਸਮੱਸਿਆ ਡਾਕਟਰ ਠੀਕ ਕਰ ਦੇਣਗੇ, ਕੁਛ ਕੰਸਲਟੈਂਟ ਠੀਕ ਕਰ ਦੇਣਗੇ, ਕੌਂਸਲਰ ਠੀਕ ਕਰ ਦੇਣਗੇ। ਜੇ ਆਪਾਂ ਮੁੜ ਮੁੜ ਕੇ ਉਹ ਪ੍ਰੋਬਲਮ ਦੇ ਵਿੱਚ ਫਸ ਰਹੇ ਹਾਂ ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਆਪਾਂ ਫਸ ਕਿਉਂ ਰਹੇ ਹਾਂ, ਕਿਉਂ? ਕਿਉਂਕਿ ਅਸੀਂ ਭੁੱਲ ਜਾਂਦੇ ਹਾਂ। ਇੱਕ ਬਹੁਤ ਹੀ ਸੁੰਦਰ ਸ਼ਬਦ ਰਾਗ ਪ੍ਰਭਾਤੀ ਦੇ ਵਿੱਚ ਲਿਖਿਆ ਪਹਿਲੇ ਪਾਤਸ਼ਾਹ ਨੇ। ਹੁਣ ਮੈਂ ਸਾਰਾ ਸ਼ਬਦ ਨਹੀਂ ਤੁਹਾਨੂੰ ਸੁਣਾਵਾਂਗਾ, ਕੁਛ ਭਾਵ ਜਿਹੜੇ ਸੁਣਾਵਾਂਗਾ। ਉਹਦੇ ਵਿੱਚ ਐਗਜ਼ਾਮਪਲਸ ਦਿੱਤੀਆਂ ਨੇ ਕਿ ਇੱਕ ਬੰਦੇ ਨੂੰ ਯਾਦ ਹੁੰਦਾ ਵੀ ਸਾਡੇ ਗੁਰੂ ਸਾਹਿਬ ਨੇ ਕਿਹਾ ਵੀ ਏਦਾਂ ਨਹੀਂ ਕਰਨਾ, ਇਉਂ ਨਹੀਂ ਕਰਨਾ, ਤੁਸੀਂ ਪਛਤਾਓਗੇ। ਪਰ ਅਸੀਂ ਫਿਰ ਉਹ ਕਰਦੇ ਹਾਂ, ਜਾਣ ਬੁੱਝ ਕੇ ਕਈ ਵਾਰੀ ਕਰਦੇ, ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ। ਇਹ ਇਕੱਲੀ ਸਮੱਸਿਆ ਸਾਡੇ ਵਰਗੇ ਪ੍ਰਾਣੀਆਂ ਨੂੰ ਨਹੀਂ ਹੈਗੀ, ਇਹ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਇਤਿਹਾਸ ਦੇ ਵਿੱਚ ਹੋਈ ਹੈ। ਇਸ ਸ਼ਬਦ ਦੇ ਵਿੱਚ ਮੈਂ ਸ਼ੁਰੂ ਕਰਦਾ ਤਾਂ ਤੁਸੀਂ ਸਮਝ ਜਾਓਗੇ। ਗੌਤਮ ਤਪਾ ਅਹਿਲਿਆ ਇਸਤਰੀ, ਤਿਸ ਦੇਖ ਇੰਦਰ ਲੁਭਾਇਆ, ਸਹਿ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਗੌਤਮ ਰਿਸ਼ੀ ਦੀ ਪਤਨੀ ਅਹਿਲਿਆ, ਉਸਦੇ ਸੁਹੱਪਣ ਨੂੰ ਦੇਖ ਕੇ ਇੰਦਰ ਵਰਗਾ ਰਾਜਾ, ਜਿਹੜਾ ਦੁਨੀਆਂ ਦਾ ਰਾਜਾ ਸੀ, ਉਹਦਾ ਮਨ ਡੋਲ ਗਿਆ। ਔਰ ਜੋ ਉਸ ਤੋਂ ਬਾਅਦ ਵਾਪਰਿਆ, ਜੋ ਉਸ ਤੋਂ ਬਾਅਦ ਸ਼ਰਾਪ ਮਿਲਿਆ, ਲੜਾਈ ਹੋਈ, ਉਸ ਨੂੰ ਸਜ਼ਾ ਮਿਲੀ, ਉਸ ਤੋਂ ਬਾਅਦ ਉਸ ਹਜ਼ਾਰ ਸਰੀਰ, ਹਜ਼ਾਰ ਉਹਦੇ 'ਤੇ ਦਾਗ ਲੱਗ ਗਏ, ਹਜ਼ਾਰ ਟੋਟੇ ਹੋ ਕੇ ਉਹ ਡਿੱਗਿਆ ਅਤੇ ਮਨ ਪਛਤਾਇਆ। ਹਾਲਾਂਕਿ ਉਹ ਇੰਦਰ ਹੈ, ਰਾਜਾ ਹੈ। ਹੋਰ ਉਹਦੇ ਵਿੱਚ ਬਹੁਤ ਐਗਜ਼ਾਮਪਲਸ ਨੇ ਇਸ ਸ਼ਬਦ ਦੇ ਵਿੱਚ। ਹਰੀਚੰਦ ਰਾਜੇ ਦੀ ਹੈ, ਰਾਜੇ ਜਨਮੇਜੇ ਦੀ ਹੈ। ਫਿਰ ਹੁਣ ਗੱਲ ਆਉਂਦੀ ਹੈ ਕਿ ਗੁਰਮੁਖ ਅਲਪਤ ਲੇਪ ਕਦੇ ਨਾ ਲਾਗੇ, ਸਦਾ ਰਹੇ ਸਰਨਾਈ। ਕਹਿੰਦੇ ਵੀ ਜਿਹੜਾ ਗੁਰਮੁਖ ਹੁੰਦਾ ਨਾ, ਉਹਨੂੰ ਫਿਰ ਇਹ ਜਿਹੜੀ ਬਾਹਰ ਲਈ ਇਹ ਕਦੇ ਨਹੀਂ ਲੱਗਦੀ ਲੇਪ, ਉਹ ਸਦਾ ਹੀ ਪਰਮਾਤਮਾ ਦੇ ਚਰਨ 'ਚ ਰਹਿੰਦਾ। ਚਾਹੇ ਫਿਰ ਸੁੱਖਾਂ ਦੇ ਦਿਨ ਜਿੰਨੇ ਮਰਜ਼ੀ ਆ ਜਾਣ, ਉਹ ਪਰਮਾਤਮਾ ਨਾਲ ਜੁੜਿਆ ਰਹਿੰਦਾ। ਪਰ ਜਿਹੜੇ ਮਨਮੁਖ ਹੁੰਦੇ ਨੇ, ਉਹ ਕਹਿੰਦੇ ਮੁਗਧ ਮਨਮੁਖ, ਮੁਗਧ ਆਗੇ ਚੇਤੇ ਨਾਹੀਂ, ਦੁੱਖ ਲਾਗੇ ਪਛੁਤਾਈ। ਜਿਹੜੇ ਮਨਮੁਖ ਬੰਦੇ ਹੁੰਦੇ ਨਾ, ਉਹ ਭੁੱਲ ਜਾਂਦੇ ਨੇ, ਉਹਨਾਂ ਨੂੰ ਅਗਲਾ ਚੇਤਾ ਭੁੱਲ ਜਾਂਦਾ ਆ, ਅੱਗੇ ਦਾ, ਜਿਹੜਾ ਆਉਣ ਵਾਲਾ ਅੱਗੇ ਵੀ ਤੇ ਪਿਛਲਾ ਵੀ। ਉਹਨਾਂ ਨੂੰ ਨਹੀਂ ਪਤਾ ਵੀ ਮੈਂ ਕੀ ਹੋਣਾ ਹੈ, ਦੁੱਖ ਲੱਗੇ ਪਛਤਾਈ। ਜਦੋਂ ਫਿਰ ਦੁੱਖ ਲੱਗਦਾ ਫਿਰ ਪਛਤਾਉਂਦੇ ਆ। ਆਪੇ ਕਰੇ ਕਰਾਏ ਕਰਤਾ, ਜਿਨ ਇਹ ਰਚਨਾ ਰਚੀਏ, ਹਰ ਅਭਿਮਾਨ ਨ ਜਾਈ ਜੀਓ, ਅਭਿਮਾਨੇ ਪੈ ਪਚੀਏ। ਕਹਿੰਦੇ ਜਿੰਨਾ ਮਰਜ਼ੀ ਅਭਿਮਾਨ ਕਰ ਲਓ, ਇਹਦੇ ਵਿੱਚ ਨਾ ਬੜੋ ਅਭਿਮਾਨ ਕਰਨ ਦੇ ਵਿੱਚ, ਅਭਿਮਾਨ ਦੇ ਵਿੱਚ ਪੈ ਕੇ ਬੰਦਾ ਪਚ ਜਾਂਦਾ, ਗਲ ਜਾਂਦਾ ਆ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ, ਨਾਨਕ ਸੱਚ ਨਾਮੇ ਨਿਸਤਾਰਾ, ਕੋ ਗੁਰਸ਼ਬਦ ਅਗੁੱਲੈ। ਵੈਸੇ ਤਾਂ ਕਹਿੰਦੇ ਅਸੀਂ ਸਾਰੇ ਜਿਹੜੇ ਜੀਵ ਹੈ ਇੱਥੇ, ਐਵਰੀਬਡੀ ਔਨ ਦਿਸ ਪਲੈਨਟ, ਉਹ ਵੈਸੇ ਸਾਰੇ ਭੁੱਲ ਸਕਦੇ ਨੇ। ਇਹ ਉਹਨਾਂ ਨੂੰ ਦਿੱਤੀ ਹੋਈ ਆ ਵੀ ਇਹ ਵੀ ਤੁਸੀਂ ਭੁੱਲਣ ਦੀ ਵੀ, ਉਹਨਾਂ ਨੂੰ ਇੱਕ ਐਟਰੀਬਿਊਟ ਲਾਇਆ ਹੋਇਆ ਸਾਨੂੰ, ਅਸੀਂ ਭੁੱਲਦੇ ਹਾਂ, ਵਾਰ ਵਾਰ ਭੁੱਲਦੇ ਹਾਂ। ਇਹ ਸਾਡੇ ਅੰਦਰ ਇੱਕ ਚੀਜ਼ ਫਿੱਟ ਕੀਤੀ ਹੋਈ ਹੈ ਰੱਬ ਨੇ ਪਹਿਲਾਂ, ਕਿਉਂਕਿ ਉਹਨੂੰ ਭੁਲਾਉਣਾ, ਉਹਨੂੰ ਐਕਟੀਵੇਟ ਕਰਨੀ ਹੁੰਦੀ ਜਿਹਨੂੰ ਭੁਲਾਉਣਾ ਹੁੰਦਾ ਹੈ। ਪਰ ਕਹਿੰਦੇ ਇਹ ਸਭ ਕਰਤੇ ਨੇ ਕੀਤਾ ਹੋਇਆ, ਉਹ ਐਟਰੀਬਿਊਟ ਵੀ ਕਰਤੇ ਨੇ ਲਾਇਆ ਹੋਇਆ। ਤੇ ਆਪਾਂ ਇਹ ਅਰਦਾਸ ਕਰੀਏ ਕਿ ਭੁੱਲਣ ਵਿੱਚ ਕੀ ਆ ਸਭ ਕੋਈ, ਕਰਤਾ ਆਪ ਨਾ ਭੁੱਲੇ, ਉਹ ਨਾ ਸਾਨੂੰ ਕਿਤੇ ਭੁਲਾ ਦੇਵੇ। ਇਹੀ ਅਰਦਾਸ ਕਰੀਏ, ਅਸੀਂ ਤਾਂ ਭੁੱਲ ਜਾਈਏ ਪਰ ਉਹ ਨਾ ਸਾਨੂੰ ਕਿਤੇ ਭੁਲਾ ਦੇਵੇ, ਇਹੀ ਆ। ਸੋ ਆਪਾਂ ਸੁੱਖ ਦੇ ਵਿੱਚ ਉਹ ਪ੍ਰੋਸੀਜਰ ਨਾ ਕਰੀਏ ਜਿਹੜੇ ਸਾਨੂੰ ਦੁੱਖਾਂ ਦੇ ਵਿੱਚ ਲੈ ਕੇ ਜਾਂਦੇ ਨੇ। ਹੁਣ ਵੀ ਇਸ ਘੜੀ ਦੇ ਵਿੱਚ ਆਪਾਂ ਜਿਹੜੀਆਂ ਪ੍ਰੀਕੋਸ਼ਨਸ ਲੈ ਰਹੇ, ਇਹ ਸਾਨੂੰ ਵੈਸੇ ਹੀ ਲੈਣੀਆਂ ਚਾਹੀਦੀਆਂ ਜ਼ਿੰਦਗੀ ਦੇ ਵਿੱਚ। ਸਾਨੂੰ ਵੈਸੇ ਹੀ ਤੋਰਾ ਫੇਰਾ ਘਟਾਉਣਾ ਚਾਹੀਦਾ, ਸਾਨੂੰ ਭੀੜਾਂ ਤੋਂ ਦੂਰ ਰਹਿਣਾ ਚਾਹੀਦਾ, ਵੈਸੇ ਹੀ ਸਫਾਈ ਰੱਖਣੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੱਥ ਜੋੜ ਕੇ ਬੁਲਾ ਦੇਣੀ ਚਾਹੀਦੀ ਆ, ਸਤਿ ਸ੍ਰੀ ਅਕਾਲ ਬੁਲਾ ਦੇਣੀ ਚਾਹੀਦੀ ਆ, ਰਾਮ ਰਾਮ ਬੁਲਾ ਦੇਣੀ ਚਾਹੀਦੀ ਆ, ਨਮਸਤੇ ਬੁਲਾ ਦੇਣੀ ਚਾਹੀਦੀ ਆ ਵਾਇਰਲੈਸਲੀ। ਅੱਜ ਵੀ ਤਾਂ ਸਾਇੰਸ ਵੀ ਤਾਂ ਇਹੀ ਕਹਿ ਰਹੀ, ਇਸ ਤਰ੍ਹਾਂ ਹੀ ਕਰੋ। ਅਸੀਂ ਤਾਂ ਪਹਿਲਾਂ ਤੋਂ ਇਹ ਕਰ ਰਹੇ ਸੀ, ਇਸ਼ਨਾਨ ਕਰਨਾ ਚਾਹੀਦਾ ਰੋਜ਼, ਕੇਸ ਵਾਹੁਣੇ ਚਾਹੀਦੇ ਨੇ ਰੋਜ਼, ਆਪਣਾ ਸਵੱਛ ਰੱਖਣ ਦੇ ਲਈ ਕੱਪੜੇ ਬਦਲਣੇ ਚਾਹੀਦੇ, ਕਛਹਿਰਾ ਪਾਉਣਾ ਚਾਹੀਦਾ ਜੀ ਰੋਜ਼। ਸੋ ਇਹ ਤਾਂ ਸਾਨੂੰ ਗੁਰੂ ਸਾਹਿਬ ਸਾਡੇ ਪਹਿਲਾਂ ਹੀ ਸਾਨੂੰ ਸਾਰਾ ਕੁਛ ਦੇ ਗਏ ਨੇ, ਸਾਡੇ ਪਿੱਛੇ ਜੁਗਾ ਜਗੰਤਰਾਂ ਤੋਂ ਇਹ ਚੱਲਿਆ ਆ ਰਿਹਾ। ਸੋ ਨਾ ਨਹਾਉਣਾ, ਡਿਓਡਰੈਂਟਾਂ ਵਰਤਣੀਆਂ, ਹਨਾ, ਕੋਈ ਗੱਲ ਨਹੀਂ, ਸਫਾਈ ਦਾ ਖਿਆਲ ਨਹੀਂ ਰੱਖਣਾ, ਇਹ ਗੱਲਾਂ ਸਾਨੂੰ ਛੱਡਣੀਆਂ ਚਾਹੀਦੀਆਂ ਤੇ ਆਪਾਂ ਨੂੰ ਚੇਤੇ ਰੱਖਣੀਆਂ ਚਾਹੀਦੀਆਂ। ਇਸ ਘੜੀ ਦੇ ਵਿੱਚ ਇੱਕ ਹੋਰ ਨੁਕਤਾ ਇਹ ਹੈ ਕਿ ਹੌਸਲਾ ਜਿਹੜਾ ਬੁਲੰਦ ਰੱਖਣਾ ਚਾਹੀਦਾ, ਚੜ੍ਹਦੀ ਕਲਾ 'ਚ ਰੱਖਣਾ ਚਾਹੀਦਾ, ਪੋਜ਼ਿਟਿਵ ਰੱਖਣਾ ਚਾਹੀਦਾ। ਅਸੀਂ ਉਦਣ ਦਾ ਹੀ ਮੈਂ ਤਾਂ ਖਵਾਸ ਕਰਕੇ ਇਹੀ ਸੁਨੇਹਾ ਦਿੰਦਾ ਕਿ ਆਪਾਂ ਪੋਜ਼ਿਟਿਵ ਰਹੀਏ ਹਮੇਸ਼ਾ ਹੀ, ਦੁੱਖ ਦੇ ਵਿੱਚ ਪੋਜ਼ਿਟਿਵ ਰਹੋ, ਦੁੱਖ ਘੱਟ ਜਾਂਦਾ ਆ। ਔਰ ਜਿਹੜੀ ਦਵਾ ਦਾਰੂ ਹੁੰਦੀ ਆ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੀ ਆ। ਇੱਕ ਗੀਤ ਵੀ ਆਇਆ ਔਰ ਇਹ ਗੀਤ ਸਾਂਝਾ ਕੀਤਾ ਦਲਜੀਤ ਸਿੰਘ ਮਹਿਤਾ ਚੌਂਕ ਨੇ, ਕਹਿੰਦੇ ਵੀ ਇਹ ਗੀਤ ਅੱਜ ਜ਼ਰੂਰ ਸੁਣਾਉਣਾ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ, ਹੌਸਲਾ ਨਾ ਛੱਡੀ। ਤੇ ਆਓ ਆਪਾਂ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਤੁਹਾਡੇ ਸੁਨੇਹੇ ਸਾਂਝੇ ਕਰਾਂਗੇ, ਮੌਸਮ ਦੀ ਜਾਣਕਾਰੀ, ਹੋਰ ਗੀਤ ਸੰਗੀਤ ਸੁਣਾਵਾਂਗੇ।
ਹੱਸਦੀ ਵਸਦੀ ਦੁਨੀਆ ਸੀ ਜੋ ਇਕਦਮ ਕਈ ਉਦਾਸੀ, ਨਾ ਚਿਹਰਿਆਂ ਤੇ ਰੌਣਕ ਦਿਸਦੀ ਨਾ ਕਿਤੇ ਦਿਸਦੀ ਹਾਸੀ, ਅੰਬਰਾਂ ਦਾ ਜੋ ਭੇਦ ਸੀ ਪਾਉਂਦੇ ਇਹ ਧਰਤੀ ਹੋ ਧਰਤੀ ਤੇ ਕਿਵੇਂ ਹੈ ਜਾਨ ਬਚਾਉਣੀ, ਸੋਚ ਰਹੇ ਉਹੀ ਇਸ ਧਰਤੀ ਤੇ ਕਿਵੇਂ ਹੈ ਜਾਨ ਬਚਾਉਣੀ, ਫੁੱਟ ਪੈਣੇ ਪੱਤੇ ਫੁੱਲ ਹੋਏ ਫਲ ਲੱਗ ਜਾਣਗੇ, ਹੌਸਲਾ ਨਾ ਛੱਡੀ, ਹੌਸਲਾ ਨਾ ਛੱਡੀ, ਦਿਨ ਫੇਰ ਮੁੜ ਆਣਗੇ, ਹੌਸਲਾ ਨਾ ਛੱਡੀ, ਦਿਨ ਫੇਰ ਮੁੜ ਆਣਗੇ, ਹੌਸਲਾ ਨਾ ਛੱਡੀ, ਹੌਸਲਾ ਨਾ ਛੱਡੀ, ਬਹੁਤਾ ਹੀ ਗੁਮਾਨ ਸੀ ਉਹਦਿਆਂ ਰੰਗਾਂ ਤੋਂ ਬਣੀ ਬੈਠੇ ਅਣਜਾਣ ਸੀ, ਬੈਠੇ ਅਣਜਾਣ ਸੀ, ਪਤਾ ਲੱਗ ਗਿਆ ਕੀਏ, ਪਤਾ ਲੱਗ ਗਿਆ ਕੀਏ, ਅਸਲੀ ਵਜੂਦ ਸਾਡਾ ਰੁੱਖੀ ਸੁੱਖੀ ਬੰਦੇ ਉਹਦੀ ਓਏ ਰਸਾ ਵਿੱਚ ਖਾਣਗੇ, ਹੌਸਲਾ ਨਾ ਛੱਡੀ,
ਹੌਸਲਾ ਨ ਛੱਡੀ ਦਿਨ ਫੇਰ ਮੁੜ ਆਣਗੇ ਹੌਸਲਾ ਨ ਛੱਡੀ ਦਿਨ ਫੇਰ ਮੁੜ ਆਣਗੇ ਹੌਸਲਾ ਨ ਛੱਡੀ ਹੌਸਲਾ ਨ ਛੱਡੀ ਤੱਤੀਆਂ ਹਵਾਵਾਂ ਨੇ ਧਰਤੀ ਤੇ ਅੰਬਰਾਂ ਤੋਂ ਬੰਦ ਹੋਈਆਂ ਰਾਵਾਂ ਨੇ ਬੰਦ ਹੋਈਆਂ ਰਾਵਾਂ ਨੇ ਆਈਆਂ ਜੇ ਮੁਸੀਬਤਾਂ ਆਈਆਂ ਜੇ ਮੁਸੀਬਤਾਂ ਨੇ ਹੱਲ ਵੀ ਨੇ ਲੱਭ ਪੈਣੇ ਔਖੇ ਜੋ ਹਾਲਾਤ ਸਾਨੂੰ ਜੀਣਾ ਵੀ ਸਿਖਾਣਗੇ ਹੌਸਲਾ ਨਾ ਛੱਡੀ ਹੌਸਲਾ ਨਾ ਛੱਡੀ ਦਿਨ ਫੇਰ ਮੁੜ ਆਣਗੇ ਹੌਸਲਾ ਨਾ ਛੱਡੀ ਦਿਨ ਫੇਰ ਮੁੜ ਆਣਗੇ ਹੌਸਲਾ ਨਾ ਛੱਡੀ ਹੌਸਲਾ ਨਾ ਛੱਡੀ ਹੌਸਲਾ ਨਾ ਛੱਡੀ ਦਿਨ ਫੇਰ ਮੁੜ ਆਣਗੇ ਹੌਸਲਾ ਨਾ ਛੱਡੀ ਦਿਨ ਫੇਰ ਮੁੜ ਆਣਗੇ
ਜੀ ਹੌਸਲਾ ਨਾ ਛੱਡੀ ਦਿਨ ਫੇਰ ਮੁੜ ਆਉਣਗੇ ਗੀਤ ਸੁਣ ਰਹੇ ਸੀ ਜੀ ਕਈ ਆਰਟਿਸਟ ਦਾ ਵੀਡੀਓ ਹੈ ਗੁਰਪ੍ਰੀਤ ਘੁੱਗੀ ਜਸਵਿੰਦਰ ਭੱਲਾ ਹੋਰ ਕਈ ਆਰਟਿਸਟ ਇਸ ਵੀਡੀਓ ਦੇ ਵਿੱਚ ਨੇ ਬੜਾ ਧੰਨਵਾਦ ਤੁਹਾਡਾ ਦਲਜੀਤ ਸਿੰਘ ਭਾਜੀ ਕਿ ਤੁਸੀਂ ਇਹ ਗੀਤ ਭੇਜਿਆ ਸੁਜੈਸਟ ਕੀਤਾ ਬੜਾ ਵਧੀਆ ਗੀਤ ਲੱਗਿਆ ਤੇ ਨਰਿੰਦਰ ਰਾਠੌਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਨਰਿੰਦਰ ਜੀ ਸੁਖਜੀਤ ਢਿੱਲੋਂ ਜੀ ਠੀਕ ਠਾਕ ਹੋ ਕਹਿੰਦੇ ਨਾਈਸ ਸੌਂਗ ਜੀ ਸਤਵਿੰਦਰ ਸਿੰਘ ਧਨੋਆ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਤੇ ਸੁਖਵਿੰਦਰ ਸੌਂਦ ਭਾਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਚਲੋ ਤੇ ਜੀ ਐਸ ਚਾਲ ਹੁਣੀ ਵੀ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰਦੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਖਬਰਾਂ ਮੈਂ ਤੁਹਾਡੇ ਨਾਲ ਥੋੜੀ ਦੇਰ ਬਾਅਦ ਸ਼ੇਅਰ ਕਰਨਾ ਪਹਿਲਾਂ ਮੌਸਮ ਦੀ ਜਾਣਕਾਰੀ ਲੈ ਲਈ ਜੀ ਮੌਸਮ ਠੰਡਾ ਹੋ ਗਿਆ ਕੱਲ੍ਹ ਦਾ ਕੋਲਡ ਫਰੰਟ ਆ ਗਿਆ ਅਤੇ 11 ਡਿਗਰੀ ਰਾਤੀ ਸੀਗਾ ਕੋਫ ਸਾਰਬਰ ਦੇ ਵਿੱਚ ਅਤੇ 9 ਡਿਗਰੀ ਸੱਚ ਮਾਫ਼ੀ ਚਾਹੁੰਦਾ 30 ਡਿਗਰੀ ਕੇਨਜ਼ ਦੇ ਵਿੱਚ ਦੱਸਿਆ ਜਾ ਰਿਹਾ ਬ੍ਰਿਸਬਨ ਦੇ ਵਿੱਚ ਦਿਨ ਸਾਫ਼ ਧੁੱਪ ਖਿੜੀ ਰਹੇਗੀ 24 ਡਿਗਰੀ ਕੋਫ ਸਾਰਬਰ ਦੇ ਵਿੱਚ 9 ਤੋਂ ਲੈ ਕੇ 22 ਡਿਗਰੀ ਸਿਡਨੀ 'ਚ ਹਵਾ ਚੱਲ ਸਕਦੀ ਹੈ 12 ਤੋਂ ਲੈ ਕੇ 19 ਡਿਗਰੀ ਕੈਨਬਰਾ ਦੇ ਵਿੱਚ ਹਲਕਾ ਮੀਂਹ ਵੀ ਪੈ ਸਕਦਾ 4 ਤੋਂ ਲੈ ਕੇ 10 ਡਿਗਰੀ ਮੈਲਬਨ ਦੇ ਵਿੱਚ 9 ਤੋਂ ਲੈ ਕੇ 13 ਹਲਕਾ ਮੀਂਹ ਐਡਲੇਡ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ 18 ਡਿਗਰੀ ਪਰਥ ਦੇ ਵਿੱਚ ਦਿਨ ਸਾਫ਼ ਹੋਏਗਾ 27 ਡਿਗਰੀ ਡਾਰਵਿਨ ਦੇ ਵਿੱਚ ਐਨ ਦਿਨ ਸਾਫ਼ ਹੋਏਗਾ ਉੱਥੇ ਸਿਆਲ ਹੈ ਮੈਨੂੰ ਲੱਗਦਾ 33 ਡਿਗਰੀ ਅਤੇ ਐਲ ਸਪ੍ਰਿੰਗ ਦੇ ਵਿੱਚ 20 ਡਿਗਰੀ ਵੈਸੇ ਡਾਰਵਿਨ ਦੇ ਵਿੱਚ ਨਾ 33 ਡਿਗਰੀ ਦੇ ਵਿੱਚ ਜਦ ਦਿਨ ਸਾਫ਼ ਹੋਵੇ ਨਾ ਮਹੀਨਿਆਂ 'ਚ ਕੋਟੀ ਪੈ ਜਾਂਦੀ ਆ ਇੰਨਾ ਖਿਆਲ ਰੱਖਿਓ ਉਹਨਾਂ ਦੇ ਪੈ ਜਾਂਦੀ ਸਾਡੇ ਨਹੀਂ ਸਾਨੂੰ ਤਾਂ ਫਿਰ ਇਹੀ ਕਹਿਣਾ ਪੈਂਦਾ ਭਾਈ ਏਸੀ ਲਾ ਦਿਓ ਤੁਹਾਡੇ ਸਿਆਲ ਜਿੰਨੀ ਗਰਮੀ ਤਾਂ ਸਾਡੇ ਤੁਹਾਡੇ ਸਾਡੀ ਗਰਮੀ ਜਿੰਨੀ ਤੁਹਾਡੇ ਸਿਆਲਾਂ ਨੂੰ ਠੰਡ ਹੈ ਇਹ ਸੀ ਮੌਸਮ ਦੀ ਜਾਣਕਾਰੀ ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 26 ਡਿਗਰੀ ਹੈ ਗਰਜ ਨਾਲ ਛਿੱਟਾਂ ਦੱਸੀਆਂ ਜਾ ਰਹੀਆਂ ਨੇ ਔਰ ਦਿਨਾਂ ਨੂੰ ਅੱਜ 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਸੋ ਮੌਸਮ ਦੀ ਜਾਣਕਾਰੀ ਤੋਂ ਬਾਅਦ ਸੁਨੇਹੇ ਸਾਡੇ ਨਾਲ ਸਾਂਝੇ ਕਰ ਰਹੇ ਨੇ ਜੀ ਮਨਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਨੇ ਕਿ ਪਰਸਨਲੀ ਆਈ ਡੋਂਟ ਬਿਲੀਵ ਇਨ ਤੀਰਥ ਯਾਤਰਾ ਬਟ ਐਜ਼ ਅ ਹਿਊਮਨ ਬੀਂਗ ਕੈਨ ਯੂ ਟੈਲ ਵਾਈ ਇੰਡੀਅਨ ਐਂਡ ਪੰਜਾਬ ਗਵਰਨਮੈਂਟ ਬਲੇਮ ਹਜ਼ੂਰ ਸਾਹਿਬ ਫੋਰ ਕਰੋਨਾ ਵਾਇਰਸ ਇਨ ਪੰਜਾਬ ਹਾਂਜੀ ਆਲਣ ਦੇ ਅਮਰੀਕ ਭਾਜੀ ਨੂੰ ਉਹ ਵੀ ਆਪਾਂ ਕਰਦੇ ਹਾਂ ਗੱਲਬਾਤ ਅਤੇ ਰਾਜਨਦੀਪ ਸਿੰਘ ਕੈਨਬਰਾ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਬਹੁਤ ਸੋਹਣਾ ਸੌਂਗ ਸ਼ੁਕਰੀਆ ਜੀ ਸੁਖਵਿੰਦਰ ਸੌਂਦ ਭਾਜੀ ਵੀ ਆ ਗਏ ਨੇ ਕੀ ਹਾਲ ਠੀਕ ਠਾਕ ਭਾਜੀ ਪਾਲਾ ਬੈਂਸ ਕੋਬਰਮ ਵਾਲੇ ਜੀ ਕੀ ਹਾਲ ਚਾਲ ਹੈ ਅਤੇ ਕਹਿੰਦੇ ਪ੍ਰੋਗਰਾਮ ਦਾ ਆਨੰਦ ਲਵਾਂਗੇ ਜੀ ਅਤੇ ਬਾਕੀ ਛੱਡੋ ਫਿਰ ਕੋਈ ਹਿੰਦੀ ਗੀਤ ਜੀ ਠੀਕ ਹੈ ਲਾਉਂਦੇ ਹਾਂ ਫਿਰ ਗੀਤ ਤੁਹਾਡੇ ਲਈ ਤੁਹਾਡੀ ਪਸੰਦ ਦਾ ਉਹੀ ਦੇਖੋ ਹਿੰਦੀ ਗੀਤਾਂ ਦੀ ਗੱਲ ਚੱਲੀ ਹੈ ਅਤੇ ਹਿੰਦੀ ਐਕਟਰਾਂ ਦੀ ਗੱਲ ਕਰਨੀ ਵੀ ਬਣਦੀ ਹੈ ਇਫਰਾਨ ਹੁਣੀ ਵਿਛੋੜਾ ਦੇ ਗਏ ਨੇ ਅਤੇ ਰਿਸ਼ੀ ਕਪੂਰ ਵੀ ਚਲੇ ਗਏ ਨੇ ਪਰ ਉਹ ਛਾਪ ਛੱਡ ਗਏ ਨੇ ਬਹੁਤ ਵੱਡੀ ਛੋਟੇ ਹੁੰਦੇ ਉਹਨਾਂ ਨੂੰ ਫਿਲਮਾਂ 'ਚ ਦੇਖਿਆ ਪਰ ਸਾਡੇ ਟਾਈਮ ਦੇ ਹੀਰੋ ਰਹੇ ਨੇ, ਜਾਣੀ ਕਿ ਸਭ ਤੋਂ ਪਹਿਲਾਂ ਦੇ ਨੇ, ਪਰ ਅਸੀਂ ਉਹਨਾਂ ਦੀਆਂ ਫਿਲਮਾਂ ਦੇਖ ਦੇਖ ਕੇ ਬੜੇ ਖੁਸ਼ ਹੁੰਦੇ ਹੁੰਦੇ ਸੀ, ਖਾਸ ਕਰਕੇ ਰਿਸ਼ੀ ਕਪੂਰ ਦੀ, ਕਿਉਂਕਿ ਹੀ ਵਾਜ਼ ਯੰਗ ਮੈਨ ਅਤੇ ਕਾਫੀ ਸਮਾਰਟ ਹੁੰਦਾ ਸੀ। ਲਓ ਫਿਰ ਰਿਸ਼ੀ ਕਪੂਰ ਦਾ ਤੁਹਾਨੂੰ ਫਿਰ ਇੱਕ ਗੀਤ ਸੁਣਾਉਂਦੇ ਹਾਂ ਜਿਸ ਤੋਂ ਰਿਸ਼ੀ ਕਪੂਰ ਹਿੱਟ ਹੋਇਆ ਸੀਗਾ, ਫਿਲਮ ਬੌਬੀ ਦੇ ਵਿੱਚੋਂ। ਸਾਰਿਆਂ ਨੂੰ ਬੌਬੀ ਫਿਲਮ ਯਾਦ ਹੋਣੀ ਹੈ। ਲਓ ਫਿਰ, ਮੈਂ ਸ਼ਾਇਰ ਤੋਂ ਨਹੀਂ, ਸ਼ੈਲਿੰਦਰ ਸਿੰਘ।
ਸ਼ਾਇਰ ਤੋਂ ਨਹੀਂ, ਮੈਂ ਸ਼ਾਇਰ ਤੋਂ ਨਹੀਂ, ਮਗਰ ਹਸੀ ਜਬ ਸੇ ਦੇਖਾ ਮੈਨੇ ਤੁਝਕੋ ਮੁਝਕੋ ਸ਼ਾਇਰੀ ਆ ਗਈ।
ਸ਼ਾਇਰ ਤੋਂ ਨਹੀਂ ਮਗਰ
ਦਿਲਾਂ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਅੱਜ ਦਿਨ ਸ਼ਨਿਚਰਵਾਰ ਨੂੰ ਅਮਰੀਕ ਸਿੰਘ ਫਲੋਰਾ ਬੜੀ ਛੇਤੀ ਮੇਰੇ ਨਾਲ ਜੁੜ ਰਹੇ ਨੇ, ਤੇ ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਹਾਂ। ਵੈਸੇ ਜੁੜੇ ਤਾਂ ਹੋਏ ਸੀ, ਸਾਡਾ ਥੋੜ੍ਹਾ ਜਿਹਾ ਕਨੈਕਸ਼ਨ ਪ੍ਰੋਬਲਮ ਤੁਹਾਨੂੰ ਪਤਾ ਆ ਜਾਂਦੀ ਹੈ, ਜਿਸ ਕਾਰਨ ਥੋੜ੍ਹੀ ਸਮੱਸਿਆ ਕਈ ਵਾਰੀ ਕੁਆਲਿਟੀ ਇਸ਼ੂਜ਼ ਹੋ ਜਾਂਦੇ ਨੇ, ਪਰ ਆਪਾਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਇਸ ਨੂੰ ਆਪਾਂ ਦਰੁਸਤ ਕਰੀਏ, ਠੀਕ ਠਾਕ ਰੱਖੀਏ। ਤਾਂ ਬੜੀ ਛੇਤੀ ਸਾਡੇ ਨਾਲ ਭਾਜੀ ਜੁੜ ਰਹੇ ਨੇ। ਭਾਜੀ ਆ ਗਏ ਹੋ? ਨਹੀਂ ਹਜੇ ਨਹੀਂ ਆ ਰਹੇ, ਤੇ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੀ। ਸੋ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਗੱਲਾਂ ਬਾਤਾਂ ਕਰਨੀਆਂ, ਤੇ ਕੱਲ ਦੇ ਪ੍ਰੋਗਰਾਮ ਦੇ ਬਾਰੇ ਦੱਸਾਂਗੇ। ਗੱਜਣ ਵਾਲਾ ਬਾਈ ਜੀ ਵੀ ਆ ਰਹੇ ਨੇ, ਮਿੰਟੂ ਭਾਜੀ ਵੀ ਕੱਲ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ। ਸੋ ਅੱਜ ਕੁਛ ਸੁਨੇਹੇ ਪਹਿਲਾਂ ਆਪਾਂ ਲੈ ਲਈਏ, ਜਦ ਤੱਕ ਮੇਰਾ ਸੰਪਰਕ ਬਣ ਰਿਹਾ ਹੈ ਅਮਰੀਕ ਭਾਜੀ ਨਾਲ। ਸਾਡੇ ਸਤਿਕਾਰਯੋਗ ਕੈਨਬਰਾ ਤੋਂ ਅਜਮੇਰ ਸਿੰਘ ਜੀ ਜੁੜੇ ਨੇ, ਤੇ ਕਹਿੰਦੇ ਨੇ ਕਿ ਆਗੇ ਚੇਤੇ ਨਾਹੀਂ ਦਾ ਭਾਵ ਹੈ ਕਿ ਬੋਲਣ ਜਾਂ ਕੁਛ ਕਰਨ ਤੋਂ ਪਹਿਲਾਂ ਨਤੀਜਾ ਨਾ ਸੋਚਣਾ, ਜਿਵੇਂ ਪਹਿਲਾਂ ਤੋਲੋ ਫਿਰ ਬੋਲੋ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਸਾਂਝ ਪਾਈ ਆ। ਤੇ ਇਹ ਗੱਲਾਂ ਬਾਤਾਂ ਜਿਹੜੀਆਂ ਦੇਖੋ ਆਪਾਂ ਵਿਚਾਰ ਕਰਦੇ ਹਾਂ ਇੱਕ ਦੂਜੇ ਦੇ ਨਾਲ, ਵਿਚਾਰ ਆਪਾਂ ਸ਼ੇਅਰ ਕਰ ਸਕਦੇ, ਇੱਕ ਵਾਧਾ ਵੀ ਕਰ ਸਕਦੇ ਹਾਂ। ਵਧੀਆ ਗੱਲ ਹੈ ਜੀ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸੰਪਰਕ 'ਚ ਰਹਿੰਦੇ ਹੋ, ਗੱਲਾਂ ਬਾਤਾਂ ਕਰਦੇ ਰਹਿੰਦੇ ਹੋ, ਅਤੇ ਸਾਨੂੰ ਵੀ ਚੰਗਾ ਲੱਗਦਾ ਕਿ ਤੁਸੀਂ ਸੁਣਦੇ ਹੋ। ਅਤੇ ਉਸ ਤੋਂ ਇਲਾਵਾ ਸਾਡੇ ਨਾਲ ਮੈਸੰਜਰ ਦੇ ਰਾਹੀਂ ਸਾਂਝ ਪਾਈ ਆ ਪੰਮਾ ਸਿੰਘ ਹੋਣੀ ਜੀ। ਪਰਮਿੰਦਰ ਸਿੰਘ ਮੈਲਬਨ ਤੋਂ ਹਾਜ਼ਰ ਹਾਂ ਜੀ, ਕਹਿੰਦੇ ਵਾਕਿਆ ਦਿਲ ਵਾਲੀ ਗੱਲ, ਦਿਲ ਵਾਲੀ ਗੱਲ ਹੀ ਹੈ। ਸ਼ੁਕਰੀਆ ਜੀ ਪਰਮਿੰਦਰ ਜੀ, ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਔਰ ਜਗਵੀਰ ਸਿੰਘ ਸੇਖੋਂ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਸੋਹਣਾ ਵਿਚਾਰ ਹੈ। ਅਤੇ ਅਮਰੀਕ ਸਿੰਘ ਫਲੋਰਾ ਹੁਣਾਂ ਦਾ ਨੰਬਰ ਨਹੀਂ ਲੱਗ ਰਿਹਾ, ਅਤੇ ਪਤਾ ਨਹੀਂ ਕੀ ਗੱਲ ਹੈ ਅਤੇ ਨਹੀਂ ਜੁੜ ਰਹੇ, ਪਰ ਮੈਂ ਕੋਸ਼ਿਸ਼ ਕਰ ਰਿਹਾ ਵੱਖ ਵੱਖ ਚੈਨਲਸ ਦੇ ਰਾਹੀਂ ਕਿ ਉਹਨਾਂ ਨਾਲ ਸੰਪਰਕ ਛੇਤੀ ਤੋਂ ਛੇਤੀ ਕੀਤਾ ਜਾਵੇ, ਕਿਉਂਕਿ ਉਹਨਾਂ ਨਾਲ ਗੱਲਬਾਤ ਬਹੁਤ ਜ਼ਰੂਰੀ ਹੈ। ਰਿੱਕੀ ਦੀਆਂ ਵੀ ਆਪਾਂ ਗੱਲਾਂ ਕਰਨੀਆਂ, ਅਤੇ ਹੋਰ ਵੀ ਕਈ ਮਸਲੇ ਨੇ ਜਿਹੜੇ ਆਪਾਂ ਉਹਨਾਂ ਤੋਂ ਸਾਂਝੇ ਕਰਨੇ ਨੇ। ਸੋ ਅਮਰੀਕ ਭਾਜੀ ਸੁਣਦੇ ਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਹਾਂਜੀ ਹਾਂਜੀ ਆ ਗਏ ਨੇ ਅਮਰੀਕ ਭਾਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ, ਠੀਕ ਠਾਕ ਹੋ? ਹਾਂਜੀ ਸਤਿ ਸ਼੍ਰੀ ਅਕਾਲ, ਕਿੱਦਾਂ, ਰਾਜੀ ਖੁਸ਼ੀ ਆ, ਠੀਕ ਠਾਕ ਹੋ?
ਬਿਲਕੁਲ ਠੀਕ ਹੈ।
ਹਾਂਜੀ ਹਾਂਜੀ ਚਲੋ ਬਹੁਤ ਵਧੀਆ ਗੱਲ ਹੈ। ਤੇ ਅਮਰੀਕ ਭਾਜੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ, ਤੇ
ਤੁਹਾਡੀ ਆਵਾਜ਼ ਮੈਨੂੰ ਪਿੱਛੋਂ ਆ ਰਹੀ
ਆ। ਅੱਛਾ ਅੱਛਾ, ਹਾਂਜੀ ਮੈਨੂੰ ਲੱਗਦਾ ਕਿ ਥੋੜੀ ਜਿਹੀ ਸਮੱਸਿਆ ਹੈਗੀ ਆ ਸਿਸਟਮ ਦੇ ਵਿੱਚ। ਤਾਂ ਸਿਡਨੀ ਸਾਰੇ ਠੀਕ ਠਾਕ ਹੈ?
ਬਿਲਕੁਲ ਮੌਸਮ ਵਧੀਆ ਸਿਡਨੀ, ਠੰਡ ਬਹੁਤ ਅਮਲੀ ਹੋ ਰਹੀ ਆ, ਅਰਲੀ ਠੰਡ ਹੋ ਰਹੀ, 1 ਮਈ ਨੂੰ ਠੰਡ ਪੈ ਗਈ, ਤੇ ਬਾਕੀ ਲੋਕਡਾਊਨ ਜਿਹੜਾ ਆ ਉਹ ਤਾਂ ਸ਼ਹਿਰ ਚੱਲ ਰਿਹਾ, ਲੇਕਿਨ ਖੁੱਲਾਂ ਥੋੜੀਆਂ ਦਿੱਤੀਆਂ ਗਈਆਂ, ਲੋਕ ਬੜੇ ਖੁਸ਼ ਆ, ਇੱਧਰ ਉੱਧਰ ਦੌੜ ਰਹੇ ਆ, ਘੁੰਮ ਰਹੇ ਆ। ਅੱਜ ਕੱਲ ਥੋੜੀ ਜਿਹੀ ਅੱਜ ਤੇ ਕੱਲ ਥੋੜੀ ਜਿਹੀ ਸ਼ਾਪਿੰਗ ਸੈਂਟਰਾਂ ਵਿੱਚ ਗਤੀਵਿਧੀ ਥੋੜੀ ਜਿਹੀ ਵਧੀ ਆ, ਤੇ ਨੋਨ ਅਸੈਂਸ਼ੀਅਲ ਪ੍ਰੋਡਕਟਸ ਮੇਰੇ ਖਿਆਲ ਦੇ ਵਿੱਚ ਨਿਊ ਸਾਊਥ ਵੇਲ ਦੇ ਵਿੱਚ ਤਾਂ ਹਲੇ ਨੋਨ ਅਸੈਂਸ਼ੀਅਲ ਪ੍ਰੋਡਕਟ ਨੂੰ ਖਰੀਦਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਲੇਕਿਨ ਕਈ ਸਟੇਟਾਂ ਵਿੱਚ ਕਾਫੀ ਖੁੱਲ੍ਹਾਂ ਦਿੱਤੀਆਂ ਗਈਆਂ ਆਮਦੀ।
ਹਾਂਜੀ ਜਿਹੜੀ ਲੇਟੈਸਟ ਸਿਚੁਏਸ਼ਨ ਹੈ ਨਿਊ ਸਾਊਥ ਵੇਲਸ ਦੇ ਵਿੱਚ, ਉਹਦੇ ਵਿੱਚ ਦੋ ਆਦਮੀ ਜਿਹੜੇ ਦੋ ਵਿਅਕਤੀ ਆ ਜਾਂ ਫੈਮਿਲੀ ਉਹ ਇੱਕ ਦੂਜੇ ਦੇ ਘਰ ਜਾ ਸਕਦੇ ਆ। ਕੁਈਨਜ਼ਲੈਂਡ ਵਾਲਿਆਂ ਨੇ ਵੀ ਖੋਲਿਆ ਆ ਇਸ ਤਰ੍ਹਾਂ ਅੱਜ ਤੋਂ, ਤੇ ਵਿਕਟੋਰੀਆ ਦੇ ਵਿੱਚ ਵੀ ਹੁਣ ਢਿੱਲਾਂ ਦਿੱਤੀਆਂ ਜਾ ਰਹੀਆਂ ਨੇ, ਸ਼ਾਇਦ ਲੈਵਲ 3 ਤੋਂ ਲੈਵਲ 2 ਤੱਕ ਜਿਹੜੀ ਆ ਰਿਸਟ੍ਰਿਕਸ਼ਨਸ ਆ ਜਾਣ। ਤੇ ਅਮਰੀਕ ਭਾਜੀ ਸਕੂਲਸ ਦਾ ਹਜੇ ਵੀ ਰੇੜਕਾ ਪਿਆ ਹੋਇਆ ਕਿ ਖਾਸ ਤੌਰ ਤੇ ਜਿਹੜੀਆਂ ਲੇਬਰ ਸਟੇਟਸ ਨੇ ਉਹ ਟੀਚਰ ਯੂਨੀਅਨ ਜਿਹੜੇ ਬੜਾ ਵਿਰੋਧ ਕਰ ਰਹੀਆਂ ਨੇ ਸਕੂਲ ਨਾ ਖੋਲੋ, ਇਸ ਤਰ੍ਹਾਂ ਨਾ ਕਰੋ। ਖੈਰ ਲੋਕੀ ਬਹੁਤ ਪਰੇਸ਼ਾਨ ਨੇ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਮੁਹਿੰਮ ਚੱਲ ਰਹੀ ਆ, ਸਾਰੇ ਪਾਸੇ ਮੁਹਿੰਮ ਚੱਲ ਰਹੀ ਆ ਕਿ ਸਕੂਲ ਖੋਲ੍ਹੇ ਜਾਣ, ਕੰਮ 'ਤੇ ਮੁੜ ਕੇ ਜਾਇਆ ਜਾਵੇ, ਤਾਂ ਕਿ ਕਿਉਂਕਿ ਹੁਣ ਤਕਰੀਬਨ ਕੰਟਰੋਲ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ, ਬਹੁਤ ਘੱਟ ਕੇਸ ਆ ਰਹੇ ਨੇ, 4 ਜਾਂ 5 ਡੇਲੀ, ਇਸ ਤੋਂ ਵੱਧ ਨਹੀਂ ਡਿਟੈਕਟ ਹੋ ਰਹੇ। ਬੜੀ ਵੱਡੀ ਟੈਸਟਿੰਗ ਕੀਤੀ ਜਾ ਰਹੀ ਹੈ। ਅਤੇ ਅੱਜ ਮੈਂ ਖਬਰ ਦੇਖ ਰਿਹਾ ਸੀਗਾ, ਇੰਗਲੈਂਡ ਦੇ ਵਿੱਚ ਵੀ ਤਕਰੀਬਨ 125,000 ਟੈਸਟ ਡੇਲੀ ਕੀਤਾ ਜਾ ਰਿਹਾ ਹੈ। ਅਮਰੀਕਾ 'ਚ ਵੀ ਇਸ ਤਰ੍ਹਾਂ ਹੀ ਹੈ। ਸੋ ਇੰਡੀਆ ਦੇ ਵਿੱਚ ਵੀ ਟੈਸਟ ਕੀਤੇ ਜਾ ਰਹੇ ਨੇ। ਸੋ ਇਹ ਕਈ ਕੰਟਰੀਆਂ ਦੇ ਵਿੱਚ ਹੁਣ ਕਾਬੂ ਪਾ ਲਿਆ, ਕੋਸ਼ਿਸ਼ ਹੈ। ਅਤੇ ਸਾਰਾ ਜਿੱਦਾਂ ਸਰੇਹ ਜਾਂ ਕਹਿ ਲਓ ਕਿ ਸਿਫਤ ਜਾਂਦੀ ਹੈ ਜੀ ਨਿਊਜ਼ੀਲੈਂਡ ਨੂੰ, ਜਿਨ੍ਹਾਂ ਨੇ ਦੀ ਪ੍ਰਧਾਨ ਮੰਤਰੀ ਨੇ ਡਿਕਲੇਅਰ ਕੀਤਾ ਆ ਵੀ ਨਿਊਜ਼ੀਲੈਂਡ ਜਿਹੜਾ ਆ ਉਹ ਕਰੋਨਾ ਫਰੀ ਆ ਹੁਣ। ਅਤੇ ਫਿਰ ਵੀ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਲੈਵਲ 3 ਆਸਟ੍ਰੇਲੀਆ ਜਿੰਨੀਆਂ ਨੇ। ਅਮਰੀਕ ਭਾਜੀ ਤੁਹਾਨੂੰ ਨਹੀਂ ਲੱਗਦਾ ਕਿਤੇ ਥੋੜ੍ਹੀ ਅਰਲੀ ਅਨਾਊਂਸਮੈਂਟ ਹੈ ਇੰਨੀ, ਮਤਲਬ ਇਹ ਪੋਲੀਟੀਕਲ ਮਾਈਲੇਜ ਥੋੜ੍ਹੀ ਜਿਹੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?
ਅਮਦੀਪ, ਜਿੱਥੋਂ ਤੱਕ ਰਿਸਟ੍ਰਿਕਸ਼ਨ ਈਜ਼ ਕਰਨ ਦਾ ਸਵਾਲ ਹੈ, ਮੇਰੇ ਖਿਆਲ ਵਿੱਚ ਅਰਲੀ ਨਹੀਂ ਆ, ਕਿਉਂਕਿ ਜਿਹੜੀਆਂ ਨਿਊ ਸਾਊਥ ਵੇਲਜ਼ ਨੂੰ ਅਸੀਂ ਲਈਏ ਤਾਂ ਇੱਥੇ ਸਿਰਫ 2 ਵਿਅਕਤੀਆਂ ਨੂੰ ਹੀ ਆਪਣੇ ਬੱਚੇ ਲੈ ਕੇ ਦੂਜੀ ਫੈਮਿਲੀ ਕੋਲ ਜਾਣ ਦੀ ਇਜਾਜ਼ਤ ਦਿੱਤੀ ਗਈ ਆ। ਬਾਕੀ ਜਿਹੜੀਆਂ ਸਾਰੀਆਂ ਰਿਸਟ੍ਰਿਕਸ਼ਨ ਐਗਜਿਸਟ ਕਰਦੀਆਂ, ਜਿੱਦਾਂ ਪਹਿਲੇ ਐਗਜਿਸਟ ਕਰਦੀਆਂ ਸੀਆਂ, ਉਹਨਾਂ ਵਿੱਚ ਕੋਈ ਜ਼ਿਆਦਾ ਰਿਲੈਕਸੇਸ਼ਨ ਨਹੀਂ ਦਿੱਤੀ ਗਈ। ਜਿਹਨਾਂ ਸਟੇਟਾਂ ਵਿੱਚ ਇਹ ਸਿਚੁਏਸ਼ਨ ਵਲਨਰੇਬਲ ਨਹੀਂ ਆ ਜਾਂ ਖਤਰਨਾਕ ਨਹੀਂ ਆ, ਜਿੱਦਾਂ ਨਾਰਦਰਨ ਟੈਰੀਟਰੀ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਆ, ਕਵੀਨਜ਼ਲੈਂਡ ਦੇ ਵਿੱਚ ਕਾਫੀ ਕੰਟਰੋਲ ਕਰ ਲਿਆ ਗਿਆ, ਉੱਥੇ 1 ਹਫ਼ਤੇ ਤੋਂ ਜ਼ਿਆਦਾ ਹੋ ਗਿਆ ਕੋਈ ਪੋਜ਼ਿਟਿਵ ਕੇਸ ਬਹੁਤ ਨਹੀਂ ਆ ਰਹੇ। ਉਹਨਾਂ ਸਟੇਟਾਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਥੋੜੀਆਂ ਰਿਸਟ੍ਰਿਕਸ਼ਨ ਨੂੰ ਲੂਜ਼ ਕੀਤਾ ਗਿਆ ਆ, ਲੇਕਿਨ ਜਿਹੜੇ ਸਟੇਟ ਜ਼ਿਆਦਾ ਵਲਨਰੇਬਲ ਆ ਜਿੱਦਾਂ ਨਿਊ ਸਾਊਥ ਵੇਲਜ਼ ਆ, ਇੱਥੇ ਥੋੜੀਆਂ ਰਿਸਟ੍ਰਿਕਸ਼ਨਸ ਘਟਾਈਆਂ ਗਈਆਂ ਆ ਪਰ ਪੂਰੀ ਤਰ੍ਹਾਂ ਨਹੀਂ ਘਟਾਈਆਂ ਗਈਆਂ। ਸੋਚ ਰਿਹਾ ਦੇਖ ਰਿਹਾ ਕਿ ਇਹ ਜਿਹੜੀਆਂ ਰਿਸਟ੍ਰਿਕਸ਼ਨ ਅਰਲੀ ਘਟਾਈਆਂ ਗਈਆਂ ਇਹਨਾਂ ਦਾ ਇੰਪੈਕਟ ਕਿੱਦਾਂ ਹੁੰਦਾ, ਹੁਣ ਡਿਪੈਂਡ ਕਰਦਾ ਹੈ ਕਿ ਜਿਹੜੀ ਪਾਪੂਲੇਸ਼ਨ ਆ, ਲੋਕ ਆ, ਇਹਨੂੰ ਕਿਸ ਤਰ੍ਹਾਂ ਰਿਐਕਟ ਕਰਦੇ ਆ। ਹੁਣ 2 ਬੰਦਿਆਂ ਨੂੰ ਇਜਾਜ਼ਤ ਦਿੱਤੀ ਗਈ ਆ, ਹੁਣ ਜੇ 2 ਬੰਦੇ ਇੱਕ ਵਾਰੀ ਇੱਕ ਘਰ ਚਲੇ ਜਾਣ, 2 ਹੋਰ ਚਲੇ ਜਾਣ, 2 ਹੋਰ ਚਲੇ ਜਾਣ, ਉਹ ਘਰ ਲੋਕਾਂ ਦੇ ਨਾਲ ਭਰ ਜਾਵੇ, ਫੇਰ ਗਵਰਨਮੈਂਟ ਦਾ ਕਸੂਰ ਨਹੀਂ ਹੈ, ਫੇਰ ਲੋਕਾਂ ਦਾ ਕਸੂਰ ਆ। ਉਹਨਾਂ ਨੂੰ ਰਾਹਤ ਦਿੱਤੀ ਗਈ ਹੈ ਲੇਕਿਨ ਉਹ ਰਾਹਤ ਦਾ ਪੂਰਾ ਫਾਇਦਾ ਚੰਗੀ ਤਰ੍ਹਾਂ ਨਹੀਂ ਉਠਾ ਰਹੇ। ਮੇਰੇ ਖਿਆਲ ਵਿੱਚ ਇਹ ਅਰਲੀ ਨਹੀਂ ਹੈ ਮਨਦੀਪ, ਇਹ ਰਾਈਟ ਟਾਈਮ ਤੇ ਆ, ਕਿਉਂਕਿ ਜਿਹੜੇ ਇੱਥੇ ਦੇ ਮੈਡੀਕਲ ਆਫੀਸਰਸ ਨੇ ਆਫੀਸਰਸ ਹਨ, ਉਹਨਾਂ ਨੇ ਕਾਫੀ ਸੋਚ ਬੁੱਝ ਕੇ ਸੋਚ ਵਿਚਾਰ ਕਰਕੇ ਰਿਸਟ੍ਰਿਕਸ਼ਨ ਦਿੱਤੀਆਂ ਹੋਣਗੀਆਂ ਮਨਦੀਪ।
ਹਾਂਜੀ ਅਮਰੀਕ ਭਾਜੀ, ਗੱਲ ਨਿਊਜ਼ੀਲੈਂਡ ਦੀ ਚੱਲ ਰਹੀ ਹੈ ਤੇ ਨਿਊਜ਼ੀਲੈਂਡ ਦੀ ਇੱਕ ਤਾਂ ਪਾਪੂਲੇਸ਼ਨ ਕਾਫੀ ਘੱਟ ਹੈ ਆਸਟ੍ਰੇਲੀਆ ਦੇ ਮੁਕਾਬਲੇ, ਛੋਟਾ ਦੇਸ਼ ਹੈ ਤੇ ਬਹੁਤੀ ਵੱਡੀ ਇੰਡਸਟਰੀ ਨਹੀਂ ਹੈਗੀ ਉੱਥੇ ਗਾਈਆਂ ਤੋਂ ਇਲਾਵਾ, ਡੇਅਰੀ ਇੰਡਸਟਰੀ ਤੋਂ, ਜਿਹੜੀ ਕਿ ਵੈਸੇ ਹੀ ਪ੍ਰਭਾਵਿਤ ਨਹੀਂ ਹੁੰਦੀ ਬਹੁਤੀ ਲੋਕਡਾਊਨ ਤੋਂ। ਸੋ ਉੱਥੇ 1-2 ਵੱਡੇ ਸ਼ਹਿਰ ਨੇ ਆਸਟ੍ਰੇਲੀਆ ਦੇ ਮੁਕਾਬਲੇ, ਤੇ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਵੱਡੀ ਇਕਾਨਮੀ ਆ ਚੱਲ ਰਹੀ ਆ, ਮਤਲਬ ਮੋਸਟ ਐਡਵਾਂਸਡ ਦੇਸ਼ ਆ, ਇੱਥੇ ਵੀ ਕੋਈ ਮਤਲਬ ਘੱਟ ਮੁਸਤੈਦੀ ਨਹੀਂ ਹੈਗੀ, ਬਹੁਤ ਵਧੀਆ ਕੰਟਰੋਲ ਕੀਤਾ ਬਾਕੀ ਦੇਸ਼ਾਂ ਦੇ ਮੁਕਾਬਲੇ। ਹੁਣ ਇੰਡੀਆ ਨੇ 2 ਹਫ਼ਤੇ ਹੋਰ ਕਰਫਿਊ ਲਾਇਆ, ਨੈਸ਼ਨਲ ਲੋਕਡਾਊਨ ਕੀਤੀ ਹੈ। ਮੈਨੂੰ ਲੱਗਦਾ ਕਿ ਸ਼ਾਇਦ ਉੱਥੇ ਲੋੜ ਵੀ ਆ ਕੰਟਰੋਲ ਕਰਨ ਦੀ। ਪਰ ਇੱਕ ਗੱਲ ਜਿਹੜੀ ਨਮੋਸ਼ੀ ਭਰੀ ਇਹ ਹੈ ਕਿ ਜਿਹੜੀ ਹੁਣ ਬਾਕੀ ਸਾਰਾ ਹੁਣ ਥੈਂ ਥੈਂ ਕੰਮ ਬੈਠ ਰਿਹਾ ਆ, ਇਸ ਦੇ ਵਿੱਚ ਪ੍ਰਸ਼ਾਸਨ ਦਾ ਰੋਲ ਜਿਹੜਾ ਲੋਕੀ ਦੇਖ ਰਹੇ ਨੇ, ਆਪਣੇ ਆਪ ਨੂੰ ਪਛਾਣ ਰਹੇ ਨੇ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਆ ਤੇ ਸਾਡੇ ਪੋਲੀਟੀਸ਼ੀਅਨ ਕੀ ਕਰ ਰਹੇ ਨੇ, ਇੱਥੋਂ ਤੱਕ ਕਿ ਪੁਲਿਸ ਨੂੰ ਵੀ ਸਵੈ ਚਿੰਤਨ ਕਰਨ ਤੇ ਮਜਬੂਰ ਕੀਤਾ ਆ ਘਟਨਾਵਾਂ ਨੇ। ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਖੂਬ ਡੰਡਾ ਫੇਰਿਆ ਆਪਣੀ ਆਈ ਤੇ ਆਏ, ਪਰ ਜਦੋਂ ਫਿਰ ਗੁੱਟ ਵੱਢਿਆ, ਲੜਾਈ ਹੋਈ, ਤਾਂ ਫਿਰ ਪਿੰਡਾਂ 'ਚੋਂ ਵੀ ਕਈ ਭਜਾਏ, ਤਾਂ ਫਿਰ ਹੁਣ ਪੁਲਿਸ ਵੀ ਬੈਕਫੁੱਟ ਤੇ ਆਪਣਾ ਅਕਸ਼ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਬੜੀਆਂ ਸੁਣਿਆ ਹੈ ਕਿ ਜਿਹੜੇ ਵੱਡੇ ਅਫਸਰ ਨੇ ਉਹਨਾਂ ਬੜੀਆਂ ਸਖ਼ਤ ਹਦਾਇਤਾਂ ਦਿੱਤੀਆਂ ਆ ਕਿ ਅਗਰ ਕੋਈ ਇਹੋ ਜਿਹਾ ਨੈਗੇਟਿਵ ਕੇਸ ਆਇਆ ਤਾਂ ਅਸੀਂ ਫਿਰ ਸਾਰੇ ਟੰਗ ਦੇਣੇ ਆ ਆਪਣੇ ਇੰਟਰਨਲ, ਵਿਚ ਇਜ਼ ਏ ਗੁੱਡ ਥਿੰਗ। ਵੀ ਇੱਕ ਉਸ ਘਟਨਾ ਨੇ ਉਹਨਾਂ ਨੂੰ ਸਵੈ ਚਿੰਤਨ ਕਰਨ ਤੇ ਮਜਬੂਰ ਕਰ ਦਿੱਤਾ, ਉਹਨਾਂ ਦੀਆਂ ਕਮਜ਼ੋਰੀਆਂ ਨੂੰ ਮੂਹਰੇ ਲਿਆਂਦਾ। ਸੋ ਇਹੋ ਜਿਹੀਆਂ ਜਿਹੜੇ ਹਾਲਾਤ ਨੇ ਉਹ ਵੀ ਸਮਾਜ ਦੇ ਵਿਚ ਆਪਣੇ ਆਪ ਜਿਦਾਂ ਕੁਦਰਤ ਨੇ ਸੈੱਟ ਕਰ ਲਿਆ ਆਪਣੇ ਆਪ, ਦਰਿਆ ਸਾਫ਼ ਹੋ ਗਏ, ਮੌਸਮ ਸਾਫ਼ ਹੋ ਗਿਆ। ਸੋ ਬਹੁਤ ਸਾਰੀਆਂ ਚੀਜ਼ਾਂ ਆਪਣੇ ਆਪ ਥੈਂ ਥੈਂ ਬੈਠੀਆਂ, ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਯਾਰ ਇਹਨਾਂ ਚੀਜ਼ਾਂ 'ਚ ਆਪਾਂ ਨੂੰ ਲੋੜ ਹੀ ਨਹੀਂ ਸੀਗੀ ਜਿਹੜੀਆਂ ਅਸੀਂ ਕਰੀ ਜਾ ਰਹੇ ਸੀ, ਭੱਜੀ ਜਾ ਰਹੇ ਸੀ, ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਕਹਿੰਦੇ ਹਾਂ। ਸੋ ਇੰਡੀਆ ਦੇ ਵਿੱਚ ਜਿਹੜਾ ਹੁਣ ਸਾਫ਼ ਕਰਨ ਦੀ ਲੋੜ ਹੈ ਉਹ ਹੈਗਾ ਮੀਡੀਆ। ਮੀਡੀਆ ਇਹੋ ਜਿਹੀਆਂ ਗੱਲਾਂ ਚੱਕ ਰਿਹਾ, ਇਹੋ ਜਿਹਾ ਕਰ ਰਿਹਾ, ਅਸੀਂ ਪਹਿਲਾਂ ਵੀ ਕਹਿੰਦੇ ਸੀਗੇ ਇਹਦੇ ਦੇ, ਚਾਹੇ ਉਹ ਮੋਦੀ ਸਾਹਿਬ ਸੁਣਦੇ ਹੋਣ ਸਾਡੇ ਮਨ ਕੀ ਬਾਤ, ਤੇ ਚਾਹੇ ਕੋਈ ਵੀ ਪੋਲੀਟੀਸ਼ੀਅਨ ਸੁਣਦਾ ਹੋਵੇ, ਕੋਈ ਪੋਲਿਸੀ ਮੇਕਰ ਸੁਣਦਾ ਹੋਵੇ, ਕਿ ਇਹ ਜਿਹੜੀ ਹੇਟ ਕੈਂਪੇਨਸ ਚੱਲਦੀਆਂ ਨੇ ਮੀਡੀਆ ਦੇ ਵਿੱਚ, ਇਹਦੇ ਤੇ ਬਹੁਤ ਵੱਡੀ ਛਿੱਕਲੀ, ਜਿਹਨੂੰ ਕਈ ਇਲਾਕੇ ਛਿੱਕੂ ਵੀ ਕਹਿ ਦਿੰਦੇ ਨੇ, ਜਾਲੀ ਵੀ ਕਹਿੰਦੇ ਨੇ, ਲਾਉਣ ਦੀ ਲੋੜ ਹੈ ਕਿ ਤੁਸੀਂ ਯੂ ਕੈਨੋਟ ਟਾਰਗੇਟ ਪਰਟੀਕੂਲਰ ਇੱਕ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਸਕਦੇ। ਅਮਰੀਕ ਜੀ ਗੱਲ ਮੈਂ ਕਰ ਰਿਹਾ, ਸਵਾਲ ਵੀ ਆਇਆ ਸੀ ਕਿ ਹਜ਼ੂਰ ਸਾਹਿਬ ਦੇ ਵਿੱਚ 3000 ਯਾਤਰੀ ਫਸੇ ਹੋਏ ਸੀਗੇ, ਕਈ ਮਹੀਨਿਆਂ ਤੋਂ ਉੱਥੇ ਸੀ, ਟੈਸਟ ਚੱਲ ਰਹੇ ਸੀ, ਸਾਰਾ ਕੁਛ ਚੱਲ ਰਿਹਾ ਸੀ, ਤੇ ਇਹ ਜਿੱਦਾਂ ਹੀ ਉਹ ਪੰਜਾਬ 'ਚ ਆਉਂਦੇ ਨੇ ਸਾਰੀਆਂ ਸਟੇਟਾਂ ਲੰਘ ਗਏ, ਤੇ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਕੋਰੋਨਾ ਪ੍ਰਭਾਵਿਤ ਦੱਸੇ ਜਾ ਰਹੇ ਨੇ, ਤੇ ਮੀਡੀਆ ਟੱਪ ਟੱਪ ਕੇ ਉਹਨਾਂ ਨੂੰ ਦੱਸ ਰਿਹਾ ਆਹ ਦੇਖੋ ਜੀ ਆਹ ਦੇਖੋ ਜੀ। ਹਾਲਾਂਕਿ ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਨਾਮੀ ਅਖਬਾਰ, ਉਹਦੇ ਤੋਂ ਕਿੰਨਿਆਂ ਨੂੰ ਲਾਗ ਲੱਗੀ, ਪਟਿਆਲੇ ਦੇ ਵਿੱਚ ਸ਼ਿਵ ਸੈਨਾ ਵਾਲੇ ਜਿਹੜੇ ਸੀਗੇ ਉਹਨਾਂ ਦੇ ਕੋਈ ਖਬਰ ਨਹੀਂ ਲੱਗੀ, ਕੋਈ ਉਹਨਾਂ ਨੇ ਸੰਸਨੀ ਖੇਜ ਨਹੀਂ ਕੀਤਾ। ਪਰ ਮੈਂ ਇੱਕ ਹੋਰ ਸੱਜਣ ਦੀ ਪੜ੍ਹ ਰਿਹਾ ਸੀ, ਪਹਿਲਾਂ ਤਾਂ ਜਿਹੜਾ ਮੀਡੀਆ ਆ ਉਹ ਧਰਮ ਦੇ ਨਾਂ ਤੇ ਇੱਕ ਦੂਜੇ ਨੂੰ ਖੱਜਲ ਕਰਦਾ ਹੈ, ਜਦੋਂ ਕਹਿੰਦੇ ਵੀ ਉਹਨਾਂ ਨੂੰ ਹੋਰ ਕੋਈ ਮਸਾਲਾ ਨਾ ਲੱਭੇ ਫਿਰ ਉਹ ਸਿੱਖਾਂ ਦੁਆਲੇ ਹੋ ਜਾਂਦੇ ਨੇ, ਪੰਜਾਬੀਆਂ ਦੇ ਦੁਆਲੇ ਹੋ ਜਾਂਦੇ। ਸੋ ਤੁਹਾਨੂੰ ਕੀ ਲੱਗਦਾ ਇਹ ਸਾਰਾ ਜਿਹੜਾ ਮੀਡੀਆ ਦਾ ਰੋਲ ਹੈ ਇਹਦੇ ਵਿੱਚ, ਇਸ ਨੂੰ ਸੰਸਨੀ ਖੇਜ ਬਣਾਉਣ ਦੇ ਚੱਕਰ ਦੇ ਵਿੱਚ ਹੇਟ ਕੈਂਪੇਨ ਨੂੰ ਜਿਹੜੇ ਚਲਾ ਰਹੇ ਨੇ, ਕੀ ਖਿਆਲ ਤੁਹਾਡਾ?
ਅਮਨਦੀਪ ਜੇ ਤੁਸੀਂ ਨਾ ਇਹਦੀ ਜੜ ਤੇ ਜਾਓ, ਪਹਿਲਾਂ ਤਾਂ ਮੀਡੀਆ ਦੀ ਵੀ ਗੱਲ ਵੀ ਕਰਦੇ ਆ, ਜਿਹੜੇ ਸ਼ਰਧਾਲੂ ਤੋਂ ਹਜ਼ੂਰ ਸਾਹਿਬ ਤੋਂ ਆਏ ਆ ਇੱਥੇ, ਪਹਿਲਾਂ ਤਾਂ ਜਿਹੜੀ ਮੂਵਮੈਂਟ ਆ ਦੇਸ਼ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣਾ, ਉਹ ਮੂਵਮੈਂਟ ਤੇ ਰੋਕ ਲੱਗੀ ਹੋਈ ਹੈ ਨਾ, ਤੇ ਮੂਵਮੈਂਟ ਨਹੀਂ ਹੋਣੀ ਚਾਹੀਦੀ ਸੀ, ਤੇ ਜਿਹੜਾ ਪ੍ਰਸ਼ਾਸਨ ਆ ਉੱਥੇ ਦਾ, ਮਹਾਰਾਸ਼ਟਰ ਦਾ ਪ੍ਰਸ਼ਾਸਨ ਆ, ਉਹਨੂੰ ਚਾਹੀਦਾ ਸੀ, ਮੇਰੇ ਖਿਆਲ ਚ ਆਪਣੇ ਵਿਚਾਰ ਆ, ਪਰਸਨਲ ਵਿਚਾਰ ਆ, ਕਿ ਹੁਣ ਸਾਰੇ ਦੇਸ਼ ਲੋਕਡਾਊਨ ਲੱਗਾ ਆ, ਮੂਵਮੈਂਟ ਤੇ ਪਾਬੰਦੀ ਲੱਗੀ ਹੋ, ਮਾਈਗ੍ਰੇਸ਼ਨ ਤੇ ਪਾਬੰਦੀ ਲੱਗੀ ਹੋ, ਇੱਕ ਪ੍ਰਦੇਸ਼ ਤੋਂ ਦੂਜੇ ਪ੍ਰਦੇਸ਼ ਤੁਸੀਂ ਨਹੀਂ ਜਾਣਾ ਆ, ਤੇ ਉਸ ਹਾਲਾਤ ਦੇ ਵਿੱਚ ਜਿਹੜੇ ਬੰਦੇ ਫਸੇ ਹੋਏ ਜਾਂ ਗੁਰਦੁਆਰਾ ਸਾਹਿਬ ਸੀਗੇ ਜਾਂ ਹੋਰ ਜਿੱਥੇ ਵੀ ਕੋਈ ਬੰਦੇ ਆ, ਉਹਨਾਂ ਨੂੰ ਉੱਥੇ ਹੀ ਰੱਖੋ, ਕਿਉਂਕਿ ਜਿਸ ਵੇਲੇ ਤੁਸੀਂ ਟਰੈਵਲ ਕਰਦੇ ਆ ਫਰੋਮ ਵਨ ਸਟੇਟ ਟੂ ਅਦਰ ਸਟੇਟ, ਉੱਥੋਂ ਹੋ ਸਕਦਾ ਉਸ ਵੇਲੇ ਉਹ ਠੀਕ ਸੀਗੇ, ਸਾਰੇ ਠੀਕ ਸੀ, ਉਹਨਾਂ ਕੋਈ ਕੋਰੋਨਾ ਵਾਇਰਸ ਨਹੀਂ ਸੀ ਜਿਸ ਵੇਲੇ ਉਹ ਉੱਥੇ ਸੀਗੇ, ਜੇਕਰ ਉੱਥੇ ਉਹਨਾਂ ਨੂੰ ਹੋਰ ਰੱਖਿਆ ਜਾਂਦਾ, ਉਹਨੂੰ ਕੁਆਰੰਟਾਈਨ ਸਟਾਈਲ ਹੀ ਹੁੰਦਾ, ਜਿਹਦੇ ਜਿਸ ਵੇਲੇ ਅਸੀਂ ਗੁਰਦੁਆਰਾ ਸਾਹਿਬ ਵਿੱਚ ਬੈਠੇ ਹਾਂ ਇੱਕ ਜਗ੍ਹਾ ਤੇ ਬੈਠੇ ਹਾਂ, ਉਹਨਾਂ ਨੂੰ ਮੂਵਮੈਂਟ ਦੀ ਇਜਾਜ਼ਤ ਮੇਰੇ ਖਿਆਲ ਚ ਨਹੀਂ ਦੇਣੀ ਚਾਹੀਦੀ ਸੀ। ਸਾਡਾ ਸਮਾਜ ਵੀ ਨਾ ਕਾਫੀ
ਹਰਜਿੰਦਰ ਸਿੰਘ ਆਪਣੇ ਸੋਰੀ ਅਜਮੇਰ ਸਿੰਘ ਹੁਣੀ ਕਹਿੰਦੇ ਨੇ ਕਿ ਕਹਿੰਦੇ ਜੜ ਨੂੰ ਫੜਨ ਦੀ ਲੋੜ ਹੈ ਆਪਾਂ ਨੂੰ। ਜਦੋਂ ਲੋਕਡਾਊਨ ਹੋਇਆ, ਅਸਲ ਪ੍ਰੋਬਲਮ ਲੋਕਡਾਊਨ ਵੇਲੇ ਹੋਈ ਕਿ ਇਕਦਮ ਜਿਹੜਾ ਸਾਰਾ ਕੁਛ ਬੰਦ ਕੀਤਾ, ਉਹ ਪ੍ਰੋਬਲਮ ਹੋਈ ਆ। ਜਿਹੜੇ ਪਤਾ ਹੈ ਵੀ ਜੇ ਹਜ਼ੂਰ ਸਾਹਿਬ ਤੋਂ ਟ੍ਰੇਨ ਜਾਂਦੀ ਆ, ਮੇਰਾ ਖਿਆਲ ਹਫ਼ਤੇ 'ਚ 2 ਜਾਂ 3 ਵਾਰੀ ਜਾਂਦੀ ਆ, ਪਤਾ ਵੀ ਉੱਥੇ 3000 ਬੰਦਾ ਆ, ਉਹਨਾਂ ਨੂੰ ਉਸੇ ਵੇਲੇ ਹੀ ਵਾਪਸ ਭੇਜਣਾ ਚਾਹੀਦਾ ਸੀ। ਉਦੋਂ ਤਾਂ ਕੋਈ ਬਹੁਤਾ ਜ਼ਿਆਦਾ ਪ੍ਰਕੋਪ ਨਹੀਂ ਸੀਗਾ, ਉਹ ਬਿਨਾਂ ਦੱਸੇ ਕਰਦੇ। ਹੁਣ ਜਿਹੜਾ ਦੇਖੋ ਅਮਰੀਕ ਭਾਜੀ, 3000 ਬੰਦਾ, ਮੰਨ ਲਓ ਉੱਥੇ ਗੁਰੂ ਘਰ ਨਾ ਹੁੰਦਾ ਜਾਂ ਗੁਰੂ ਘਰ ਦੇ ਕੋਲ ਇੰਨੀ ਸਪਲਾਈ ਨਹੀਂ, ਫਿਰ 3000 ਬੰਦੇ ਨੂੰ ਫੀਡ ਕਿੱਦਾਂ ਕਰਨਾ ਸੀਗਾ? ਠੀਕ ਹੈ ਨਾ, ਉਹਨਾਂ ਦਾ ਖਰਚਾ ਮੁਫ਼ਤ ਦੇ ਵਿੱਚ ਹੀ ਉੱਥੇ ਪ੍ਰਸ਼ਾਸਨ ਝੱਲ ਰਿਹਾ। ਹਾਲਾਂਕਿ ਹੋਣਾ ਇੱਦਾਂ ਚਾਹੀਦਾ ਸੀ, ਹੁਣ ਵੀ ਤਾਂ ਬੱਸਾਂ ਲੈ ਕੇ ਆਏ ਹੀ ਆ, ਕਿ ਉਸੇ ਵੇਲੇ ਉਹਨਾਂ ਰੇਲਾਂ ਨੂੰ ਹੀ ਭੇਜ ਦਿੰਦੇ ਵਾਪਸ, ਉਹ ਆਪਣੇ ਆਪਣੇ ਘਰ ਆ ਜਾਂਦੇ, ਉਹ ਆਪਣੀ ਸਟੇਟ ਦੀ ਜ਼ਿੰਮੇਵਾਰੀ ਬਣ ਜਾਂਦੀ। ਠੀਕ ਹੈ ਨਾ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਆ ਕਿ ਬਾਈ ਰੋਡ ਲੈ ਕੇ ਆਉਣਾ, ਫਿਰ ਰਾਹ ਚ ਰੁਕਣਾ, ਕਦੇ ਉੱਥੇ ਢਾਬੇ ਤੇ ਰੁਕਣਾ, ਖਾਣਾ ਪੀਣਾ 2-3 ਦਿਨ ਲੱਗ ਜਾਂਦੇ ਨੇ, ਕਿ ਉੱਥੇ ਏਅਰਪੋਰਟ ਬਣਿਆ ਹੋਇਆ, ਵਾਈ ਨਾਟ ਉੱਥੋਂ 4-5 ਫਲਾਈਟਾਂ ਬੁੱਕ ਕਰਾ ਲੈਂਦੇ, ਲੋਕੀ ਦੇਣ ਨੂੰ ਪੈਸੇ ਤਿਆਰ ਹੈ, ਜਾਂ ਗਵਰਨਮੈਂਟ ਇੰਨਾ ਖਰਚਾ ਕਰ ਸਕਦੀ ਹੈ ਪ੍ਰਾਈਮ ਮਿਨਿਸਟਰ ਰਾਹਤ ਫੰਡ ਦੇ ਵਿੱਚੋਂ, ਕਿ ਸਿੱਧੀ ਉੱਥੋਂ ਚੱਕਦੇ, ਸਾਰਿਆਂ ਦੇ ਟੈਸਟ ਕਰਦੇ, ਟੈਸਟ ਕਰਕੇ ਚੜਾਉਂਦੇ ਜਹਾਜ਼ ਦੇ ਵਿੱਚ, ਚੜਾ ਕੇ ਸਿੱਧਾ ਹੀ ਉਹਨਾਂ ਦੇ ਅੰਮ੍ਰਿਤਸਰ ਸਾਹਿਬ ਲਾਉਂਦੇ ਤੇ ਆਪਣੇ ਆਪਣੇ ਪਿੰਡਾਂ ਨੂੰ ਭੇਜ ਦਿੰਦੇ। ਓਹਦੇ ਨਾਲ ਕੀ ਆ ਵੀ ਜਿਹੜਾ ਸਾਰਾ ਰਿਸਕ ਫੈਕਟਰ ਸੀਗਾ ਉਹ ਸਾਰਾ ਹੀ ਖਤਮ ਹੋ ਜਾਣਾ ਸੀਗਾ ਰਾਹ ਦੇ ਵਿੱਚ ਆਉਂਦਾ। ਕੋਈ ਕਿਸੇ ਨੂੰ ਲਾਗ ਨਹੀਂ ਸੀ ਲੱਗਣੀ, ਕੋਈ ਕੁਛ ਨਹੀਂ ਸੀ ਲੱਗਣਾ। ਮੈਨੂੰ ਇਹ ਨਹੀਂ ਸਮਝ ਆਉਂਦੀ ਹੁਣ ਹਜ਼ੂਰ ਸਾਹਿਬ ਵਾਲੇ ਉਹ ਬਿਆਨ ਦੇ ਰਹੇ ਨੇ ਵੀ ਅਸੀਂ ਟੈਸਟ ਕਰਾ ਕੇ ਤਿੰਨ ਤਿੰਨ ਟੈਸਟ ਕਰਾ ਕੇ ਚੜਾਏ ਨੇ ਇੱਥੋਂ, ਪੰਜਾਬ ਦੇ ਵਿੱਚ ਜਾਂਦਿਆਂ ਨੂੰ ਉਹ ਕਿੱਦਾਂ ਪੋਜ਼ਿਟਿਵ ਹੋ ਗਏ? ਇਹ ਗੱਲ ਸਮਝੋ ਬਾਹਰ ਆ ਰਹੀ ਹੈ ਤੇ ਜਿੱਦਾਂ ਮੀਡੀਆ ਦੱਸ ਰਿਹਾ, ਜਿੱਦਾਂ ਪ੍ਰਸ਼ਾਸਨ ਦੱਸ ਰਿਹਾ, ਇਹਦੇ ਬਾਰੇ ਆਪਾਂ ਗੱਲ ਕਰਾਂਗੇ ਉਹ ਤੋਂ ਬਾਅਦ। ਪਰ ਇੱਥੇ ਜਿਹੜੀ ਸਰਕਾਰਾਂ ਦੀ ਨਾਕਾਮੀ ਪਲੈਨਿੰਗ ਹੈ ਜਿਹੜੀ ਪ੍ਰਸ਼ਾਸਨ ਦੀ, ਇਟਸ ਵੈਰੀ ਪੂਅਰ। ਮਤਲਬ ਇੰਨੀ ਕੁ ਮਤਲਬ ਸਮਝ ਨਹੀਂ ਆਉਂਦੀ ਗੱਲਾਂ ਜਿਹੜੀਆਂ ਲੌਜੀਕਲੀ ਸਾਨੂੰ ਸਮਝ ਆ ਰਹੀਆਂ ਨੇ ਖੇਤੀਬਾੜੀ ਕਰਨ ਵਾਲੇ ਬੰਦਿਆਂ ਨੂੰ, ਨੋਰਮਲ ਬੰਦਿਆਂ ਨੂੰ। ਉਹ ਜਿਨ੍ਹਾਂ ਦੀਆਂ ਜੌਬਾਂ ਆ, ਜਿਹੜੇ ਲੱਖਾਂ ਰੁਪਈਏ ਤਨਖਾਹਾਂ ਲੈ ਰਹੇ ਨੇ, ਉਹਨਾਂ ਨੂੰ ਇਹ ਗੱਲਾਂ ਕਿਉਂ ਨਹੀਂ ਸਮਝ ਆਉਂਦੀਆਂ?
ਅਮਨਦੀਪ ਜਿੱਥੋਂ ਤੱਕ ਤੁਸੀਂ ਕਿਹਾ ਨਾ, ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਉਹਨਾਂ ਦੇ ਟੈਸਟ ਉੱਥੇ ਹੋਏ ਆ, ਜ਼ਿਆਦਾ ਉਹ ਟੈਸਟ ਇਨਫੈਕਟਿਵ ਸੀ, ਜ਼ਿਆਦਾ ਪ੍ਰੋਪਰ ਟੈਸਟ ਹੋਏ ਨਹੀਂ ਹੈ, ਜਾਂ ਫਿਰ ਜੇ ਟੈਸਟ ਹੋਏ ਆ ਉਹ ਨਾਨ ਪੋਜ਼ਿਟਿਵ ਸੀਗੇ, ਉੱਥੇ ਨੈਗੇਟਿਵ ਸੀਗੇ, ਤੇ ਉਹਨਾਂ ਨੂੰ ਜਿਹੜੀ ਲਾਗ ਆ ਰਾਹ ਵਿੱਚ ਲੱਗੀ ਆ, ਠੀਕ ਆ। ਤੇ ਇਹਦੇ ਵਿੱਚ ਸਿੱਧਾ ਸਾਧਾ ਜਿਹੜਾ ਕਸੂਰ ਆ ਉਹ ਪ੍ਰਸ਼ਾਸਨ ਨੂੰ ਜਾਂਦਾ, ਇਹ ਚ ਕੋਈ ਦੋ ਰਾਹ ਹੈ ਨੀ। ਹੁਣ ਤੁਸੀਂ ਮੀਡੀਆ ਦੀ ਜਿੱਥੇ ਤੱਕ ਗੱਲ ਆ ਨਾ, ਜਿਹੜਾ ਮੀਡੀਆ ਇਹ ਤਾਂ ਇਸ ਇਸ਼ੂ ਨੂੰ ਮੀਡੀਆ ਦਾ ਕੰਮ ਬਹੁਤ ਸੌਖਾ ਹੋ ਗਿਆ ਹੈ ਅੱਜ ਕੱਲ, ਉਹਨੂੰ ਖ਼ਬਰਾਂ ਟੋਲਣੀ ਨੀ ਪੈਂਦੀਆਂ, ਉਹਨੂੰ ਬਣੀਆਂ ਬਣਾਈਆਂ ਖ਼ਬਰਾਂ ਇਧਰੋਂ ਉਧਰੋਂ ਕੋਵਿਡ-19 ਦੀਆਂ ਮਿਲ ਰਹੀਆਂ, ਉਹ ਤਾਂ ਉੱਲਰ ਉੱਲਰ ਕੇ ਉਹ ਬੋਲ ਰਿਹਾ ਹੈ, ਜਿੱਦਾਂ ਇੰਡੀਅਨ ਜਿਹੜੇ ਸਾਡੇ ਕਹਿ ਲਓ ਜਿਹੜੇ ਐਂਕਰ ਆ, ਜਿਹੜੇ ਟੀਵੀ ਐਂਕਰ ਆ, ਉਹਦਾ ਜਿੱਦਾਂ ਤਸੱਲੀ ਨਾਲ ਵੀ ਨੀ ਬੋਲਦੇ, ਜਿੱਦਾਂ ਕੋਈ ਅੱਗ ਲੱਗੀ ਹੁੰਦੀ ਆ, ਜਿੱਦਾਂ ਨਾ ਕੋਈ ਜੰਗ ਲੱਗੀ ਹੁੰਦੀ ਆ, ਲੜਾਈ ਲੱਗੀ ਹੁੰਦੀ, ਉੱਲਰ ਉੱਲਰ ਕੇ ਖ਼ਬਰਾਂ ਦਿੰਦੇ ਆ, ਹੁਣ ਇੰਨੇ ਵੱਧ ਗਏ, ਹੁਣ ਇੰਨੇ ਹੋ ਗਏ, ਹੁਣ ਆਹ ਹੋ ਗਿਆ, ਹੁਣ ਉਹ ਹੋ ਗਿਆ, ਜਿੱਦਾਂ ਖ਼ਬਰਾਂ ਜ਼ਿੰਮੇਵਾਰ ਵਾਲੀਆਂ ਖ਼ਬਰਾਂ ਨੀ ਦਿੰਦੇ। ਮੈਂ ਕਿਉਂਕਿ ਅਸੀਂ ਘਰ ਚ ਰਹਿੰਦੇ ਹਾਂ, ਹੁਣ ਘਰ ਵਿੱਚ ਰਹਿੰਦੇ ਹਾਂ, ਤਾਂ ਆਸਟ੍ਰੇਲੀਅਨ ਟੀਵੀ ਵੀ ਦੇਖਣ, ਆਸਟ੍ਰੇਲੀਅਨ ਮੀਡੀਆ ਵੀ ਦੇਖ ਪੜ੍ਹਨ ਨੂੰ ਮਿਲਦਾ, ਦੇਖਣ ਨੂੰ ਮਿਲਦਾ, ਤੇ ਉਹ ਕੰਪੈਰੀਜ਼ਨ ਕਰੋ, ਜਿਹੜਾ ਆਸਟ੍ਰੇਲੀਅਨ ਮੀਡੀਆ ਉਹ ਬੜੀ ਤਸੱਲੀ ਨਾਲ ਖ਼ਬਰ ਦਿੰਦਾ, ਜੇ ਉਹ ਖ਼ਬਰ ਦਿੰਦਾ ਹੈ ਤਾਂ ਉਹ ਜਿਹੜੀ ਇਨਫੈਕਟ ਖ਼ਬਰ ਦਿੰਦਾ ਆ ਉਹਦੇ ਵਿੱਚ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਆਪੋਜੀਸ਼ਨ ਐਕੋਜੀਸ਼ਨ ਤੇ ਕ੍ਰਿਟੀਸਿਜ਼ਮ ਘੱਟ ਹੁੰਦਾ, ਉਹ ਬੇਸਡ ਹੁੰਦੀਆਂ ਫੈਕਟਸ ਦੇ ਉੱਪਰ। ਲੇਕਿਨ ਸਾਡੇ ਜਿਹੜਾ ਮੀਡੀਆ ਆ ਉਹਦੀਆਂ ਸਟੇਟਮੈਂਟ ਜਿਹੜੀਆਂ ਹੁੰਦੀਆਂ ਫੁੱਲ ਆਫ ਐਕੋਜੀਸ਼ਨ ਐਂਡ ਕ੍ਰਿਟੀਸਿਜ਼ਮ ਹੁੰਦੀਆਂ ਆ। ਤੇ ਮੇਰੇ ਖਿਆਲ ਦੇ ਵਿੱਚ ਅਗਰ ਮੀਡੀਆ ਆਪਣਾ ਰੋਲ ਠੀਕ ਤਰ੍ਹਾਂ ਨਹੀਂ ਕਰਦਾ, ਉਹ ਇਹ ਕੋਵਿਡ ਜਿਹੜਾ 19 ਆ ਇਹਦੇ ਜਿਹੜੇ ਇੰਪੈਕਟ ਆ ਉਹਨਾਂ ਨੂੰ ਮਿਨੀਮਾਈਜ਼ ਨਹੀਂ ਕਰਦੇ, ਉਹਨਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ। ਲੋਕਾਂ ਨੂੰ ਇਸ ਵੇਲੇ ਮੈਂਟਲ ਸਟਰੈਂਥ ਦੀ ਜਿਹੜੀ ਜ਼ਿਆਦਾ ਜ਼ਰੂਰਤ ਆ, ਮੈਂਟਲੀ ਥੋੜੀ ਜਿਹੀ ਮਤਲਬ ਸਟਰੋਂਗ ਨਹੀਂ ਹੈ ਲੋਕ, ਕਿਉਂਕਿ ਘਰਾਂ ਦੇ ਵਿੱਚ ਕਾਫੀ ਦੇਰ ਤੋਂ ਬੰਦ ਆ। ਹੁਣ ਆਸਟ੍ਰੇਲੀਆ ਵਿੱਚ ਸਾਨੂੰ, ਕੈਨੇਡਾ ਵਿੱਚ, ਅਮੈਰੀਕਾ ਚ ਨਹੀਂ ਮਹਿਸੂਸ ਹੋ ਰਿਹਾ, ਕਿਉਂਕਿ ਸਾਡੇ ਘਰ ਖੁੱਲੇ ਹੁੰਦੇ ਆ, ਹਵਾ ਪਾਣੀ ਠੀਕ ਹੈ, ਇੱਥੇ ਚੀਜ਼ਾਂ ਸਾਰੀਆਂ ਮਿਲਦੀਆਂ। ਲੇਕਿਨ ਭਾਰਤ ਦੀਆਂ ਸਮੱਸਿਆਵਾਂ ਸਾਡੇ ਤੋਂ ਬਹੁਤ ਜ਼ਿਆਦਾ ਡਿਫਰੈਂਟ ਆ, ਉੱਥੇ ਇਹਦੀ ਸਿਚੁਏਸ਼ਨ ਬਹੁਤ ਜ਼ਿਆਦਾ ਖਰਾਬ ਆ, ਤੇ ਉੱਥੇ ਉਹ ਮੈਂਟਲੀ ਥੋੜੇ ਜਿਹੇ ਜਾਂ ਸਾਈਕੋਲੋਜੀਕਲੀ ਡਿਸਐਡਵਾਂਟੇਜ ਪੋਜੀਸ਼ਨ ਦੇ ਵਿੱਚ ਵੀ ਹੈਗੇ ਆ। ਉੱਥੇ ਜਿਹੜਾ ਮੀਡੀਆ ਉਹਨਾਂ ਨੂੰ ਪੋਜ਼ਿਟਿਵ ਖ਼ਬਰਾਂ ਦੇ ਕੇ ਉਹਨਾਂ ਨੂੰ ਥੋੜੀ ਜਿਹੀ ਤਸੱਲੀ ਦੇ ਸਕਦਾ, ਪਰ ਏਦਾਂ ਹੋ ਨਹੀਂ ਰਿਹਾ।
ਅਮਰੀਕ ਭਾਜੀ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਜਿਹੜਾ ਮੀਡੀਆ ਦਾ ਜਿਹੜਾ ਨਕਾਰਾਤਮਕ ਰੋਲ ਹੈ ਉਹ ਜਿਹੜਾ ਪੰਜਾਬ ਦੇ ਵਿੱਚ ਜਿੰਨਾ ਵੀ 1978 ਤੋਂ ਬਾਅਦ ਜਾਂ 75 ਤੋਂ ਬਾਅਦ ਉਥਲ ਪੁਥਲ ਹੋਈ ਆ, ਜਿੰਨਾ ਕਤਲੇਆਮ ਕਤਲੋ ਗਾਰਤ ਹੋਈ ਆ, ਉਹ ਸਾਰੇ ਇੱਕ ਮੀਡੀਆ ਦੀ ਬਦੌਲਤ ਕਰਕੇ ਹੋਈ ਆ। ਇਹ ਉਦੋਂ ਦੀਆਂ ਹੀ ਗੱਲਾਂ ਚੱਲੀਆਂ ਆ ਰਹੀਆਂ ਨੇ, ਉਹ ਅਲਾਰੂ ਕਿਸਮ ਦਾ, ਨਫ਼ਰਤ ਫੈਲਾਊ ਕਿਸਮ ਦਾ ਮੀਡੀਆ ਜਿਹੜਾ ਆ ਉਹ ਪੰਜਾਬ ਦੇ ਵਿੱਚੋਂ ਹੀ ਓਪਰੇਟ ਹੋ ਰਿਹਾ ਆ, ਔਰ ਉਹਨਾਂ ਦਾ ਮਕਸਦ ਹੀ ਇਹ ਅੱਗ ਲਾਉਣੀ। ਉਦੋਂ ਵੀ ਝੂਠੀਆਂ ਖ਼ਬਰਾਂ ਲਾ ਲਾ ਕੇ ਇੰਨਾ ਕਤਲੋ ਗਾਰਤ ਦੋ ਭਾਈਚਾਰਿਆਂ ਦੇ ਵਿੱਚ ਨਫ਼ਰਤ ਫੈਲਾਈ ਉਹਨਾਂ ਬੰਦਿਆਂ ਨੇ, ਹੁਣ ਵੀ ਪੰਜਾਬ ਦੇ ਵਿੱਚੋਂ ਹੀ ਇਹ ਖ਼ਬਰਾਂ ਜਾ ਰਹੀਆਂ, ਕੁਛ ਮੀਡੀਆ ਜਿਹੜਾ ਇਸ ਨੂੰ ਟਾਰਗੇਟ ਕਰ ਰਿਹਾ। ਹੁਣ ਸਾਡੇ ਨਾਲ ਸਾਂਝੀ ਕੀਤੀ ਹੈ ਮਨਦੀਪ ਹੁਣਾਂ ਨੇ ਇੱਕ ਤਸਵੀਰ, ਉਹਦੇ ਵਿੱਚ ਖ਼ਬਰ ਹੈ ਕਿ 1000 ਬੱਸਾਂ ਜਿਹੜੀਆਂ ਨੇ ਯੂਪੀ ਗੌਰਮੈਂਟ ਨੇ ਭੇਜੀਆਂ ਨੇ, ਜਿਹੜੇ ਉਹਨਾਂ ਦੇ ਬਛਿੰਦੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਦਿੱਲੀ, ਬੰਬੇ, ਹੋਰ ਕਿਤੇ ਕੰਮ ਕਰਨ ਗਏ ਹੋਏ, ਉਹਨਾਂ ਨੂੰ ਵਾਪਸ ਲੈਣ ਆਉਣ ਦੀਆਂ, ਉਹਨਾਂ ਨੂੰ ਕਿਸੇ ਨੂੰ ਨਹੀਂ ਨਿਕਲਿਆ, ਕੋਈ ਪ੍ਰੋਬਲਮ ਨਹੀਂ ਆਈ ਹੈ ਨਾ ਕਿਸੇ ਨੂੰ। ਪਰ ਜਦੋਂ ਸਿੱਖ ਸ਼ਰਧਾਲੂ ਜਾਂ ਕੋਈ ਈਵਨ ਤਬਲੀਗੀ ਵਾਲੇ, ਉਹਨਾਂ ਦੇ ਪੇਸ਼ ਜਿਹੜਾ ਮੀਡੀਆ ਇਸ ਤਰ੍ਹਾਂ ਪੈ ਜਾਂਦਾ ਬਿਨਾਂ ਕਿਸੇ ਗੱਲ ਤੋਂ, ਕਿ ਜੇ ਮੰਨ ਲਓ ਅਮਰੀਕ ਭਾਜੀ ਵੀ ਹੋ ਵੀ ਜਾਂਦਾ ਆ, ਠੀਕ ਹੈ, ਜੇ ਹੁਣ 1000 ਬੰਦਾ ਆਇਆ, 3000 ਬੰਦਾ ਆਇਆ, ਉਹਨਾਂ ਦੇ ਵਿੱਚ 4-5 ਨੂੰ ਹੋ ਵੀ ਗਿਆ, ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਜੇ ਹਿਸਾਬ ਨਾਲ ਮੀਡੀਆ ਵਾਲੇ ਉਹਨਾਂ ਨੂੰ ਪੇਸ਼ ਕਰਦੇ ਨੇ ਜਾਂ ਜਿਹੜੇ ਕੁਛ ਅਫਸਰ ਨੇ ਉਹ ਦੱਸਦੇ ਨੇ, ਰਿਪੋਰਟਾਂ ਪਬਲਿਕ ਕਰਨ ਦੀ ਕੋਸ਼ਿਸ਼ ਕਰਦੇ ਨੇ। ਮੈਨੂੰ ਇਹ ਦੱਸੋ, ਇਹ ਕੋਈ ਕ੍ਰਾਈਮ ਹੈ? ਜੇ ਕੋਈ ਬੰਦਾ ਬਿਮਾਰ ਹੋ ਗਿਆ, ਕਿਸੇ ਨੂੰ ਬੁਖਾਰ ਚੜ ਗਿਆ, ਚਲੋ ਕਰੋਨਾ ਵੀ ਹੋ ਗਿਆ, ਕਿਸੇ ਨੂੰ ਇਨਫਲੂਐਂਜ਼ਾ ਹੋ ਗਿਆ, ਕਿਸੇ ਨੂੰ ਏਡਸ ਹੋ ਗਈ, ਕਿਸੇ ਨੂੰ ਕੁਝ ਹੋ ਗਿਆ, ਮੈਨੂੰ ਦੱਸੋ ਵੀ ਇਹ ਕੋਈ ਕ੍ਰਾਈਮ ਹੈ?
ਨਹੀਂ ਅਮਨਦੀਪ, ਜਿਹੜਾ ਇਹ ਕੋਵਿਡ 19 ਹੈ ਜਾਂ ਇਹ ਬਿਮਾਰੀ ਆ, ਇਹ ਤਾਂ ਵੱਡੇ ਵੱਡੇ ਮਹਾਰਾਜਾ ਪ੍ਰਾਈਮ ਮਿਨਿਸਟਰ ਨੂੰ ਨਹੀਂ, ਸਾਡੇ ਬੋਰਿਸ ਜੌਨਸਨ ਨੂੰ ਹੋ ਗਿਆ ਆ। ਮੇਰੇ ਖਿਆਲ ਦੇ ਵਿੱਚ ਜਿਹੜਾ ਰੂਸ ਦਾ ਰਾਸ਼ਟਰਪਤੀ, ਉਹਦੀਆਂ ਵੀ ਖਬਰਾਂ ਆ ਰਹੀਆਂ ਆ, ਤੇ ਉਧਰ ਕਿਮ ਜੋਂਗ ਯੂ ਜਿਹੜਾ ਜਿਹਦੇ ਬਾਰੇ ਖਬਰ ਨਹੀਂ ਆ ਰਹੀ, ਉਹਦੇ ਵੀ ਚੈੱਕ ਕੀਤੀ ਜਾ ਰਹੀ ਆ। ਇਹ ਤੇ ਬਿਮਾਰੀ ਹੈ ਤੇ ਕਿਸੇ ਨੂੰ ਵੀ ਹੋ ਸਕਦੀ ਆ। ਇਹਨੂੰ ਯਾਨੀ ਏਦਾਂ ਪੇਸ਼ ਕਰਨਾ ਇੱਕ ਕਮਿਊਨਿਟੀ ਦੇ ਖਿਲਾਫ ਜਾਂ ਦੋ ਕਮਿਊਨਿਟੀਆਂ ਦੇ ਖਿਲਾਫ ਜਾਂ ਕੁਛ ਲੋਕਾਂ ਦੇ ਖਿਲਾਫ, ਮੇਰੇ ਖਿਆਲ ਚ ਮੀਡੀਆ ਦਾ ਬਹੁਤ ਜ਼ਿਆਦਾ ਬਹੁਤ ਬੜਾ ਨੈਗੇਟਿਵ ਅਤੇ ਇੱਕ ਤਰ੍ਹਾਂ ਦੇ ਨਾਲ ਅਨਨੈਥਿਕ ਵਤੀਰਾ ਆ ਜਿਹਦੇ ਤੇ ਧਿਆਨ ਦੇਣ ਦੀ ਲੋੜ ਆ।
ਸਫਾਈ ਦੀ ਲੋੜ ਹੈ ਹੁਣ ਜਿਹੜੇ ਲੋਕਾਂ ਨੂੰ ਹਨਾ, ਥੋੜਾ ਜਿਹਾ ਜਾਗਰੂਕ ਹੋਣਾ ਚਾਹੀਦਾ ਕਿ ਕਈ ਭਾਈਚਾਰਿਆਂ ਦੇ ਵਿੱਚ ਆਪਸੀ ਜਾਂ ਸਮਾਜ ਦੇ ਵਿੱਚ ਆਪਸੀ ਜਿਹੜੀ ਖਿੱਚੋ ਤਾਣ ਹੈ, ਨਫ਼ਰਤਾਂ ਫੈਲਾਉਣ ਵਾਲੇ ਮੀਡੀਆ ਨੂੰ ਹੁਣ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ, ਉਹਨਾਂ ਨੂੰ ਜਵਾਬਦੇਹੀ ਉਹਨਾਂ ਤੋਂ ਹੋਣੀ ਚਾਹੀਦੀ ਹੈ। ਤੇ ਦੂਜੀ ਗੱਲ ਅਮਰੀਕ ਭਾਜੀ, ਵੀ ਜਿਹੜੀ ਇਹ ਕੈਂਪੇਨ ਚੱਲਦੀ ਹੈ ਵੀ ਉਹਨਾਂ ਨੇ ਖਬਰ ਬਣਾਉਣ ਦੇ ਲਈ ਪਤਾ ਨਹੀਂ ਪਿੱਛੋਂ ਕੌਣ ਬਣਵਾਉਂਦਾ, ਕਿੱਦਾਂ ਲੀਕ ਕਿੱਦਾਂ ਇਨਫੋਰਮੇਸ਼ਨ ਹੁੰਦੀ ਹੈ, ਇਹ ਪ੍ਰਾਈਵੇਟ ਇਨਫੋਰਮੇਸ਼ਨ ਹੈ, ਠੀਕ ਹੈ? ਕੋਈ ਕਿਸੇ ਨੂੰ ਕੋਰੋਨਾ ਵਾਇਰਸ ਹੋ ਗਏ ਜਾਂ ਨਹੀਂ ਹੋ ਗਏ, ਆਈ ਡੋਂਟ ਨੋ ਵਾਈ ਦੇ ਆਰ ਲੀਕਿੰਗ ਦਿਸ ਇਨਫੋਰਮੇਸ਼ਨ। ਕੌਣ ਲੀਕ ਕਰ ਰਿਹਾ ਹੈ ਇਨਫੋਰਮੇਸ਼ਨ ਤੇ ਕਿੱਥੋਂ ਲੈ ਰਹੇ, ਉਹਦੇ ਸੋਰਸਿਸ ਕੀ ਆ, ਔਰ ਗਵਰਨਮੈਂਟ ਜਿਹੜੀ ਆ ਉਹ ਕਿਉਂ ਸੁੱਤੀ ਪਈ ਆ? ਜੇ ਉਹ ਗਲਤ ਖਬਰਾਂ ਦੇ ਰਹੇ ਨੇ ਤਾਂ ਵਾਈ ਡੋਂਟ ਦੇ ਗੋ ਐਂਡ ਚੈੱਕ। ਹੁਣ ਪੰਜਾਬ ਦੇ ਵਿੱਚ ਪਟਿਆਲੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਕਿ ਸ਼ਿਵ ਸੈਨਾ ਵਰਕਰਸ ਨੇ ਮਤਲਬ ਲੰਗਰ ਦਾ ਲਾਇਸੈਂਸ ਲੈ ਕੇ, ਪਾਸ ਲੈ ਕੇ, ਔਰ ਉਹ ਕਿਤਾਬਾਂ ਵੇਚਦੇ ਰਹੇ, ਉਹਨਾਂ ਨੇ 30-35 ਬੰਦਿਆਂ ਨੂੰ ਹੋਰ ਗਾਹਾਂ ਕੋਰੋਨਾ ਵਾਇਰਸ ਕੀਤੀ ਆ। ਜਲੰਧਰ ਦੇ ਅਖਬਾਰ ਨੇ, ਮੇਨ ਅਖਬਾਰ ਨੇ, ਮੇਰਾ ਖਿਆਲ 65-70 ਬੰਦਿਆਂ ਨੂੰ ਅਖਬਾਰ ਵੰਡਣ ਦੇ ਚੱਕਰ ਦੇ ਅਖਬਾਰਾਂ ਦੇ ਰਾਹੀਂ ਵੰਡ ਕੇ ਉਹ ਕੀਤੀ ਆ। ਉਹਦੀ ਕੋਈ ਖਬਰ ਤੱਕ ਨੀ ਕਿਸੇ ਨੇ ਦਿੱਤੀ, ਮਤਲਬ ਉਹਦਾ ਜ਼ਿਕਰ ਤੱਕ ਨੀ ਕਿਸੇ ਨੇ ਕੀਤਾ ਮੀਡੀਆ ਦੇ ਵਿੱਚ। ਪਰ ਜਿਹੜਾ ਵੀ ਕੋਈ ਮੁਸਲਮਾਨ ਭਾਈਚਾਰੇ ਚੋਂ ਕਿਤੇ ਕੋਈ ਆਪਣਾ ਗੁਰਧਾਮ ਤੋਂ, ਉਹਦੀ ਬੜੀ ਤਗੜੀ ਖਬਰ ਲੱਗਦੀ ਆ। ਹੁਣ ਹਜ਼ੂਰ ਸਾਹਿਬ ਤੋਂ ਆਉਂਦੇ ਆ, ਉਹਦੀ ਬੜੀ ਤਗੜੀ ਮਤਲਬ ਇਸ਼ੂ ਬਣਦਾ ਆ। ਤੇ ਸਾਡੇ ਆਪਣੇ ਹੀ ਬੰਦੇ ਜਿਹੜੇ ਨੇ, ਜਿਹੜੇ ਮਤਲਬ ਹੇਟ ਕਰਦੇ ਨੇ, ਹੇਟ ਕੈਂਪੇਨਾਂ ਚਲਾਉਂਦੇ ਨੇ, ਉਹ ਆਪ ਇਹਨਾਂ ਦੇ ਵਿੱਚ ਇਨਵੋਲਵ ਹੋਏ ਪਏ ਨੇ। ਸਾਡੇ ਬੰਦਿਆਂ ਨੂੰ ਤਾਂ ਮਸਾਲਾ ਚਾਹੀਦਾ ਨਫ਼ਰਤ ਫੈਲਾਉਣ ਦਾ। ਅਮਰੀਕ ਭਾਜੀ, ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦਾ। ਸਾਡੇ ਆਪਣੇ ਹਰਪ੍ਰੀਤ ਹੁਣੀ ਪ੍ਰੋਗਰਾਮ ਕਰਦੇ ਹੁੰਦੇ ਸੀ ਸਾਡੇ ਨਾਲ ਪਹਿਲਾਂ, ਉਹਨਾਂ ਨੇ ਸਟੇਟਸ ਪਾਇਆ ਸੀ ਇੱਕ ਨਾ, ਉਹਨਾਂ ਨੇ ਜੈਂਟਲਮੈਨ ਦਾ ਨਾਮ ਲਿਆ, ਹਿੰਦੂ ਜੈਂਟਲਮੈਨ ਸੀ ਉਹ। ਕਹਿੰਦੇ ਵੀ ਤੁਸੀਂ ਸਾਰੀ ਗੱਲ ਸਮਝੋਗੇ ਵੀ ਇਹਦੇ ਪਿੱਛੇ ਹੁਣ ਮਕਸਦ ਕੀ ਹੈ। ਉਹ ਕਹਿੰਦੇ ਵੀ ਇੱਕ ਅਖਬਾਰ ਦੇ ਵਿੱਚ ਉਹਨਾਂ ਨੇ ਐਡ ਦੇਖੀ, ਜਿਸ ਤਰ੍ਹਾਂ ਤੁਸੀਂ ਵੀ ਦੇਖਦੇ ਹੋ ਵੀ ਵੱਡੇ ਵੱਡੇ ਪੇਪਰ ਚ ਆਉਂਦੀ ਹੁੰਦੀ ਨਾ, ਕਾਰ ਦੀ ਐਡ ਆਈ, ਇੱਕ ਨਵੀਂ ਕਾਰ ਕੱਢੀ ਕਿਸੇ ਕੰਪਨੀ ਨੇ, ਤੇ ਉਹਦੇ ਵਿੱਚ ਲਿਖਿਆ ਹੋਇਆ ਸੀ ਇਹ ਕਾਰ ਖਰੀਦੋਗੇ ਤਾਂ ਤੁਹਾਡਾ ਗੁਆਂਢੀ ਤੁਹਾਡੇ ਨਾਲ ਈਰਖਾ ਕਰਨ ਲੱਗ ਜਾਏਗਾ, ਠੀਕ ਹੈ? ਵੀ ਉਹਦੇ ਵੱਡਾ ਵੱਡਾ ਕੈਪਸ਼ਨ ਲਿਖਿਆ ਹੋਇਆ ਸੀ ਕਾਰ ਦੀ ਫੋਟੋ ਲਾ ਕੇ, ਉਹਦੇ ਪਰ ਇਹ ਲਿਖਿਆ ਸੀ ਇਹ ਕਾਰ ਤੁਹਾਡੇ ਗੁਆਂਢੀ ਨੂੰ ਈਰਖਾ ਕਰਨ ਲਾ ਦੇਗੀ। ਉਹ ਕਹਿੰਦੇ ਵੀ ਉਹਨਾਂ ਦੇ ਦਿਲ ਦੇ ਵਿੱਚ ਨਾ ਉਹ ਗੱਲ ਬਹਿ ਗਈ ਦਿਮਾਗ ਦੇ ਵਿੱਚ, ਭਈ ਯਾਰ ਇਹ ਮੈਂ ਕਾਰ ਹੁਣ ਲੈਣੀ ਹੀ ਲੈਣੀ ਹੈ, ਠੀਕ ਹੈ? ਉਹ ਕਹਿੰਦੇ ਗਏ ਸ਼ੋਰੂਮ ਦੇ ਵਿੱਚ, ਉਹਨੇ ਕਾਰ ਲਿਆਂਦੀ, ਕਾਰ ਲਿਆ ਕੇ ਨਾ ਜਦੋਂ ਆਪਣੇ ਉਹ ਡਰਾਈਵੇ ਦੇ ਵਿੱਚ ਆਏ ਘਰ ਦੇ ਅੰਦਰ, ਠੀਕ ਹੈ, ਉਹਨਾਂ ਨੇ ਕਾਰ ਚ ਉਤਰੇ ਤਾਂ ਗੁਆਂਢੀ ਦੇ ਘਰ ਵੱਲ ਜਿਹੜਾ ਕਿ ਦੂਰ ਸੀ ਥੋੜਾ ਜਿਹਾ, ਕਈ ਪਲਾਟ ਛੱਡ ਕੇ ਖੁੱਲੇ ਥਾਂ ਚ ਘਰ ਸੀ, ਕਹਿੰਦਾ ਵੀ ਮੈਂ ਸੋਚਿਆ ਵੀ ਮੈਨੂੰ ਤਾਂ ਪਤਾ ਹੀ ਨੀ ਵੀ ਗੁਆਂਢੀ ਕੋਲ ਕਾਰ ਕਿਹੜੀ ਹੈ, ਮੈਂ ਇਹ ਗੱਲ ਤਾਂ ਕਦੇ ਨੋਟ ਹੀ ਨਹੀਂ ਕੀਤੀ ਵੀ ਮੈਂ ਉਹਨੂੰ ਈਰਖਾ ਕਰਨ ਲਾਣਾ, ਵੀ ਮੈਨੂੰ ਪਤਾ ਹੀ ਨੀ ਮੇਰੇ ਗੁਆਂਢੀ ਕੋਲ ਕਾਰ ਕਿਹੜੀ ਹੈ। ਫੇਰ ਕਹਿੰਦਾ ਮੈਂ ਸੋਚਿਆ ਵੀ ਮੈਨੂੰ ਤਾਂ ਇਹ ਵੀ ਨੀ ਪਤਾ ਵੀ ਗੁਆਂਢੀ ਹੈ ਕੌਣ ਹੈ, ਹੁਣ ਨਵਾਂ ਕਿਰਾਏਦਾਰ ਆਇਆ ਸੀ ਵੀ ਮੈਨੂੰ ਇਹ ਵੀ ਨੀ ਪਤਾ ਗੁਆਂਢੀ ਕੌਣ ਹੈ। ਸੋ ਨਾ ਉਹਨੂੰ ਉਹਦੀ ਕਾਰ ਦਾ ਪਤਾ ਸੀ, ਨਾ ਉਹਨੂੰ ਉਹਦੇ ਗੁਆਂਢੀ ਦਾ ਪਤਾ ਸੀ, ਪਰ ਉਹਨੂੰ ਇੰਨਾ ਜ਼ਰੂਰ ਪਤਾ ਸੀ ਵੀ ਈਰਖਾ ਕੀ ਹੁੰਦੀ ਆ। ਸੋ ਉਹੀ ਜਿਹੜੀ ਮੀਡੀਆ ਨੇ, ਉਹੀ ਐਡਵਰਟਾਈਜ਼ ਨੇ, ਉਹਦੇ ਅੰਦਰ ਜਿਹੜਾ ਇੱਕ ਅਵਗੁਣ ਸੀਗਾ ਈਰਖਾ ਦਾ, ਉਹਨੂੰ ਐਕਟੀਵੇਟ ਕਰ ਦਿੱਤਾ, ਤੇ ਉਹਨੂੰ ਐਕਟੀਵੇਟ ਕਰਦੇ ਕਰਦੇ ਉਹਨੂੰ ਉਹਦੀ ਕਾਰ ਦਾ ਵੀ ਨੀ ਸੀ ਪਤਾ, ਉਹ ਵੀ ਪਤਾ, ਉਹਨੂੰ ਕਾਰਾ ਕਰ ਦਿੱਤਾ। ਇਹੀ ਹਾਲ
ਅਮਨਦੀਪ, ਉਹਨੂੰ ਚਾਹੀਦਾ ਸੀ ਜੇ ਉਹਨੇ ਈਰਖਾ ਕ੍ਰੀਏਟ ਕਰਨੀ ਸੀ, ਸਪਰੈਡ ਕਰਨੀ ਸੀ, ਤਾਂ ਘਰ ਕੋਈ ਛੋਟਾ ਮੋਟਾ ਫੰਕਸ਼ਨ ਰੱਖ ਕੇ ਡਰਾਈਵੇ ਤੇ ਕਾਰ ਖੜੀ ਕਰ ਦਿੰਦਾ, ਆਪੇ ਈਰਖਾ ਦਾ ਬੀਜ ਇਧਰ ਉਧਰ ਜਿਆਦਾ ਫੈਲਣਾ ਸੀ।
ਭਾਜੀ ਰੌਲਾ ਇਹ ਨੀ ਹੈਗਾ, ਰੌਲਾ ਉਹ ਈਰਖਾ ਤਾਂ ਚਲੋ ਪਹਿਲੀ ਗੱਲ ਤਾਂ ਉਹਨਾਂ ਦੋਨਾਂ ਦੇ ਵਿਚਾਲੇ ਕੋਈ ਗੱਲੇ ਹੀ ਹੈਨੀ ਸੀ, ਇੱਕ ਅਖਬਾਰ ਦੇ ਵਿੱਚ ਐਡ ਪੜ ਕੇ ਉਹ ਈਰਖਾ ਦਾ ਕੀਟਾਣੂ ਜਾਗ ਗਿਆ ਉਹਦੇ ਅੰਦਰ, ਜਾਗ ਕੇ
ਮਾਰਕੀਟਿੰਗ ਸਟ੍ਰੈਟਜੀ ਕਹਿੰਦੇ
ਆ। ਉਹ ਗੁਆਂਢੀ ਨੂੰ ਕੋਈ ਅਸਰ ਨਹੀਂ ਹੋਇਆ, ਜਿਹਦੇ ਉਲਟ ਜਿੱਦਾਂ ਹੁਣ ਮੰਨ ਲਓ ਕੋਈ ਮੀਡੀਆ ਆ ਕੋਈ, ਮਤਲਬ
ਉਹਨੇ ਦੇਖਿਆ ਵੀ ਨਹੀਂ ਹੋਣਾ ਵੀ ਕਿਹਦੇ ਕਾਰ ਖੜੀ ਆ।
ਉਹ ਦੇਖੋ ਉਹ ਹੁਣ ਕੋਈ ਜਿਹਦੇ ਉਲਟ ਈਰਖਾ ਫੈਲਾਣੀ ਆ ਉਹਨੂੰ ਕੋਈ ਅਸਰ ਨਹੀਂ ਹੋਇਆ, ਪਰ ਅਸਰ ਕਿਹਨੂੰ ਹੋਇਆ? ਜਿਨ੍ਹਾਂ ਨੇ ਫੈਲਾਈ ਆ, ਜਿਹੜੇ ਬੰਦੇ ਨੇ ਉਹ ਐਕਸ਼ਨ ਕੀਤਾ ਈਰਖਾ ਦੇ ਵਿੱਚ ਆ ਕੇ, ਰੂੰਡਾ ਤਾਂ ਉਹਦਾ ਹੋ ਗਿਆ, ਕਾਰ ਤਾਂ ਉਹਨੂੰ ਖਰੀਦਣੀ ਪੈ ਗਈ, ਜੇਬ ਨੂੰ ਉਹਦੀ ਨੂੰ ਤੜਕਾ ਲੱਗਿਆ ਹਨਾ। ਹੁਣ ਆ ਜਿਹੜਾ ਜਿਹੜਾ ਮੀਡੀਆ ਵੀ ਆ ਇਹ ਨਫ਼ਰਤ ਫੈਲਾਉਂਦਾ ਆ, ਮਤਲਬ ਇੱਕ
ਕਈ ਵਾਰੀ ਨਾ ਤੁਸੀਂ ਉਸਦੇ ਸਟੇਟਮੈਂਟ ਦੇ ਦਿੰਦੇ ਆ ਫਿਰ ਮੈਂ ਕਾਰ ਨਵੀਂ ਲੈਣੀ ਆ, ਤੇ ਫਿਰ ਤੁਹਾਨੂੰ ਪੁੱਛਦੇ ਹੀ ਰਹਿੰਦੇ, ਜਿੱਦਾਂ ਬੰਦੇ ਆ ਤੁਹਾਡੇ ਫਰੈਂਡ ਹੈ ਜਿੱਦਾਂ ਤੁਸੀਂ ਆ, ਪੁੱਛਦੇ ਰਹਿਣਾ ਕਿੱਦਾਂ ਵੀ ਸਿੰਘ ਸਾਹਿਬ ਕਾਰ ਲਈ ਕਿ ਨਹੀਂ, ਕਿੱਦਾਂ ਫਿਰ ਉਹ ਤੁਸੀਂ ਐਸ ਯੂ ਵੀ ਲਈ ਕਿ ਨਹੀਂ, ਉਹ ਫਿਰ ਹਾਰ ਕੇ ਬੰਦੇ ਨੂੰ ਲੈਣੀ ਹੀ ਪੈਂਦੀ ਆ।
ਮੈਂ ਤਾਂ ਆਪਾਂ ਇਸ ਨੁਕਤੇ ਤੋਂ ਇਹ ਸਿੱਖੇ ਆ, ਆ ਜਿਹੜਾ ਹੁਣ ਮੈਂ ਤੁਹਾਨੂੰ ਸੁਣਾ ਕੇ ਹਟਿਆ ਵੀ ਜੇ ਅਸੀਂ ਈਰਖਾ ਚ ਪੈਣਾ ਆ, ਕਿਸੇ ਥਰਡ ਪਾਰਟੀ ਨੇ ਈਰਖਾ ਪੈਦਾ ਕਰਨੀ ਆ, ਅਸੀਂ ਪੈਣਾ ਆ ਅਸੀਂ ਔਰ ਉਹਨਾਂ ਦੇ ਈਰਖਾ ਵਾਲੇ ਜਿਹੜੇ ਏਜੰਡੇ ਤੇ ਚੱਲ ਪਏ, ਤਾਂ ਨੁਕਸਾਨ ਦੂਜੇ ਦਾ ਨਹੀਂ ਹੋਣਾ, ਨੁਕਸਾਨ ਸਾਡਾ ਹੀ ਹੋਣਾ ਆ ਜਿਹਨੇ ਉਹ ਈਰਖਾ ਨੂੰ ਫੈਲਾਉਣਾ ਆ। ਅਸੀਂ ਟੂਲ ਬਣ ਜਾਂਦੇ ਆ, ਅਸੀਂ ਕਿਸੇ ਕੋਈ ਬੰਦਾ ਦਫ਼ਤਰ ਚ ਬੈਠਾ ਅਖਬਾਰਾਂ ਛਾਪ ਰਿਹਾ, ਉਹਦੇ ਮਨ ਦੀ ਇੱਛਾ ਵੀ ਮੈਂ ਯਾਰ ਇਹ ਬੰਦਿਆਂ ਨੂੰ ਉਹਨਾਂ ਦੇ ਉਲਟ ਕਰਨਾ ਆ, ਠੀਕ ਆ। ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਆਪਣੇ ਜਿਨ੍ਹਾਂ ਨੂੰ ਆਪਣੇ ਬੰਦਿਆਂ ਨੂੰ ਹੀ ਫਰਕ ਪੈਣਾ ਆ। ਸੋ ਉਹ ਆਪਣੇ ਬੰਦਿਆਂ ਨੂੰ ਹੀ ਸੋਚਣਾ ਚਾਹੀਦਾ ਵੀ ਅਸੀਂ ਦੂਏ ਭਾਈਚਾਰੇ ਨਾਲ ਕਲੇਸ਼ ਵਧਾਉਣ ਲੱਗੇ ਆ, ਇਹ ਕਹਿ ਕੌਣ ਰਿਹਾ ਸਾਨੂੰ, ਉਹ ਸਾਨੂੰ ਐਜ਼ ਅ ਟੂਲ ਵਰਤ ਰਿਹਾ, ਠੀਕ ਆ। ਹੁਣ ਰਹੀ ਗੱਲ ਤੁਹਾਡੀ ਕਾਰ ਦੀ, ਆਪਾਂ ਇਹ ਤੋਂ ਇਹ ਸਿੱਖਿਆ ਵੀ ਅਖਬਾਰਾਂ ਚ ਪੜ੍ਹ ਕੇ ਨਾ, ਜੇ ਤੁਸੀਂ ਆਪਣੇ ਗੁਆਂਢੀ ਨੂੰ ਕਾਰ ਦੀ ਈਰਖਾ ਕਰਵਾਉਣੀ ਹੈ ਨਾ, ਅਮਰੀਕ ਭਾਜੀ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਜਿੱਦਾਂ ਮੰਨ ਲਓ ਮਿੰਟੂ ਭਾਜੀ ਨੂੰ ਕਰਾਉਣੀ ਆ ਹਨਾ, ਜਾਂ ਗਿਆਨੀ ਸੰਤੋਖ ਸਿੰਘ ਉਹਨਾਂ ਨੂੰ ਈਰਖਾ ਕਰਾਉਣੀ ਆ ਕਾਰ ਪਿੱਛੇ, ਤੁਸੀਂ ਉਹਨਾਂ ਨੂੰ ਫੋਨ ਕਰ, ਗਿਆਨੀ ਜੀ ਤੁਹਾਡੇ ਕੋਲ ਕਾਰ ਕਿਹੜੀ ਆ ਹਨਾ, ਪਹਿਲਾਂ ਉਹਨਾਂ ਦੇ ਪੁੱਛੋ ਨਾ ਉਹਨਾਂ ਕੋਲ ਕਾਰ ਕਿਹੜੀ, ਫਿਰ ਕੋਈ ਉਹ ਤੋਂ ਵੱਡੇ ਮਾਡਲ ਦੀ ਗੱਲ। ਮੈਂ ਨਾ ਤੁਹਾਤੋਂ ਸਲਾਹ ਲੈਣੀ ਸੀਗੀ ਵੀ ਤੁਹਾਨੂੰ ਕੋਈ ਬੀ ਐਮ ਡਬਲਿਊ ਵਾਲਾ ਜਾਂ ਮਰਸੀਡੀ ਵਾਲਾ ਸ਼ੋਰੂਮ ਵਾਲਾ ਜਾਣਦਾ ਏਦਾਂ ਗੱਲ ਕਰ,
ਐਡੇ
ਵੀ ਸਿਆਣੇ ਨੀ ਜਿੰਨੇ ਤੁਸੀਂ ਸਮਝ ਜਾਂਦੇ ਆ। ਉਹ ਆਪ ਕਹਿੰਦੇ ਹੁੰਦੇ ਆ, ਕਹਿੰਦੇ ਦਿਲ ਤਾਂ ਕਾਲਾ ਹੀ ਆ ਹਨਾ, ਚਿੱਟੀਆਂ ਦਾੜੀਆਂ ਦੇ ਨੇ ਉਹ ਤਾਂ ਸਮਾਂ ਕਿ ਕਾਰ ਨਾ ਤਾਂ 3 ਲੱਖ ਦੀ ਬੱਸ ਚ ਜਾਂਦੇ ਨੇ, ਅਗਲੇ ਨੂੰ ਉਹਦੇ ਫੋਨ ਕਰਕੇ ਪੁੱਛੀ ਜਾਓ ਯਾਰ ਉਹ ਮਾਡਲ ਦੇ ਬਾਰੇ ਕੋਈ ਬੰਦਾ ਹੈਗਾ ਕੋਈ ਦੱਸ ਸਕਦਾ ਵੀ ਉਹਦੀ ਐਵਰੇਜ ਕਿੰਨੀ ਕ, ਉਹਦਾ ਕਿੰਨਾ ਕ, ਮਤਲਬ ਕਿੰਨੀ ਕ ਉਹ ਕੋਈ ਵਧੀਆ ਡੀਲ ਮਿਲ ਜਾਵੇ, ਏਦਾਂ ਦੀਆਂ ਗੱਲਾਂ ਕਰੀ ਜਾਓ, ਆਪਾਂ ਕਿਹੜੇ ਲੈਣੀ ਆ। ਮੈਂ ਤੁਹਾਨੂੰ ਹੁਣ ਇੱਥੇ ਗੱਲ ਸੁਣਾਉਣਾ, ਸਾਡੇ ਅੰਕਲ ਆ ਸਿਡਨੀ, ਪਹਿਲਾਂ ਇਕੱਠੇ ਹੀ ਰਹਿੰਦੇ, ਡੈਡੀ ਦਾ ਫਰੈਂਡ ਨੇ, ਬੈਸਟ ਫਰੈਂਡ, ਉਹ ਆਪ ਸੁਣਾਉਣ ਗੱਲ, ਉਹਨਾਂ ਨੇ ਜੀ ਲਈ ਬੀ ਐਮ ਡਬਲਿਊ ਅੱਜ ਤੋਂ 15 ਸਾਲ ਪਹਿਲਾਂ, ਬਹੁਤ ਵੱਡੀ ਗੱਲ ਸੀਗੀ ਉਦੋਂ,
ਠੀਕ
ਹੈ। ਇੱਥੇ ਆ ਗਏ ਅਸੀਂ ਗਿੜੀ ਗੁੜੀ ਕੱਢੀ ਤੇ ਉਹ ਨਾ ਅਸੀਂ ਕਿਹਾ ਵੀ ਕਿੰਨੇ ਦੀ ਲਈ ਆ, ਉਹ ਹੱਸਣ ਲੱਗ ਗਏ, ਅਸੀਂ ਕਿਹਾ ਤੁਸੀਂ ਹੱਸਦੇ ਗੱਲ ਹੀ ਆ, ਤੇ ਕਹਿੰਦੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਚਲੋ ਸਾਰੇ ਇਕੱਠੇ ਕੰਮ ਕੀਤਾ ਤੇ ਕਹਿੰਦਾ ਮੈਂ ਨਾ ਕਹਿੰਦਾ ਸ਼ੋਰੂਮ ਚ ਲੱਗਿਆ ਬੀ ਐਮ ਡਬਲਿਊ ਤੇ ਜਾ ਕੇ ਮੈਂ ਨਾ ਦੇਖਣ ਲੱਗ ਗਿਆ, ਉਹ ਮੈਨੂੰ ਬੰਦਾ ਦਿਖਾਲਣ ਲੱਗਿਆ ਕਾਰਾਂ ਕੁਰਾਂ, ਤੇ ਉਹ ਜੀ ਇਹਨੂੰ ਆਹ ਇੰਨੀਆਂ ਡੋਰਾਂ ਜੀ ਇਹਨੂੰ ਆਹ ਆ ਉਹ ਕਰਕੇ, ਕਹਿੰਦਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਇਹਦੀ ਐਵਰੇਜ ਕਿੰਨੀ ਆ, ਉਹ ਮੋਰਿਓ ਕਹਿੰਦਾ ਨਾ ਮਿਸਟਰ ਸਿੰਘ ਜੇ ਬੀ ਐਮ ਡਬਲਿਊ ਚਲਾਉਣੀ ਹੈ ਨਾ ਤਾਂ ਐਵਰੇਜ ਨੀ ਪੁੱਛੀ ਦੀ, ਕਹਿੰਦਾ ਵੇਖੋ ਦੂਜੀ ਗੱਡੀ ਦੇਖੋ ਜਾ ਕੇ, ਕਹਿੰਦਾ ਐਵਰੇਜ ਉਵਰੇਜ ਵਾਲੇ ਇੱਥੇ ਕੋਈ ਬੰਦਾ ਨੀ ਆਉਂਦਾ ਨਾ ਹੀ ਅਸੀਂ ਉਹਨਾਂ ਨੂੰ ਕਾਰ ਦਿੰਦੇ, ਕਹਿੰਦਾ ਮੈਨੂੰ ਚੁੱਪ ਕਰਾਤਾ
ਜਲੰਧਰ ਜਾਣ ਵੇਲੇ ਐਵਰੇਜ ਕਿੰਨੀ ਤਾਂ ਆਉਣ ਵੇਲੇ ਐਵਰੇਜ ਕਿੰਨੀ ਆ ਆਉਣ ਵੇਲੇ ਵੀ ਉਨੀ ਹੋਣੀ ਆ
ਕਹਿੰਦਾ ਵੀ ਐਵਰੇਜ ਉਵਰੇਜ ਨੀ ਪੁੱਛੀਦੀ ਜੇ ਬੀ ਐਮਡਬਲਯੂ ਦੀਆਂ ਗੱਲਾਂ ਕਰਨੀਆਂ ਘੁੰਮਣਾ ਕਹਿੰਦਾ ਸ਼ੋਰੂਮਾਂ ਚ ਬੀ ਐਮਡਬਲਯੂ ਤਾਂ ਪੁੱਛਦੇ ਆ ਤੁਸੀਂ ਐਵਰੇਜ ਤੇ ਅਮਰੀਕ ਭਾਜੀ ਵੀ ਗੱਲ ਏਦਾਂ ਆ ਮੈਂ ਨਾ ਫੋਨ ਕੀਤਾ ਆਪਣੇ ਮਿੱਤਰ ਨੂੰ ਪਰਸੋਂ ਮੈਂ ਕਿਹਾ ਵੀ ਕੀ ਹਾਲ ਆ ਕਹਿੰਦਾ ਵੀ ਗਰਮੀ ਅੱਤ ਦੀ ਹੋਈ ਪਈ ਆ ਠੀਕ ਆ ਵੀ ਘਰੇ ਰਹਿੰਦੇ ਆ ਹੁਣ ਤੇ ਮੈਂ ਕਿਹਾ ਅੱਛਾ ਵੀ ਕੀ ਗਤੀਵਿਧੀ ਕੀ ਚੱਲਦੀ ਆ ਕੋਈ ਮਤਲਬ ਜਿਹੜੀ ਕਿ ਸੰਸਨੀ ਖੇਜ ਕੋਈ ਗਤੀਵਿਧੀ ਹੋਵੇ ਜਿਹੜਾ ਜਿਹੜਾ ਤੁਹਾਡਾ ਧਿਆਨ ਖਿੱਚਦੀ ਹੋਵੇ ਵੀ ਇਸ ਘਰ ਤੋਂ ਬਾਹਰ ਤਾਂ ਜਾ ਨੀ ਸਕਦੇ ਕਹਿੰਦਾ ਵੀ ਗੱਲ ਇਹ ਆ ਵੀ ਇਸ ਵੇਲੇ ਜਿਹੜੀ ਸੰਸਨੀ ਖੇਜ ਜਾਂ ਧਿਆਨ ਖਿੱਚਣ ਵਾਲੀ ਸਾਰਿਆਂ ਨਾਲ ਜਿਹੜੀ ਖਤਰਨਾਕ ਐਕਟੀਵਿਟੀ ਹੁੰਦੀ ਆ ਵਧੀਆ ਲੱਗਦੀ ਸਾਨੂੰ ਉਹ ਤਾਂ ਸਿਰਫ ਪ੍ਰੈਸ਼ਰ ਕੁੱਕਰ ਦੀ ਸੀਟੀ ਆ ਇਹ ਤੋਂ ਇਲਾਵਾ ਹੋਰ ਕੋਈ ਨੀ ਹੈਗੀ ਫਿਰ ਜਦੋਂ ਸਾਡੇ ਘਰ ਪ੍ਰੈਸ਼ਰ ਕੁੱਕਰ ਦੀ ਸੀਟੀ ਵੱਜਦੀ ਆ ਨਾ ਤਾਂ ਉਹੀ ਸਾਰਿਆਂ ਨਾਲ ਜਾਣੀ ਕਿ ਵਧੀਆ ਐਕਟੀਵਿਟੀ ਆ ਸ਼ੋਰ ਸ਼ਰਾਬੇ ਵਾਲੀ ਬਾਕੀ ਇੰਨੀ ਕੁ ਸ਼ਾਂਤੀ ਆ ਤੇ ਬਾਕੀ ਕਹਿੰਦਾ ਠੀਕ ਆ ਆਪਾਂ ਘਰ ਰਹਿੰਦੇ ਆ ਤੇ ਤੁਹਾਡੀ ਕਹਿੰਦਾ ਭਾਬੀ ਆ ਉਹਦੇ ਨਾਲ ਦੋ ਚਾਰ ਵਾਰੀ ਲੜ ਲਈਦਾ ਦਿਹਾੜੀ ਦੇ ਵਿੱਚ ਕੰਮ ਕਹਿੰਦਾ ਸੀ ਦਿਲ
ਲੜ ਲਈਦਾ
ਆਹੋ ਕਹਿੰਦਾ ਹੁਣ ਇਕੱਠੇ ਰਹਿਣਾ ਤੇ ਲੜਨਾ ਵੀ ਤਾਂ ਹੈਗਾ ਹੀ ਆ ਤੇ ਲੜਾਈ ਹੀ ਹੋਣੀ ਆ ਤੇ ਕਹਿੰਦਾ
ਹੁਣ ਲੜਾਈ ਕਾਹਦੀ ਹੋਣੀ ਹੁਣ ਤੇ ਕਦੇ ਪਾਰਟੀ ਤੇ ਜਾਣਾ ਕਿਸੇ ਵਿਆਹ ਤੇ ਨੀ ਜਾਣਾ ਕੋਈ ਸ਼ੋਪਿੰਗ ਕਰਨ ਨੀ ਜਾਣਾ ਜਾਂ ਹੋਰ ਕਿਤੇ ਇਧਰ ਉਧਰ ਜਾਣਾ ਨੀ ਹੈ ਕਿਤੇ ਸੈਰ ਕਰਨ ਨੀ ਜਾਣਾ ਇਹੀ ਸਿਫਾਰਿਸ਼ਾਂ ਹੁੰਦੀਆਂ ਹੁਣ ਲੜਾਈ ਕਾਹਦੀ ਜੇ ਡਿਮਾਂਡ ਹੀ ਨੀ ਹੈ
ਨਹੀਂ ਨਹੀਂ ਲੜਾਈ ਉਹ ਲੜਾਈ ਕਰਨ ਦੇ ਸੌ ਤਰੀਕੇ ਜੇ ਨੀ ਲੜਨਾ ਉਹ ਨੀ ਲੜਨਾ ਹੀ ਹੈ ਕੋਈ ਫਰਕ ਨੀ ਪੈਂਦਾ
ਇੱਕ ਤਰੀਕਾ ਦੱਸ ਦੇ
ਇੱਕ ਮੈਂ ਹੁਣ ਕਿਤਾਬ ਲਿਖ ਰਿਹਾ ਲੜਾਈ ਕਰਨ ਦੇ ਸੌ ਤਰੀਕੇ ਨਵੀਂ ਆ ਰਹੀ ਹੈ ਕਿਤਾਬ
ਉਹ ਤਾਂ ਲੜਾਈ ਹੋਣੀ ਹੈ ਤੂੰ ਕਿਤਾਬ ਹੀ ਲਿਖੀ ਜਿੰਨੇ ਆਰਾਮ ਨੂੰ ਘਰ ਦਾ ਕੰਮ ਨੀ ਕਰਦਾ
ਉਹ ਸਾਡੇ ਘਰ ਇਹਦੇ ਪਿੱਛੇ ਵੀ ਲੜਾਈ ਹੁੰਦੀ ਵੀ ਤੂੰ ਕਿਤਾਬ ਲਿਖ ਰਿਹਾ ਲੜਾਈ ਕਰਨ ਦੇ ਸੌ ਤਰੀਕੇ
ਹਾਂਜੀ ਹਾਂਜੀ
ਇਹ ਵੀ ਉਹਨਾਂ ਚੋਂ ਇੱਕ ਤਰੀਕਾ
ਉਹੀ ਗੌਰਵ ਸ਼ਰਮਾ ਨੂੰ ਅਸੀਂ ਦੱਸਿਆ ਸੀ ਵੀ ਜਿੱਦਾਂ ਆਪਣੇ ਸਾਡੇ ਲਿਸਟਨਰ ਆ ਵੀ ਤੁਸੀਂ ਨਾ ਜਾਣ ਕੇ ਕਿਤਾਬਾਂ ਇੱਧਰ ਉੱਧਰ ਜਾਣ ਕੇ ਕੋਈ ਚੀਜ਼ਾਂ ਇੱਧਰ ਉੱਧਰ ਸਿੱਟ ਦਿਆ ਕਰੋ ਫੇਰ ਤੁਹਾਡੀ ਘਰ ਵਾਲੀ ਨੂੰ ਟ੍ਰਬਲ ਨੀ ਹੋਣੀ ਕੋਈ ਗੱਲ ਟੋਲਣ ਨੂੰ ਕੋਈ ਕਹਿਣ ਨੂੰ ਸਟ੍ਰੈਸ ਲੈਵਲ ਜਿਹੜਾ ਘੱਟ ਜਾਂਦਾ ਥੋੜਾ ਜਿਹਾ ਜੇ ਤੁਸੀਂ ਪੂਰੀ ਤਰ੍ਹਾਂ ਦਾ ਸਫਾਈ ਕਰਕੇ ਰੱਖਣੀ ਮੇਜ਼ ਸਾਫ਼ ਆ ਬਿਲਕੁਲ ਕੱਪੜੇ ਵੀ ਜਰਾਬਾਂ ਵੀ
ਆਪਣੇ
ਰੱਖ ਦਿੱਤੇ ਆ ਤਾਂ ਉਹ ਘਰ ਵਾਲੀ ਨੂੰ ਸਟ੍ਰੈਸ ਹੋ ਜਾਂਦਾ ਵੀ ਕਿਹੜੀ ਗੱਲ ਹੁਣ ਮੈਂ ਕਰਾਂ ਫਿਰ ਟੋਲਣੀ ਪੈਂਦੀ ਆ
ਟੋਲਣੀ ਪੈਂਦੀ ਦੇਖੋ ਸਾਰੇ ਘਰ ਦੀ ਸਫਾਈ ਕੀਤੀ ਹੋਵੇ ਝਾੜੂ ਪੋਚੇ ਲਾਏ ਹੋਣ ਦੇ ਗੌਰਵ ਸ਼ਰਮਾ ਹੋਣੀ ਸਾਰੇ ਇਹ ਕੰਮ ਕਰਕੇ
ਲੜਾਈ ਦਾ ਸਾਧਨ ਆਪੇ
ਯੂ ਆਰ ਕ੍ਰੀਏਟਿੰਗ ਪ੍ਰੋਬਲਮ ਹਨਾ ਫਿਰ ਉਹ ਕਈ ਵਾਰੀ ਉਹ ਇੱਦਾਂ ਵੀ ਲੜ ਪੈਂਦੇ ਆ ਉਹ ਇਸ ਕਰਕੇ ਲੜ ਪੈਂਦੇ ਵੀ ਮੇਰੇ ਕੋਲ ਲੜਨ ਨੂੰ ਕੋਈ ਮੁੱਦਾ ਹੈ ਨੀ
ਮੈਨੂੰ ਲੜਨ ਨੂੰ ਕੋਈ ਮੁੱਦਾ ਨੀ ਛੱਡਿਆ ਹੈ ਤੈਨੂੰ ਪਤਾ ਨੀ ਲੱਗਦਾ ਜਿੱਦਾਂ ਗੱਲਾਂ ਕਰਦਾ ਹੀ ਆ
ਠੀਕ ਹੈ ਚਲੋ ਮੈਂ ਨਾ ਤੁਹਾਨੂੰ ਇੱਕ ਗੀਤ ਸੁਣਾਉਣਾ ਮੈਂ ਕਈ ਦਿਨਾਂ ਤੱਕਦਾ ਸੀ ਵੀ ਗਰਮੀਆਂ ਵੀ ਇੰਡੀਆ ਚ ਆ ਗਈਆਂ ਤੇ ਹੈਪੀ ਮਨੀਲੇ ਦਾ ਵੀ ਕਈ ਟਾਈਮ ਹੋ ਗਿਆ ਗੀਤ ਨੀ ਆਇਆ ਪਰ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਇਹ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਹੈ ਤੇ ਬ੍ਰੇਕ ਤੋਂ ਬਾਅਦ ਨਾ ਫਿਰ ਕੁਛ ਹੋਰ ਵਧੀਆ ਮਸਲੇ ਤੇ ਰਿੱਕੀ ਦੀਆਂ ਗੱਲਾਂ ਵੀ ਤੁਹਾਨੂੰ ਸੁਣਾਵਾਂਗੇ ਜੁੜੇ ਰਹੋ ਹਰਮਨ ਰੇਡੀਓ ਨਾਲ
ਹਾਂਜੀ ਲਾ ਦਿਓ ਨਹੀਂ ਸੁਣਦਾ ਨੀ ਹੈ
ਦਸ ਮਿੰਟ ਮੈਂ ਪਹਿਲਾਂ ਪੀਤਾ ਸੀ ਜੱਗ ਪਾਣੀ ਦਾ ਬੜੀ ਗਰਮੀ ਹੋ ਗਈ ਕੀ ਕਰੀਏ ਮਰ ਜਾਣੀ ਦਾ ਦਸ ਮਿੰਟ ਮੈਂ ਪਹਿਲਾਂ ਪੀਤਾ ਸੀ ਜੱਗ ਪਾਣੀ ਦਾ ਬੜੀ ਗਰਮੀ ਹੋ ਗਈ
ਕੀ ਨਿੱਕੇ
ਹੁੰਦੇ ਛਪੀਲਾ ਉੱਤੋਂ ਬੋਤਲਾਂ ਭਰਦੇ ਲੜ ਪੈਂਦੀ ਹੁਣ ਤੀਵੀਂ ਹੈ ਕੋਈ ਇੱਕ ਦਿਨ ਦੇ ਲਈ ਕੋਈ ਇੱਕ ਦਿਨ ਦੇ ਲਈ ਮੈਨੂੰ ਨਿੰਬੂ ਕੁੱਟਣੀ ਕਦੇ ਦਿਲ ਕੱਟਦਾ ਕਦੇ ਕੱਚੀਆਂ ਕੱਚੀਆਂ ਪੇੜੀਆਂ ਆਉਣ ਕੁੜੇ
customer focused bus company. Superior service and good value of money in every market segment. Excel in anticipating, quick responding to customer needs.
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au.
For more info 0424-115-551. You can email us
info@sandhubuslines.com.au.
ਪ੍ਰੋਸੀਦਾ ਨਾਮ ਸੰਧੂ ਬੱਸ ਲਾਈਨ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 6173106 5394.
ਮੈਂ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚੱਲਦੇ ਹੈ HK Kids.
HK Kids, huge range of kids traditional and western wear, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ HK Kids,
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਕਾਫੇ ਨਾਮ ਯਾਦ ਰੱਖਿਓ
HK Kids। ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630 3, ਜਾਂ ਫਿਰ ਈਮੇਲ ਕਰੋ info@signgallery.com.
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518, ਜਾਂ ਵਿਜ਼ਿਟ ਕਰੋ www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au, ਜਾਂ ਫੋਨ ਕਰੋ 0428-895-564.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਲਓ ਜੀ, 24 ਘੰਟੇ 7 ਦਿਨ ਤੁਹਾਡੇ ਨਾਲ ਹੈ ਜੀ ਹਰਮਨ ਰੇਡੀਓ। 9:13 ਘੜੀ ਤੇ ਹੋ ਗਏ ਨੇ, ਦਿਨ ਸ਼ਨਿਚਰ ਵਾਰ 2 May 2020। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ, ਔਰ ਸਿਡਨੀ ਤੋਂ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਨੇ। ਅਮਰੀਕ ਜੀ, ਅੱਜ ਤਾਂ ਫਿਰ ਉਹ ਗੱਲ ਆਪਣੀ ਮੈਨੂੰ ਲੱਗਦਾ ਤੁਹਾਡੇ ਹੈਡਫੋਨ ਨਾਲ ਹੀ ਹੋ ਗਈ, ਜਿਹੜੇ ਤੁਹਾਨੂੰ ਸ਼ਰਾਬ ਦੀ ਬੋਤਲ ਨਾਲ ਫ੍ਰੀ ਮਿਲੇ ਸੀ। ਇੱਕ ਵਾਰੀ ਗੱਲ ਲੀਕ ਲਾਸ ਹੋ ਗਈ।
ਕੀ ਗੱਲ
ਹੋਈ? ਉਹ ਗੱਲ ਆਪਾਂ ਤੁਸੀਂ ਰਿੱਕੀ ਦੀ ਸੁਣਾਉਂਦੇ ਸੀਗੇ ਮੈਨੂੰ ਆਫ ਏਅਰ, ਤੁਸੀਂ ਕਹਿੰਦੇ ਸੀ ਮੈਂ ਫੋਨ ਕਰਨਾ, ਉਹਨੇ ਕੋਈ ਮੇਰਾ ਨਾਂ ਰੱਖਿਆ ਸੀਗਾ। ਹੁਣ ਉਹ ਗੱਲ ਤਾਂ ਪਹਿਲੇ ਹੀ ਦੱਸਤੀ, ਉਹ ਹੋ ਹੀ ਗਈ ਹੈ, ਮੈਨੂੰ ਤੁਸੀਂ ਨਾਲ ਮੈਨੂੰ ਦੱਸੀ ਤੇ ਨਾਲ ਹੀ ਚਲੇ। ਤੁਸੀਂ ਫੋਨ ਕੀਤਾ ਕੀ ਕਹਿੰਦਾ ਮੇਰਾ ਨਾਂ ਕੀ ਹੈ ਮੈਨੂੰ ਉਦੋਂ ਚੰਗੀ ਤਰ੍ਹਾਂ
ਅਮਨਦੀਪ ਮੈਂ ਨਾ ਓਹਨੂੰ ਗੱਲ ਕੀਤੀ ਤੇ ਓਹਨਾ ਗੱਲ ਕੀਤੀ ਰਿੱਕੀ ਨੂੰ ਰਿੱਕੀ ਨਾਲ ਗੱਲ ਕੀਤੀ ਉਹ ਕਹਿੰਦਾ ਅੰਕਲ ਜੀ ਜਿਦਾਂ ਹੁਣ ਮੈਨੂੰ ਤਾਂ ਝਿੜਕਿਆ ਜਿਦਾਂ ਬਹੁਤੇ ਪਈਆਂ ਜਿਦਾਂ ਹੁਣ ਗੱਲਾਂ ਜਿਦਾਂ ਹੁੰਦੀਆਂ ਹੀ ਜਿਦਾਂ ਹੁਣ ਮੇਰੇ ਕਹਿੰਦਾ ਡੈਡੀ ਨੇ ਨਾ ਮੇਰੇ ਟੋਨੀ ਮੈਨ ਨੇ ਮੈਨੂੰ ਕਹਿੰਦਾ ਬੜੀਆਂ ਝਿੜਕਾਂ ਮਾਰੀਆਂ ਜਿਦਾਂ
ਉਹ ਕੱਲ
ਕਹਿੰਦਾ ਜਿਦਾਂ ਤੂੰ ਹੁਣ ਪ੍ਰੋਗਰਾਮ ਸੁਣਦਾ ਜਿਦਾਂ ਹਰਮਨ ਰੇਡੀਓ ਸੁਣਦਾ ਓਹਦੇ ਜਿਹੜੇ ਬਿਗਿਨਿੰਗ ਚ ਸੁਣਦਾ ਨਾ ਦਿਲ ਵਾਲੀ ਗੱਲ ਬਾਤ ਜਿਦਾਂ ਸੁਣਦਾ ਹੀ ਏਦਾਂ ਮੈਂ ਹੁਣ ਓਹਦੇ ਚ ਜਿਦਾਂ ਅਮਨਦੀਪ ਅੰਕਲ ਆ ਕਹਿੰਦਾ ਜਿਦਾਂ ਹੁਣ ਮੈਂ ਓਹਦਾ ਨਾਂ ਅਮਨਦੀਪ ਅੰਕਲ ਨੀ ਰੱਖਿਆ ਓਹਦਾ ਨਾਮ ਮੈਂ ਨਾ ਹੁਣ ਆਂਡਾ ਤਾਂ ਅੰਕਲ ਜੀ ਰੱਖਿਆ ਆ
ਆਂਡਾ
ਆਨੇਦਾਤਾ ਜਿਦਾਂ ਪਛਾਣਾ ਹੀ ਆ ਜਿਦਾਂ ਉਹ ਖੇਤੀਬਾੜੀ
ਕਰਦਾ ਮੈਂ ਕਿਹਾ ਆਂਡਾ ਇਹ ਕਿਹੜਾ ਨਾਂ ਹੋ ਗਿਆ
ਅੰਕਲ
ਅੱਛਾ ਉਹ ਮੇਰੀ ਗੱਲ ਸੁਣੋ ਓਹਦੇ ਹੋਰ ਵੀ ਝਿੜਕੇ ਪਏ ਕਹਿੰਦੇ
ਓਹਨੂੰ ਝਿੜਕੇ ਤਾਂ ਏਦਾਂ ਪਏ ਓਹਨੂੰ ਤਾਂ ਝਿੜਕੇ ਪਏ ਨੀ ਅਮਨਦੀਪ ਓਹਨੂੰ ਤੁਸੀਂ ਝਿੜਕੇ ਪਾਏ ਆ
ਅੱਛਾ ਕੀ ਮਤਲਬ
ਕਹਿੰਦਾ ਹੁਣ ਮੈਂ ਪ੍ਰੋਗਰਾਮ ਸੁਣਦਾ ਜਿਦਾਂ ਸ਼ੁਰੂ ਦੇ ਵਿੱਚ ਸੁਣਦਾ ਆ ਜਿਦਾਂ ਪ੍ਰੋਗਰਾਮ ਸ਼ੁਰੂ ਦੇ ਵਿੱਚ ਜਿਹੜਾ ਗੱਲਾਂ ਹੁੰਦੀਆਂ ਹੀ ਆ ਜਿਦਾਂ ਉਹ ਮੈਨੂੰ ਦੱਸਦਾ ਕਹਿੰਦਾ ਅੰਕਲ ਜੀ ਜਿਦਾਂ ਸ਼ੁਰੂ ਵਿੱਚ ਗੱਲਾਂ ਅਮਨਦੀਪ ਜਿਦਾਂ ਹੁਣ ਧਾਰਮਿਕ ਗੱਲਾਂ ਕਰਨ ਲੱਗ ਪੈਂਦੇ ਆਂਦਾ ਤਾਂ ਅੰਕਲ ਹੁਣ ਇੱਦਾਂ ਧਾਰਮਿਕ ਗੱਲਾਂ ਹੀ ਕਰਨ ਲੱਗ ਪੈਂਦੇ ਆ ਇਹਦਾ ਮਤਲਬ ਇਹ ਆ ਗੁਰਬਾਣੀ ਦੀਆਂ ਤੁੱਕਾਂ ਲਾ ਕੇ ਕਹਿੰਦੇ ਏਦਾਂ ਹੀ ਬਸ ਜੀਵਨ ਨੂੰ ਸੁਧਾਰਨਾ ਚਾਹੀਦਾ ਕੁਛ ਚੰਗਾ ਖਾਣਾ ਨੀ ਚਾਹੀਦਾ ਜਿਦਾਂ ਪਹਿਲਾਂ ਵੀ ਘੱਟੇ ਚਾਹੀਦਾ ਹੈ ਜਿੱਦਾਂ ਨਾ ਸਾਰੇ ਕੰਮ ਸਾਦੇ ਕਰਨੇ ਚਾਹੀਦੇ ਆ ਜਿੱਦਾਂ ਗੁਰਬਾਣੀ ਪੜ੍ਹਨੀ ਚਾਹੀਦੀ ਆ ਮੇਰਾ ਟੋਨੀ ਅੰਕਲ ਮੇਰਾ ਟੋਨੀ ਮੈਨ ਮੇਰਾ ਡੈਡੀ ਕਹਿੰਦਾ ਵੀ ਤੂੰ ਤਾਂ ਏਦਾਂ ਸਾਰੇ ਬਣ ਜਾਊਗਾ ਤੇਰੀ 10 ਸਾਲਾਂ ਦੀ ਹਲੇ ਉਮਰ ਹੈ ਜਿੱਦਾਂ ਏਦਾਂ ਪ੍ਰੋਗਰਾਮ ਨਾ ਸੁਣਿਆ ਕਰ ਜਿੱਦਾਂ ਕਹਿੰਦਾ ਮੈਨੂੰ ਬੜੀਆਂ ਝਿੜਕਾਂ ਹੀ ਪਈਆਂ ਜਿੱਦਾਂ ਹੁਣ ਇਹਨੇ ਕਹਿੰਦਾ ਪੰਗੇ ਚ ਪਾਤਾ ਮੈਨੂੰ ਤੁਸੀਂ
ਨਹੀਂ ਉਹ ਫਿਰ ਓਹਦਾ ਟੋਨੀ ਕੀ ਚਾਹੁੰਦਾ ਆ ਵੀ ਉਹ ਵਿਜੈ ਜੀ ਬੈਂਸ ਵਰਗਾ ਹੋ
ਜਾਏ ਨਹੀਂ ਉਹ ਟੋਨੀ ਚਾਹੁੰਦਾ ਵੀ ਜੈ ਜੀ ਬੈਂਸ ਵਰਗਾ ਹੋਵੇ ਜਿੱਦਾਂ ਸ਼ੇਰ ਸਿੰਘ ਤੇ ਟੋਨੀ ਦੋਏ ਸ਼ੌਨ ਆ ਫਿਰ ਉਹਨਾਂ ਦੇ ਨਾਲ ਬੈਠ ਕੇ ਕਹਿੰਦਾ ਡਰਿੰਕ ਵਗੈਰਾ ਪੀ ਵੇ ਕਹਿੰਦਾ ਮੈਂ ਹੁਣ ਪੀ ਨੀ ਸਕਦਾ 18 ਸਾਲਾਂ ਦਾ ਮੈਂ ਹਲੇ ਹੋਇਆ ਨੀ ਤਾਂ ਹੁਣ ਗੱਲਾਂ ਬਾਤ ਹੋਈ ਏ
ਨੀ ਕਹਿੰਦਾ ਕਿੰਨੇ ਦਾ ਹੋ ਗਿਆ ਹੁਣ ਅਜੇ ਤਾਂ 8 ਸਾਲਾਂ
ਦਾ ਕਹਿੰਦਾ ਮੇਰੀ ਉਮਰ ਤਾਂ 10 ਸਾਲਾਂ ਦੀ ਹਲੇ
ਤੇ ਉਹਨੇ ਕੋਈ ਸੁਪਨਾ ਲਿਆ ਵੀ 18 ਸਾਲਾਂ ਦਾ ਹੋਣਾ ਫਿਰ ਪੀਆ ਕਰਨੀ ਉਹਨੇ ਟੋਨੀ ਉਹਨਾਂ ਦੇ ਨਾਲ ਬੈਠ ਕੇ ਆਪਣੇ ਡੈਡੀ ਉਹਨਾਂ ਨਾਲ ਤੇ ਬਾਬੇ ਨਾਲ
ਨਹੀਂ ਹੁਣ ਹੁਣ ਉਹਨੇ ਯੂਪੀ ਦੇ ਸੀਐਮ ਵਾਂਗ ਭਗਵੇਂ ਕੱਪੜੇ ਸਰੋਹ ਪਾਣੇ ਮੈਂ ਹੁਣ ਪੀਆ ਹੀ ਕਰਨੀ ਜੇ ਤਾਂ ਬੜੇ ਹੋ ਕੇ ਹੁਣ ਤੇ ਗੱਲਾਂ ਮਾਰਦੇ ਤੁਸੀਂ ਨੀ ਪੀਂਦੇ ਸਿੱਧਾ ਮੈਂ ਵੀ ਹੁਣ ਪੀਣੀ ਆ ਵਿਆਹ ਵੀ ਕਰਾਉਣਾ ਹੀ ਆ ਜਿੱਦਾਂ ਹੁਣ ਕਹਿੰਦਾ ਹੁਣ ਮੈਂ 8 ਸਾਲਾਂ ਨੂੰ ਜਿੱਦਾਂ ਅੰਕਲ ਜੀ ਮੈਂ ਨਾ 18 ਸਾਲਾਂ ਦਾ ਹੀ ਹੋ ਜਾਣਾ ਫਿਰ ਮੈਨੂੰ ਬਹੁਤ ਆਜ਼ਾਦੀ ਮਿਲ ਜਾਣੀ ਮੈਂ ਘੁੰਮਣਾ ਫਿਰਨਾ ਹੀ ਆ ਮੈਂ ਕਿਹਾ ਗੱਲ ਸੁਣ ਰਿੱਕੀ ਤੂੰ ਤਾਂ ਹੁਣ 18 ਸਾਲਾਂ ਨੂੰ ਹੋ ਜਾਣਾ ਵੈਸੇ 8 ਸਾਲਾਂ ਨੂੰ 18 ਸਾਲਾਂ ਦਾ ਹੁਣ ਮੈਂ 35 ਸਾਲਾਂ ਨੂੰ 100 ਸਾਲ ਦਾ ਹੋਇਆ ਨਾ ਆਜ਼ਾਦੀ ਤਾਂ ਮੈਨੂੰ ਵੀ ਮਿਲੇ ਹੀ ਜਾਣੀ ਦੁਨੀਆਂ ਤੋਂ ਜਿੱਦਾਂ ਹੁਣ
ਕਿਆ ਬਾਤ ਹੈ ਅਮਰੀਕ ਭਾਜੀ ਵੈਸੇ ਆਪਣੇ ਸਰੋਤਿਆਂ ਨੂੰ ਦੱਸੀਏ ਵੀ ਉਹ ਜਿਹੜਾ ਰਿੱਕੀ ਆ ਉਹ ਕਿੱਦਾਂ ਦਾ ਉਹਦੀ ਦੇਖਣ ਨੂੰ ਕਿੱਦਾਂ ਦਾ ਬਣ ਕੇ ਰਹਿੰਦਾ ਆ ਮਤਲਬ ਸਾਡੇ ਵਰਗਾ ਆ ਨੋਰਮਲ ਹੈ ਗੁੱਟੀ ਰੱਖੀ ਉਹ ਹੈ ਜਾਂ ਕੀ ਆ ਉਹ ਮਤਲਬ ਕਿੱਦਾਂ ਦੀ ਮਾੜਾ ਚਿਤਰਨ ਕਰੋ ਉਹਦਾ ਮਤਲਬ
ਮੈਨੂੰ ਤਾਂ ਲੱਗਦਾ ਜਿੱਦਾਂ ਮਿੱਠੂ ਮਲੰਗ ਨੀ ਆ ਏਦਾਂ ਲੱਗਦਾ ਮੈਂ ਮਿੱਠੂ ਮਲੰਗ ਦੀ ਉਦਾਂ ਦੇਖੀ ਨੀ ਫੋਟੋ ਜਿੱਦਾਂ ਵਾਲ ਜਿੱਦਾਂ ਥੋੜੇ ਜਿਹੇ ਉੱਪਰ ਨੂੰ ਰੱਖਿਓ ਸਾਈਡਾਂ ਤੋਂ ਇੱਕ ਧਾਰ ਜੀ ਮਾਰੀ ਉਹ ਨੀ ਹੁੰਦੀ ਜਿੱਦਾਂ ਵਾਲਾਂ ਵਿੱਚ ਕੁਛ ਜਹਾਲ ਫੇਰਿਆ ਹੁੰਦਾ ਏਦਾਂ ਲੱਗਦਾ ਸਾਈਡ ਤੋਂ ਉਹਨੇ ਏਦਾਂ ਦੇ ਘਰਾਏ ਆ ਸਿਰ ਜਿਹਾ ਤੇ ਉੱਪਰ ਵਾਲ ਲੰਬੇ ਲੰਬੇ ਜਿੱਦਾਂ ਜੈਜੀ ਬੈਂਸ ਹੁੰਦਾ ਏਦਾਂ ਦੇ ਰੱਖੇ ਹੋ ਆ ਤੇ ਫੁੱਲ ਜਿਹਾ ਟੋਰੀ ਜਿਹਾ ਏਦਾਂ ਬਣ ਕੇ ਉਦਾਂ
ਜੈਲ ਲਾ ਕੇ ਰੱਖਦਾ
ਸੈਮੀ ਜੈਜੀ ਬੈਂਸ ਹੀ ਰੱਖ ਲਓ ਤੁਸੀਂ
ਖੰਡਾ ਵੀ ਪਾਇਆ
ਖੰਡਾ ਵੀ ਪਾਇਆ ਬਿਲਕੁਲ ਖੰਡਾ ਪਾਇਆ ਨਾਲ ਮੁੰਦਰੀਆਂ ਵੀ ਇੱਕ ਦੋ ਪਾਈਆਂ ਆ
ਕੜਾ ਵੀ ਪਾਏ ਪੂਰਾ ਪੰਜਾਬੀ ਸਟਾਈਲ ਚ ਮਗਰ ਲੱਗ ਕੇ ਇਹਨੂੰ ਹੀ ਨਾ ਉਹ ਪੰਜਾਬੀ ਸਟਾਈਲ ਸਮਝੀ ਜਾਵੇ ਕਹਾ ਉਹਨੂੰ ਪੰਜਾਬੀ ਦਾ ਮਾਸਟਰ ਵੀ ਲੱਗਣਾ ਕਿਤੇ ਨਿਆਣਿਆਂ ਨੂੰ ਵੀ
ਮੈਂ ਉਹਨੂੰ ਦੱਸੂਗਾ ਨਾ ਸਮਝਾਉਂਗਾ ਜਿਹੜੇ ਹੁਣ ਜਾਊਂਗਾ ਨਾ ਵੀ ਪੰਜਾਬੀ ਜਿਹੜੇ ਹੁੰਦੇ ਏਦਾਂ ਨੀ ਹੁੰਦੇ ਪੰਜਾਬੀ ਜਿੱਦਾਂ ਅਮਨਦੀਪ ਜਿੱਦਾਂ ਦਾੜਾ ਰੱਖਿਆ ਏਦਾਂ ਜਿੱਦਾਂ ਕੁੜਤਾ ਪਜਾਮਾ ਪਾਉਣਾ ਜਿੱਦਾਂ ਟੌਰ ਕੱਢਣੀ ਏਦਾਂ ਏਦਾਂ ਰੱਖਣਾ ਮਤਲਬ ਜਿੱਦਾਂ ਅਸੀਂ ਕੱਪੜੇ ਪਾਏ ਏਦਾਂ ਪਾਣੇ ਪੈਣੇ ਤੈਨੂੰ ਤਾਂ ਉਹਨੂੰ ਦੱਸੂਗਾ ਜਿਹੜੇ ਮੈਂ ਇਕੱਠੇ ਜਾਣਾ ਆਪਾਂ ਹੁਣ ਜਿਹੜੇ ਇੰਗਲੈਂਡ ਜਾਣਾ ਤੁਹਾਨੂੰ ਵੀ ਉਹ ਕਾਫੀ ਉਹਦੇ ਚ ਤਮੰਨਾ ਹੈ ਤੁਹਾਨੂੰ ਮਿਲਣ ਦੀ ਉਹ ਪਾਰਕ ਵਿੱਚ ਵੀ ਗਿਆ ਹੁਣ ਕੋਵਿਡ 19 ਦੀ ਵੀ ਗੱਲ ਸੁਣਾ ਦੀ
ਹਾਂਜੀ ਸੁਣਾ ਦੇ ਹੁਣ ਨਾਲ ਲੱਗਦੇ
ਕਹਿੰਦਾ ਅੰਕਲ ਜੀ ਜਿਦਾਂ ਨਾ ਹੁਣ ਮੈਂ ਪਾਰਕ ਵਿਚ ਜਿਦਾਂ ਗਿਆ ਕੱਲੇ ਫੋਨ ਆਇਆ ਸੀ ਓਹਦਾ ਕਹਿੰਦਾ ਅੰਕਲ ਜੀ ਹੁਣ ਵੇਹਲੇ ਘਰ ਬੈਠੇ ਆ ਘਰੇ ਤੇ ਕਲਾਸਾਂ ਲੱਗਦੀਆਂ ਹੀ ਆ ਕਹਿੰਦਾ ਅੱਧੇ ਤੇ ਚੱਲਦੇ ਨੀ ਇੰਟਰਨੈਟ ਜਿਦਾਂ ਨਾ ਕਲਾਸ ਲੱਗਦੀ ਇੰਟਰਨੈਟ ਚੱਲਦਾ ਨੀ ਫੇਰ ਹਾਂਜੀ ਵੇਹਲੇ ਮੈਂ ਪਾਰਕ ਵਿਚ ਚਲਾ ਗਿਆ ਥੋੜੀ ਜਿਹੀ ਇੱਥੇ ਘੁੰਮਣ ਫਿਰਨ ਦੀ ਮਾੜੀ ਮੋਟੀ ਕਹਿੰਦਾ ਇਜਾਜ਼ਤ ਹੈਗੀ ਆ ਜਿਦਾਂ ਗੱਲ ਬਣਦੀ ਆ ਜਿਦਾਂ ਹੁਣ ਕਹਿੰਦਾ ਉੱਥੇ ਨਾ ਬੁੜੀਆਂ ਬੈਠੀਆਂ ਜੀਆਂ ਕਹਿੰਦਾ ਬੁੜੀਆਂ ਕਹਿੰਦੀ ਆ ਵੀ ਕਾਕਾ ਪੇਪਰ ਸ਼ਨੀ ਦੇ ਪੋਤਿਆ ਤੇ ਗੱਲ ਸੁਣਾ ਸਾਨੂੰ ਤੂੰ ਤੇ ਅਸੀਂ ਕੀ ਕਰੀਏ ਤੂੰ ਤਾਂ ਸਿਆਣਾ ਵਿਆਹ ਬੰਦਾ ਆ ਚੰਗੇ ਬੰਦਿਆਂ ਨੂੰ ਗੱਲਾਂ ਕਰਦਾ ਹੀ ਏਦਾਂ ਹੁਣ ਕਹਿੰਦਾ ਮੈਂ ਕਿਹਾ ਵੀ ਬੀਬੀ ਏਦਾਂ ਕਰੋ ਪਾਠ ਪੂਜਾ ਕਰੀ ਜਾਓ ਤੇ ਉਹ ਤੁਸੀਂ ਕੀ ਕਹਿੰਦਾ ਰੱਬ ਦਾ ਨਾਂ ਲਓ ਸਿਆਣੇ ਬਿਆਣੇ ਤੁਸੀਂ ਨਾਲੇ ਮੇਰੇ ਦਾਦੀ ਦੀਆਂ ਸਹੇਲੀਆਂ ਹੀ ਆ ਜਿੱਦਾਂ ਹੁਣ ਘਰ ਜਾ ਕੇ ਥੋੜਾ ਬਹੁਤ ਬੈਠ ਕੇ ਪਾਠ ਪੂਜਾ ਕਰੀ ਜਾਓ ਕਦੇ ਪਾਰਕ ਵਿਚ ਆ ਕੇ ਏਦਾਂ ਗੱਲਾਂ ਬਾਤਾਂ ਕਰੀ ਜਾਓ ਨਾ ਤੇ ਫੇਰ ਕਹਿੰਦਾ ਮੈਨੂੰ ਉੱਥੇ ਕਹਿੰਦਾ ਇੱਕ ਜੋੜਾ ਵਿਆਹ ਆ ਸੀਗਾ ਨਵਾਂ ਨਵਾਂ ਵਿਆਹ ਹੋਇਆ ਸੀਗਾ ਜਿੱਦਾਂ ਕਹਿੰਦਾ ਮੈਨੂੰ ਕਹਿੰਦੇ ਰਿਕੀ ਸਾਨੂੰ ਸਲਾਹ ਦੇ ਅਸੀਂ ਕੀ ਕਰੀਏ ਕਹਿੰਦਾ ਤੁਸੀਂ ਇੱਦਾਂ ਕਰਨਾ ਕੀ ਆ ਜਿੱਦਾਂ ਹੁਣ ਤੁਸੀਂ ਜਿੱਦਾਂ ਮਾਸਕ ਪਹਿਨ ਲਓ ਕਹਿੰਦਾ ਇੱਕ 1.5 ਮੀਟਰ ਤੇ ਦੂਰੀ ਤੇ ਹੀ ਰਹਿਣਾ ਜਿੱਦਾਂ ਤੁਸੀਂ ਕੋਈ ਵੀ ਐਕਟੀਵਿਟੀ ਕਰਨੀ ਇੰਨੀ ਦੂਰੀ ਰਹਿ ਕੇ ਕਰਨੀ ਜਿੱਦਾਂ ਹਲੇ ਜਿਹੜੇ ਉਹ ਛੋਟਾ ਹਟੂ ਗਿਆ ਫੇਰ ਕੁਛ ਕਰਿਓ ਜਿੱਦਾਂ ਨਾ ਵਿਆਹ ਵਾਲੀ ਰਸਮਾਂ ਫੇਰ ਕਰਿਓ ਬਾਅਦ ਚ ਤੇ ਫੇਰ ਕਹਿੰਦਾ ਮੋਹਰੇ ਮੇ ਚਲ ਗਿਆ ਉੱਥੇ ਕਹਿੰਦਾ ਕਹਿੰਦਾ ਜੰਗ ਔਰਤਾਂ ਬੈਠੀਆਂ ਸੀਗੀਆਂ ਜਿੱਦਾਂ ਜੰਗ ਜਿਦਾਂ ਹੁਣ ਜਿਦਾਂ ਮੁਟਿਆਰਾਂ ਬੈਠੀਆਂ ਸੀ ਤੇ ਉਹ ਕਹਿੰਦੀ ਕੀ ਤੂੰ ਸਲਾਹਾਂ ਦੇ ਕੇ ਆਇਆ ਜਿਦਾਂ ਬੁੜੀਆਂ ਨੇ ਵੀ ਸਲਾਹਾਂ ਦੇ ਕੇ ਆਇਆ ਜਿਹੜਾ ਜੋੜਾ ਬੈਠਾ ਇਹਨੂੰ ਵੀ ਸਲਾਹ ਦੇ ਕੇ ਆਇਆ ਹੁਣ ਅਸੀਂ ਕੀ ਕਰੀਏ ਸਾਨੂੰ ਵੀ ਕੋਈ ਸਲਾਹ ਦੇ ਜਿੱਦਾਂ ਅਸੀਂ ਵਿਹਲਾ ਟਾਈਮ ਕਿੱਦਾਂ ਹੁਣ ਪੂਰਾ ਕਰੀਏ ਫੇਰ ਕਹਿੰਦਾ ਮੈਂ ਫਿਰ ਦੇ ਦਿੱਤੀ ਸਲਾਹ ਉਹਨਾਂ ਨੂੰ ਮੈਂ ਕਿਹਾ ਏਦਾਂ ਕਰੋ ਹੁਣ ਤੁਸੀਂ ਨਾ ਮੁੱਛਾਂ ਨੂੰ ਵੱਟ ਦਿਆ ਕਰੋ ਬੈਠੀਆਂ ਇੱਥੇ ਹੋਰ ਕੰਮ ਕਰਨ ਦੀ ਕੋਈ ਲੋੜ ਹੈ ਹੀ ਨੀ ਜਦੋਂ ਤੁਹਾਨੂੰ ਹੁਣ
ਲੰਡਨ ਤੱਕ ਧੁੰਮਾਂ ਪਈਆਂ ਪਈਆਂ ਗੱਜਲ ਸੋ ਅਮਰੀਕ ਬਾਜੀ ਬਹੁਤ ਅੱਛੇ ਤੇ ਸੱਜਣ ਮਿੱਤਰ ਬਹੁਤ ਜੁੜ ਰਹੇ ਨੇ ਫਤਿਹ ਬੁਲਾ ਰਹੇ ਨੇ ਚਮਕੌਰ ਸਿੰਘ ਮਾਨ ਪ੍ਰੋਗਰਾਮ ਜਾ ਗਏ ਨੇ ਤੇ ਉਹਨਾਂ ਨੇ ਹੈਪੀ ਮਨੀਲੇ ਦਾ ਗੀਤ ਪਸੰਦ ਕੀਤਾ ਤੇ ਇੱਕ ਹੋਰ ਗੀਤ ਸੁਣਨਾ ਚਾਹੁੰਦੇ ਨੇ ਮੈਂ ਕਿਉਂ ਕਰ ਦਿੱਤਾ ਜੀ ਜਦੋਂ ਮੌਕਾ ਮਿਲਿਆ ਆਪਾਂ ਉਹ ਗੀਤ ਜ਼ਰੂਰ ਸੁਣਾਵਾਂਗੇ ਖੁਸ਼ ਰਹੋ ਤੇ ਬਲਰਾਜ ਸਿੰਘ ਹੁਣੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੈਸ਼ਰ ਕੁੱਕਰ ਕਹਿੰਦੇ ਆਪਣੇ ਫਰੈਂਡ ਨੂੰ ਪ੍ਰੈਜੈਂਟ ਦੇ ਦਿਓ ਜੀ ਕਹਿੰਦੇ ਤੁਸੀਂ ਤੇ ਇਹ ਸੀਟੀ ਨਹੀਂ ਵੱਜਦੀ ਇਹਦੇ ਚ ਤੇ ਇਹ ਕਹਿੰਦੇ ਮੇਕ ਸ਼ੋਰ ਕਿ ਸ਼ਾਮ ਵਾਲੀ ਦਾਲ ਸਵੇਰ ਵੇਲੇ ਧਰਨੀ ਪੈਂਦੀ ਹੈ ਇਹ ਸੋਲਰ ਕੁੱਕਰ ਹੈ ਜੀ ਜਿਹੜਾ ਦਿੱਤਾ ਹੋਇਆ ਤਾਂ ਸੁਖਦੀਪ ਰਿਆੜ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਤੇ ਵੈਲਕਮ ਜੀ ਤੇ ਪਾਲਾ ਬੈਂਸ ਵੀ ਤੇ ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬਨ ਤੋਂ ਤੇ ਦਲਜੀਤ ਸਿੰਘ ਢਿੱਲੋਂ ਵੀ ਪ੍ਰੋਗਰਾਮ ਚ ਆਏ ਨੇ ਤੇ ਉਹਨਾਂ ਨੇ ਕਿਹਾ ਭਾਜੀ ਨੇ ਕਿ ਮੇਰੇ ਖਿਆਲ ਵਿਚ ਕੁਛ ਕਰਨ ਕਾਰਨ ਇਹ ਵੀ ਹੋ ਸਕਦੇ ਨੇ ਪਹਿਲੀ ਗੱਲ ਤਾਂ ਹਜ਼ੂਰ ਸਾਹਿਬ ਪ੍ਰੋਪਰ ਟੈਸਟ ਨਾ ਹੋਏ ਹੋਣ ਦੂਜਾ ਵੀ ਡਰਾਈਵਰ ਹੀ ਰੋਗੀ ਹੋਣ ਤੀਜਾ ਰਸਤੇ ਵਿੱਚ ਮਿਲੇ ਖਾਣੇ ਵਿੱਚ ਵਾਇਰਸ ਹੋਵੇ ਚੌਥਾ ਇਹ ਵੀ ਹੋ ਸਕਦਾ ਕਿ ਪ੍ਰਸ਼ਾਸਨ ਨੇ ਬਾਕੀਆਂ ਨੂੰ ਡਰਾਉਣ ਲਈ ਪੋਜ਼ਿਟਿਵ ਦੀਆਂ ਖਬਰਾਂ ਫੈਲਾਈਆਂ ਹੋਣ ਤੇ ਬਾਅਦ ਵਿੱਚ ਉਹਨਾਂ ਦੇ ਜਿਹੜੇ ਟੈਸਟ ਨੈਗੇਟਿਵ ਕਹਿ ਦਿੱਤੇ ਜਾਣ ਸੋ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਦੇਖੋ ਇੱਦਾਂ ਹੋਵੇ ਤਾਂ ਵਧੀਆ ਪਰ ਜੋ ਵੀ ਹੈ ਉਹਨਾਂ ਜਿਹੜੇ ਲੋਕ ਨੇ ਉਹਨਾਂ ਦੇ ਵੀ ਰਾਈਟਸ ਨੇ ਅਮਰੀਕ ਭਾਜੀ ਮੈਂ ਤਾਂ ਇਹ ਤੱਕ ਕਹਿਣਾ ਹੈ ਕਿ ਦੇ ਆਲਸੋ ਗੋਟ ਰਾਈਟਸ ਹਨਾ ਉਹਨਾਂ ਨੂੰ ਮੈਂਟਲ ਅਨਸਟੇਬਲ ਕਰਨਾ ਇਹ ਵੀ ਕੋਈ ਵਧੀਆ ਗੱਲ ਨਹੀਂ ਹੈਗੀ ਪ੍ਰਸ਼ਾਸਨ ਦੀ ਜਾਂ ਜਿਹੜੇ ਜਿੰਨੇ ਵੀ ਹੈਗੇ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਮੈਂ ਇਹ ਨਹੀਂ ਕਹਿੰਦਾ ਵੀ ਪੋਜ਼ਿਟਿਵ ਨਹੀਂ ਪੋਜ਼ਿਟਿਵ ਹੋ ਸਕਦੇ ਨੇ ਪਰ ਉਸ ਵੇਲੇ ਉਹਨਾਂ ਦੀ ਖਿੱਲੀ ਉਡਾਣੀ ਉਹ ਦੇਖੋ ਵੀ ਇਹਨੂੰ ਹੋ ਗਿਆ ਮਤਲਬ ਵਾਈ ਯੂ ਮਤਲਬ ਇਹ ਕੀ ਗੱਲ ਹੈ ਉਹ ਬੰਦੇ ਤੇ ਤੁਸੀਂ ਮਾਨਸਿਕ ਬੋਝ ਪਾ ਰਹੇ ਹੋ ਹਨਾ ਵੀ ਉਹਨਾਂ ਨੂੰ ਇੱਕ ਗਿਲਟੀ ਫੀਲ ਕਰਾ ਰਹੇ ਹੋ ਹਾਲਾਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਮਤਲਬ ਦੈਟਸ ਬੈਡ ਹਨਾ ਇਹ ਚੀਜ਼ਾਂ ਜਿਹੜੀਆਂ ਨੇ ਪ੍ਰਾਈਵੇਸੀ ਜਿਹੜੀ ਆ ਸਾਨੂੰ ਸਿੱਖਣੀ ਚਾਹੀਦੀ ਆ ਤੇ ਸਾਡੇ ਨਾਲ ਅਵਤਾਰ ਸਿੰਘ ਸੰਧੂ ਹਿਲਸਟੇਨ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗ੍ਰਿਫਿਥ ਦੇ ਲਾਗੇ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ ਕਹਿੰਦੇ ਬਾਈ ਜੀ ਵੀ ਸਾਡੇ ਨਾ ਸਾਡੇ ਪਿੰਡ ਦੇ 21 ਬੰਦੇ ਆ ਜੀ ਉਹਨਾਂ ਚੋਂ ਤੇ ਫਿਰੋਜ਼ਪੁਰ ਕਾਲਜ ਦੇ ਵਿੱਚ ਰੱਖੇ ਨੇ ਤੇ ਇੱਕ ਰੂਮ ਚ 6 ਬੰਦੇ ਰੱਖੇ ਆ ਤੇ ਕੱਲ ਰਾਤ ਉਹਨਾਂ ਨਾਲ ਗੱਲ ਕੀਤੀ ਸੀ ਕਹਿੰਦੇ ਸੀ ਵੀ ਟੈਂਪਰੇਚਰ ਰੈਗੂਲਰ ਚੈੱਕ ਕਰ ਰਹੇ ਨੇ ਬਟ ਮੈਂਟਲੀ ਅਪਸੈਟ ਹੋਏ ਪਏ ਆ ਸਾਰੇ ਤੇ ਦੇਖੋ ਮੈਂ ਆਹੀ ਗੱਲ ਕਹਿ ਰਿਹਾ ਸੀਗਾ ਕਿ ਉਹਨਾਂ ਤੇ ਜਿਹੜਾ ਇੰਨਾ ਲੋਡ ਪਾਉਣਾ ਇੰਨਾ ਮਤਲਬ ਇਟਸ ਵੈਰੀ ਬੈਡ ਅਮਰੀਕ ਭਾਜੀ ਇਹਦਾ ਸਾਨੂੰ ਸਾਡੇ ਪ੍ਰਸ਼ਾਸਨ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੀ ਪ੍ਰਾਈਵੇਸੀ ਦਾ, ਜਿਹੜੇ ਮੀਡੀਆ ਵਾਲੇ ਆ ਨਾ ਖਾਸ ਕਰਕੇ, ਇਹਨਾਂ ਦੇ ਥੋੜੇ ਲਿੱਤਰ ਖੋਟ ਕੇ, ਮਤਲਬ ਇਹਨਾਂ ਦੀ ਪਰੇਡ ਹੋਣੀ ਚਾਹੀਦੀ ਜਿਹੜੇ ਸੰਸਨੀ ਗੇਜ ਕੰਮ ਕਰਦੇ ਨੇ। ਤੇ ਬਾਕੀ ਉਹ ਦੱਸਦੇ ਸੀ ਪਿਛਲੇ ਹਫ਼ਤੇ ਵੀ ਮੀਂਹ ਪੈ ਰਿਹਾ ਸੀ ਸ਼ਨਿਚਰਵਾਰ ਨੂੰ ਗ੍ਰਿਫਤ ਏਰੀਏ ਦੇ ਵਿੱਚ, ਕਹਿੰਦੇ ਵਿੱਚ 5 ਮਿਲੀਮੀਟਰ ਰੇਨ ਹੋ ਗਈ ਹੈ ਲਾਸਟ 4 ਦਿਨਾਂ 'ਚ। ਚਲੋ ਬਹੁਤ ਵਧੀਆ ਜੀ, ਤੁਹਾਡੇ ਇਨਲੈਂਡ ਕਾਫ਼ੀ ਮੀਂਹ ਦੀ ਲੋੜ ਹੈ, ਫਸਲਬਾੜੀ ਵਧੀਆ ਹੋਏਗੀ। ਤਾਂ ਅਮਰੀਕ ਭਾਅ ਜੀ, ਗੱਲ ਥੋੜ੍ਹੀ ਗਾਂਹ ਤੋਰੀ ਹੈ ਖੇਤੀਬਾੜੀ ਦੀ, ਅਤੇ ਮੇਰੀ 3-4 ਥਾਂ ਤੋਂ ਗੱਲ ਹੋਈ, ਫੋਨ ਆਉਂਦੇ ਪੁੱਛਦੇ ਬਈ ਤੁਹਾਡੇ ਖੇਤੀਬਾੜੀ 'ਤੇ ਕੋਈ ਅਸਰ ਤਾਂ ਨਹੀਂ ਹੋਇਆ ਲੋਕਡਾਊਨ ਦਾ? ਦੇਖੋ ਅਸਰ ਤਾਂ ਹੈਗਾ ਹੀ ਹੈ ਸਾਰਿਆਂ 'ਤੇ, ਨਾਲ ਹੀ ਹੈ, ਜਿੰਨਾ ਵੰਡਾ ਮਿਲਦਾ ਸਾਰਿਆਂ ਦੇ ਬਰਾਬਰ ਮਿਲਦਾ। ਪਰ ਖੇਤੀਬਾੜੀ 'ਚ ਇਹ ਹੁੰਦਾ ਕਿ ਜਿਹੜੀ ਹੁਣ ਆਈਸੋਲੇਸ਼ਨ ਦੀ ਗੱਲ ਕਰਦੇ ਹਾਂ, ਵੀ ਆਈਸੋਲੇਸ਼ਨ 'ਚ ਰਹੋ, ਤੁਸੀਂ ਦੇਖਿਆ ਅਸੀਂ ਤਾਂ ਆਲਵੇਜ਼ ਹੀ ਆਈਸੋਲੇਸ਼ਨ 'ਚ ਹੁੰਦੇ ਹਾਂ ਫਾਰਮ 'ਤੇ, ਜਿਹੜਾ ਕਹਿੰਦਾ ਜੀ ਸੋਸ਼ਲ ਡਿਸਟੈਂਸਿੰਗ ਰੱਖੋ, ਸਾਡੇ ਤਾਂ ਅਸੀਂ ਤਾਂ ਮੇਰਾ ਗੱਲ 500 ਮੀਟਰ ਦੀ ਆਲਵੇਜ਼ ਹੀ ਦੂਰ ਰਹਿੰਦੇ ਇੱਕ ਦੂਜੇ ਤੋਂ ਹੀ, ਏਦਾਂ ਹੀ ਹਨਾ।
ਓਹੀ
ਤਾਂ ਮੈਂ ਕਈ ਵਾਰੀ ਅੱਗੇ ਵੀ ਗੱਲ ਸੁਣਾਈ ਆ ਵੀ ਸਾਡੇ ਤਾਇਆ ਜੀ ਹੁਣੀ ਆ ਇੰਗਲੈਂਡ ਤੋਂ ਆਉਂਦੇ ਆ ਮਿੱਤਰ ਸੱਜਣ, ਨਾ ਉੱਥੇ ਜੇ ਅਸੀਂ ਇੰਗਲੈਂਡ ਜਾਈਦਾ, ਉਹ ਪੁੱਛਦੇ ਆ ਬਈ ਜਿਹੜਾ ਕੋਈ ਬਹੁਤ ਵਧੀਆ ਬੰਦਾ ਆਉਂਦਾ ਨਾ, ਜਿਹਨੂੰ ਅਸੀਂ ਚਾਹੁੰਦੇ ਹਾਂ ਵੀ ਅਸੀਂ ਉਹਨਾਂ ਨੂੰ ਘੁਮਾਈਏ, ਤੇ ਅਸੀਂ ਉਹਨਾਂ ਨੂੰ ਵੇਲਜ਼ ਲੈ ਕੇ ਜਾਂਦੇ ਹਾਂ, ਅਸੀਂ ਉਹਨਾਂ ਨੂੰ ਸਕਾਟਲੈਂਡ ਲੈ ਕੇ ਜਾਂਦੇ ਹਾਂ, ਅਸੀਂ ਉਹਨਾਂ ਨੂੰ ਕੰਟਰੀ ਸਾਈਡ ਲੈ ਕੇ ਜਾਂਦੇ ਹਾਂ,
ਵਾਈਟ ਆਈਲੈਂਡ ਲੈ ਕੇ ਜਾਂਦੇ ਹਾਂ,
ਕਹਿੰਦੇ ਬੀਚ ਤੇ ਲੈ ਕੇ ਜਾਂਦੇ, ਕਹਿੰਦੇ ਹੁਣ ਤੁਸੀਂ ਦੱਸੋ ਵੀ ਸਾਨੂੰ ਲੈ ਕੇ ਕਿੱਥੇ ਜਾਈਏ। ਮੈਂ ਕਿਹਾ ਦੇਖੋ ਜੀ ਅਸੀਂ ਤਾਂ ਅੱਕੇ ਪਏ ਹਾਂ ਗ੍ਰੀਨਰੀ ਦੇਖ ਦੇਖ ਕੇ, ਸਾਡੀਆਂ ਅੱਖਾਂ ਫੁੱਲੀਆਂ ਪਈਆਂ, ਤੁਸੀਂ ਸਾਨੂੰ ਲੰਡਨ ਦਿਖਾ ਲਓ, ਉਹ ਟ੍ਰੈਫਿਕ ਬਹੁਤ ਹੈ ਜੀ ਉੱਥੇ, ਉਹ ਮੈਂ ਇਹੀ ਤਾਂ ਦੇਖਣਾ ਚਾਹੁੰਦੇ ਹਾਂ, ਅਸੀਂ ਜਾਮ ਦੇਖਣਾ ਚਾਹੁੰਦੇ ਹਾਂ, ਅਸੀਂ ਕਾਰਾਂ ਦੇਖਣੀਆਂ ਚਾਹੁੰਦੇ ਹਾਂ, ਅਸੀਂ ਧੂੰਏ ਦੀ ਸਮੈਲ, ਸਾਨੂੰ ਧੂੰਏ ਦੀ ਸਮੈਲ ਬਹੁਤ ਸੋਹਣੀ ਲੱਗਦੀ ਹੈ ਸਾਨੂੰ। ਸੋ ਉਹ ਤੁਸੀਂ ਦੇਖਿਆ ਹੋਣਾ ਜਦ ਪੁਰਾਣੇ ਟਾਈਮ ਦੇ ਵਿੱਚ ਕਾਰਾਂ ਹੁੰਦੀਆਂ ਸੀ ਨਾ ਵੇਲੀ ਵੇਲੀ, ਜਦ ਕਾਰ ਸਟਾਰਟ ਹੁੰਦੀ ਸੀ ਨਾ ਉਹਦੇ ਚ ਧੂੰਆਂ ਨਿਕਲ ਆਉਂਦਾ, ਉਹ ਨਿਆਣੇ ਉਹ ਸੁੰਘਦੇ ਹੁੰਦੇ ਸੀ, ਧੂੰਆਂ ਸੁੰਘਦੇ ਹੁੰਦੇ ਸੀ ਹਨਾ।
ਹਾਂ,
ਸੋ ਇਸ ਕਰਕੇ ਮਤਲਬ ਡਿਪੈਂਡ ਕਰਦਾ ਸਾਡੀ ਸਿਚੁਏਸ਼ਨ ਜੀ ਆ ਆ। ਦੂਜੀ ਗੱਲ ਇਹ ਆ ਵੀ ਇਹ ਆਉਣ ਵਾਲੇ
ਜਿਦਾਂ ਹੋਲੀਡੇ ਨੂੰ ਤੁਸੀਂ ਡਿਫਾਈਨ ਕਰਨਾ ਹੋਵੇ ਨਾ, ਹੋਲੀਡੇ ਨੂੰ ਤੁਸੀਂ ਡਿਫਾਈਨ ਕਿੱਦਾਂ ਕਰੋਗੇ? ਹੋਲੀਡੇ ਹੁੰਦੇ, ਹੋਲੀਡੇ ਏਦਾਂ ਡਿਫਾਈਨ ਕੀਤੀ ਜਾ ਸਕਦੀ ਆ, ਵੇਰੀਏਸ਼ਨ ਆਫ ਯੋਰ ਨੈਚੁਰਲ ਰੂਟੀਨ, ਡੇਲੀ ਲਾਈਫ ਤੋਂ ਜਿਹੜੀ ਵੇਰੀਏਸ਼ਨ ਹੁੰਦੀ ਨਾ, ਉਹਨੂੰ ਤੁਸੀਂ ਹੋਲੀਡੇ ਕਹਿੰਦੇ ਆ। ਹੁਣ ਤੁਹਾਡੀ ਹੋਲੀਡੇ ਤਾਂ ਇਹੀ ਆ ਵੀ ਤੁਸੀਂ ਧੂੰਏ ਵਾਲੀ ਕਾਰਾਂ ਦੇਖਣੀਆਂ, ਜਾਮ ਦੇਖਣਾ, ਕਿੱਦਾਂ ਕਿੱਦਾਂ ਲੋਕ ਇੱਕ ਦੂਜੇ ਫਸ ਫਸ ਕੇ ਨਿਕਲਦੇ ਉਹ ਦੇਖਣੀ ਆ। ਜਿਹੜੇ ਉਹਨਾਂ ਇਲਾਕਿਆਂ ਚ ਰਹਿੰਦੇ ਆ ਉਹਨਾਂ ਨੇ ਹੋਲੀਡੇ ਦੇਖਣਾ ਵੀ ਖੇਤ ਕਿੱਦਾਂ ਦੇ ਆ, ਹਰਿਆਲੀ ਕਿੱਦਾਂ ਆ, ਜਿਹੜੇ ਟਮਾਟਰ ਆ ਜ਼ਮੀਨ ਦੇ ਵਿੱਚ ਥੱਲਿਓ ਨਿਕਲਦੇ ਕਿ ਉੱਪਰ ਲੱਗਦੇ ਦਰਖਤਾਂ ਨੂੰ, ਹਨਾ, ਉਹਨਾਂ ਨੇ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ।
ਹਾਂਜੀ, ਤੇ ਉਹ ਉਹੀ ਗੱਲ ਹੈ ਵੀ ਜਿਹੜੀ ਸਾਡੇ ਫਾਰਮਿੰਗ ਦੀ ਸਿਚੁਏਸ਼ਨ ਹੈ ਜਾਂ ਫਾਰਮਰਾਂ ਦੀ ਸਾਰਿਆਂ ਦੀ ਸਿਚੁਏਸ਼ਨ, ਉਹ ਇਹ ਹੈ ਕਿ ਫਸਲਬਾੜੀ ਤਾਂ ਦੇਖੋ ਸਰਕਾਰਾਂ ਵੀ ਕਹੀ ਜਾਂਦੀਆਂ ਸਾਨੂੰ, ਸਾਡੀ ਜਿਹੜੀ ਇੰਡਸਟਰੀ ਆ ਕਾਫੀ ਸਪੋਰਟ ਕਰ ਰਹੀ ਆ, ਸੈਮੀਨਾਰ ਵੀ ਕਰ ਰਹੇ ਆ ਕਿ ਤੁਸੀਂ ਫਾਰਮ ਦੇ ਵਿੱਚ ਕੀ ਕੀ ਪ੍ਰੀਕੋਸ਼ਨਸ ਲੈਣੇ, ਕਿਉਂਕਿ ਬੰਦੇ ਆਉਣੇ ਆ, ਗਾਂ ਪਿਕਿੰਗ ਸ਼ੁਰੂ ਹੋਣੀ ਆ, ਹੁਣ ਵੀ ਹੋ ਰਹੀ ਆ ਕਈਆਂ ਦੇ, ਆਉਣ ਵਾਲੇ ਟਾਈਮ 'ਚ ਪਿਕਿੰਗ ਹੋਣੀ ਆ, ਕਿ ਉਹ ਜਿਹੜੇ ਸੈਨੀਟਾਈਜ਼ਰ ਲੈਣੇ ਆ, ਉਹਨਾਂ ਨੂੰ ਮਾਸਕ ਦੇਣੇ ਆ, ਉਹ ਅਸੀਂ ਵੀ ਦੇਵਾਂਗੇ, ਸਾਰੇ ਦੇਵਾਂਗੇ ਜਿਹੜੇ ਪਿੱਕਰ ਆਉਂਦੇ ਨੇ, ਅਸੀਂ ਮੇਕ ਸ਼ੋਰ ਕਰਨਾਗੇ ਉਹ ਸੋਸ਼ਲ ਡਿਸਟੈਂਸਿੰਗ ਰੱਖਣ, ਜਿਹੜਾ ਕਿ ਫਾਰਮ 'ਤੇ ਨੈਚੁਰਲੀ ਰਹਿ ਜਾਂਦੀ ਹੈ ਜਦੋਂ ਪਿਕਿੰਗ ਕਰਦੇ ਆ, ਡਿਸਟੈਂਸ ਕਾਫੀ ਹੁੰਦਾ ਆ, ਸੋ ਪਾਣੀ, ਸੈਨੀਟਾਈਜ਼ਰ, ਇਹ ਸਾਰਾ ਕੁਛ ਉੱਥੇ ਸਾਨੂੰ ਹਦਾਇਤਾਂ ਹੋਈਆਂ ਨੇ, ਹੋ ਰਹੀਆਂ ਨੇ ਕਿ ਸਾਨੂੰ ਇਹ ਕੰਪਲਸਰੀ ਹੈ, ਇਹ ਕਰਨਾ ਪੈਣਾ, ਵਧੀਆ ਗੱਲ ਹੈ। ਵੈਸੇ ਤਾਂ ਨੈਚੁਰਲ ਵੀ ਇੱਦਾਂ ਕਰਨਾ ਚਾਹੀਦਾ, ਵੈਸੇ ਅਸੀਂ ਬਹੁਤ ਸਾਰਾ ਕੁਛ ਪਹਿਲਾਂ ਹੀ ਕਰਦੇ ਸੀਗੇ, ਸਾਨੂੰ ਬਹੁਤਾ ਹੋਰ ਐਕਸਟਰਾ ਕਰਨ ਦੀ ਲੋੜ ਨਹੀਂ ਹੈਗੀ। ਸੋ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਸਰਕਾਰਾਂ ਆ ਉਹ ਚਿੰਤਤ ਨੇ ਕਿ ਜੇ ਕਿਸਾਨ ਫਸਲ ਨਹੀਂ ਬੀਜੇਗਾ ਤਾਂ ਭੁੱਖਮਰੀ ਹੋਏਗੀ, ਬਿਮਾਰੀ ਕੰਟਰੋਲ ਹੋ ਜਾਏਗੀ ਜਾਂ ਨਾ ਵੀ ਹੋਏਗੀ। ਪਰ ਜਿਹੜਾ ਭਾਜੀ, ਚਾਹੇ ਉਹ ਸਟਰੀਟ 'ਚ ਘੁੰਮ ਰਹੇ ਨੇ ਲੋਕ, ਚਾਹੇ ਉਹ ਅੰਦਰ ਬੈਠੇ ਨੇ, ਚਾਹੇ ਉਹ ਘਰ ਕੁੱਕ ਕਰਕੇ ਖਾ ਰਹੇ ਨੇ, ਚਾਹੇ ਉਹ ਰੈਸਟੋਰੈਂਟ 'ਚੋਂ ਕੁੱਕ, 2 ਜਾਂ 3 ਡੰਗ ਖਾਣਾ ਤਾਂ ਹੈਗਾ ਹੀ ਆ, ਇਹਨੂੰ ਤਾਂ ਨਹੀਂ ਘਟਾ ਸਕਦੇ। ਸੋ ਖਾਣ ਦੀ ਜਿਹੜੀ ਸਪਲਾਈ ਹੈ, ਫਰੂਟ, ਵੈਜੀਟੇਬਲ, ਆਟਾ, ਦਾਲ, ਬੇਸਿਕ ਜਿਹੜੀਆਂ ਚੀਜ਼ਾਂ ਨੇ, ਉੱਦਾਂ ਤਾਂ ਠੀਕ ਹੈ, ਇਹ ਤਾਂ ਮਸਟ ਹੈ। ਦੂਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਗੱਜਣ ਵਾਲਾ ਬਾਈ ਜੀ ਨੇ ਕਿਹਾ ਸੀ ਵੀ ਜਿਹੜੇ ਕੁਰਕਰੇ ਵਗੈਰਾ, ਪ੍ਰੋਸੈਸਡ ਫੂਡ ਫੈਕਟਰੀਆਂ, ਇਹ ਬੰਦ ਹੈ, ਇਹ ਬਹੁਤ ਸਾਰਾ ਜਿਹੜਾ ਮਾਲ ਹੈ ਆਫ ਦਾ ਸ਼ੈਲਫ ਹੋ ਗਿਆ ਖਾਣ ਤੋਂ ਆਈ ਨਹੀਂ ਰਿਹਾ ਪਾਈਪ ਲਾਈਨ ਚ ਪਿੱਛੋਂ। ਸੋ ਉਹ ਜਿਹੜੇ ਕੁਰਕੁਰੇ ਖਾ ਖਾ ਕੇ ਆਪਣਾ ਢਿੱਡ ਭਰਦੇ ਸੀ ਫਾਸਟ ਫੂਡ ਰਬਿਸ਼ ਖਾ ਖਾ ਕੇ, ਹੁਣ ਉਹਨਾਂ ਨੇ ਰੀਅਲ ਫੂਡ ਖਾਣਾ ਆ। ਸੋ ਫੂਡ ਦੀ ਡਿਮਾਂਡ ਹੋਰ ਵਧਣੀ ਆ ਅਸਲੀ ਫੂਡ ਦੀ। ਸੋ ਇਸ ਕਰਕੇ ਜਿਹੜੀ ਸਰਕਾਰਾਂ ਆ ਉਹ ਵੀ ਚਿੰਤਤ ਨੇ ਕਿ ਜੇ ਕਿਸਾਨ ਹੈ ਜਿਹੜਾ ਫਾਰਮਰ ਹੈ ਜੇ ਉਹ ਆਪਣੀ ਫਸਲ ਨਹੀਂ ਬੀਜੇਗਾ ਤਾਂ ਇਹਦਾ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਫੂਡ ਦੀ ਸ਼ਾਰਟੇਜ ਹੋਣੀ ਆ, ਉਹ ਵਾਇਰਸ ਨਾਲੋਂ ਜ਼ਿਆਦਾ ਖਤਰਨਾਕ ਹੋਣੀ ਆ। ਸੋ ਇਸ ਕਰਕੇ
ਅਮਨਦੀਪ ਜਿੱਦਾਂ ਹੁਣ ਕੋਵਿਡ-19 ਦਾ ਵਾਇਰਸ ਜਿਹੜਾ ਫੈਲਿਆ ਆ, ਕੋਰੋਨਾ ਵਾਇਰਸ ਆ, ਇਹਦੇ ਨਾਲ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਆ, ਇਕਨੋਮੀ ਦੀ ਗੱਲ ਕਰੀਏ, ਐਸੈਂਸ਼ੀਅਲ ਸਰਵਿਸਿਜ਼ ਸਾਰੀਆਂ ਚੱਲ ਰਹੀਆਂ। ਹੁਣ ਆਸਟ੍ਰੇਲੀਆ ਦੀ ਗੱਲ ਕਰੋ, ਇੱਥੇ ਜਿਹੜੇ ਫੈਕਟਰੀਆਂ ਆ ਜਿੱਥੇ ਪ੍ਰੋਡਕਸ਼ਨ ਹੁੰਦੀ ਆ ਜਾਂ ਉਹ ਸਾਰੀਆਂ ਚੱਲ ਰਹੀਆਂ ਆ, ਖੇਤੀਬਾੜੀ ਵੀ ਇੱਥੇ ਜਿਹੜੀ ਹੋ ਰਹੀ ਆ, ਤੇ ਜਿਹੜੀਆਂ ਬੰਦ ਹੋਈਆਂ ਉਹਨਾਂ ਦੇ ਵਿੱਚ ਜਿਹੜੀਆਂ ਨਾਨ ਅਸੈਂਸ਼ੀਅਲ ਚੀਜ਼ਾਂ ਜਿਹਨਾਂ ਦੀ ਸਾਨੂੰ ਜ਼ਰੂਰਤ ਨਹੀਂ ਹੈ, ਜਿੱਦਾਂ ਸਾਨੂੰ ਸ਼ਰਾਬ ਦੇ ਠੇਕਿਆਂ ਦੀ ਜ਼ਰੂਰਤ ਨਹੀਂ ਹੈ, ਅਹਾਤਿਆਂ ਦੀ ਜ਼ਰੂਰਤ ਨਹੀਂ ਆ, ਜਿਹੜਾ ਚਾਹ ਦੀ ਜਿਹੜੀਆਂ ਦੁਕਾਨਾਂ ਆ ਉਹਦੀ ਖਾਸ ਜ਼ਰੂਰਤ ਨਹੀਂ ਹੈ, ਉਹ ਬੰਦ ਆ। ਸ਼ੋਪਿੰਗ ਸੈਂਟਰ ਜਿਹੜੇ ਆ ਜਿਹੜੇ ਜਿਹਨਾਂ ਦੀ ਸਾਨੂੰ ਜ਼ਰੂਰਤ ਨਹੀਂ ਆ, ਜਿੱਦਾਂ ਅਸੀਂ ਕੋਟ ਲੈਣੇ ਕਮੀਜ਼ਾਂ ਲੈਣੀਆਂ ਉਹਨੇ ਜ਼ਰੂਰਤ ਨਹੀਂ ਹੁੰਦੀ, ਨਾ ਵੀ ਲਈਆਂ ਤਾਂ ਵੀ ਸਰਦਾ ਆ। ਜਿਹੜੀਆਂ ਚੀਜ਼ਾਂ ਜ਼ਰੂਰਤ ਵਾਲੀਆਂ ਉਹ ਸਾਰੀਆਂ ਖੁੱਲੀਆਂ ਆ ਇਸ ਵੇਲੇ, ਹੈ ਨਾ, ਤੇ ਉਹ ਮਿਲਦੀਆਂ ਆ। ਇਹਦਾ ਹੁਣ ਜਿਹੜੀਆਂ ਤੁਸੀਂ ਕਈ ਵਾਰੀ ਅਸੀਂ ਗੱਲਾਂ ਕਰਦੇ ਹਾਂ ਵੈਸੇ ਪਾਰਟੀਆਂ ਵਿੱਚ ਬੈਠ ਕੇ ਇੱਧਰ ਉੱਧਰ ਬੈਠ ਕੇ ਕਿ ਇਹ ਜਿਹੜੇ ਫਾਲਤੂ ਦੇ ਕੰਮ ਆ ਇਹ ਬੰਦ ਹੋਣੇ ਚਾਹੀਦੇ, ਇਹਦੇ ਨਾਲ ਸਮਾਜ ਜਿਹੜਾ ਥੱਲੇ ਲੱਗਦਾ ਆ, ਸਮਾਜ ਗਿਰਾਵਟ ਆਉਂਦੀ ਆ, ਉਹ ਤਾਂ ਹੁਣ ਬੰਦ ਹੋ ਗਏ। ਤਾਂ ਹੁਣ ਟਰਬਲ ਕਿਹੜੀ ਹੈ, ਜਿੱਦਾਂ ਜਿਹੜੀ ਹੁਣ ਪੰਜਾਬ ਲੈ ਲਓ, ਪੰਜਾਬ ਵਿੱਚ ਜਿਹੜੀ ਸਾਰੀ ਖੇਤੀਬਾੜੀ ਉਹ ਖੁੱਲੀ ਆ, ਉਹਦੇ ਜਿਹੜੇ ਮਜ਼ਦੂਰ ਆ ਉਹ ਈਵਨ ਜਿਹੜੀਆਂ ਇੰਡਸਟਰੀਜ਼ ਆ ਉਹ ਥੋੜੀਆਂ ਉੱਥੇ ਬੰਦ ਹੋਣਗੀਆਂ। ਇੱਥੇ ਦੀ ਜੇ ਗੱਲ ਕਰੀਏ, ਇੱਥੇ ਇੰਡਸਟਰੀ ਸਾਰੀ ਖੁੱਲੀ ਆ,
ਖੁੱਲੀ ਆ ਤਕਰੀਬਨ, ਪਰ ਕਾਫੀ ਨੇ ਜਿੱਦਾਂ ਬੰਦ ਵੀ ਕੀਤਾ, ਜਿਹੜੀ ਨਾਨ ਅਸੈਂਸ਼ੀਅਲ ਹੈ ਉਹ ਫੈਕਟਰੀਆਂ ਜਿਹੜੀਆਂ ਨੇ ਬੰਦ ਨੇ। ਪਰ ਜਿਸ ਤਰ੍ਹਾਂ ਰਿਫਾਇਨਰੀਜ਼ ਵਗੈਰਾ ਉਹਨਾਂ ਦੀ ਡਿਮਾਂਡ ਘੱਟ ਗਈ, ਉਹ ਬੰਦ ਹੋ ਗਈਆਂ ਨੇ, ਹਨਾ, ਇਸ ਵੇਲੇ ਸਸਪੈਂਡਡ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ, ਜਿਹੜੀਆਂ ਮਤਲਬ ਜਿਹਦੀ ਸਪਲਾਈ ਬਿਲਕੁਲ ਹੀ ਘੱਟ ਗਈ ਆ ਜਾਂ ਲੋੜ ਹੀ ਨਹੀਂ, ਹਨਾ, ਤੇਲ ਦੀ ਜਾਂ ਹੋਰ ਇਹੋ ਜਿਹੀਆਂ ਨਾਨ ਅਸੈਂਸ਼ੀਅਲ ਚੀਜ਼ਾਂ ਜਿਹੜੀਆਂ ਹੁਣ ਨਾਨ ਅਸੈਂਸ਼ੀਅਲ ਹੈ। ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਨਾ 2 ਮਹੀਨਿਆਂ ਦੇ ਵਿੱਚ ਜਿਹੜੀ ਸਰਕਾਰ ਚਿੰਤਤ ਹੈ, ਖਾਸ ਕਰਕੇ ਆਸਟ੍ਰੇਲੀਆ ਦਾ, ਨਿਊ ਸਾਊਥ ਵੇਲਸ, ਬਾਕੀ ਸਟੇਟਾਂ ਦਾ ਮੈਨੂੰ ਪਤਾ ਨਹੀਂ, ਪਰ ਸਾਨੂੰ ਜਿਹੜੀ ਐਵਰੀ ਥਰਡ ਡੇ ਸਾਨੂੰ ਬਰੀਫਿੰਗ ਆਉਂਦੀ ਹੈ ਡਿਪਾਰਟਮੈਂਟ ਵੱਲੋਂ ਜਾਂ ਸਾਡੀ ਇੰਡਸਟਰੀ ਵੱਲੋਂ, ਉਹ ਇਹ ਹੈ ਕਿ ਤੁਸੀਂ ਕੰਮ ਆਪਣੇ ਜਿਹੜੇ ਪਲਾਂਟਿੰਗ ਦੇ ਆ, ਜਿਹੜੇ ਤੁਸੀਂ ਬੀਜਣਾ, ਉਹ ਐਜ਼ ਪਲੈਨਡ ਤੁਸੀਂ ਕਰੋ। ਕਿਉਂਕਿ ਜਿਸ ਤਰ੍ਹਾਂ ਪਹਿਲਾਂ ਹੈ ਕਿ ਫੂਡ ਚਾਹੀਦਾ ਹੀ ਚਾਹੀਦਾ ਆ, ਜਿਹੜੀ ਬੈਕਬੋਨ ਹੈ ਇਕੋਨਮੀ ਦੀ, ਛੱਡੋ ਤੁਸੀਂ, ਜਿਹੜੀ ਹਿਊਮੈਨਿਟੀ ਦੀ ਬੈਕਬੋਨ ਹੈ, ਫਾਰਮਰ ਹੈ ਆਲਵੇਜ਼, ਯੁਗਾਂ ਜਗੰਤਰਾਂ ਤੋਂ, ਠੀਕ ਹੈ ਨਾ। ਸੋ ਇਸ ਕਰਕੇ ਜਦੋਂ ਵੀ ਅਸੀਂ ਲੁੱਟਦੇ ਹਾਂ ਤਾਂ ਅਸੀਂ ਫਾਰਮਰ ਨੂੰ ਲੁੱਟਦੇ ਹਾਂ, ਬੈਕਬੋਨ ਆਪਣੀ ਰੀੜ ਦੀ ਹੱਡੀ ਆਪ ਹੀ ਤੋੜਦੇ ਹਾਂ ਅਸੀਂ, ਉਹਨੂੰ ਤੰਗ ਕਰਦੇ ਹਾਂ, ਉਹਨੂੰ ਉਹਦਾ ਹੀ ਸ਼ੋਸ਼ਣ ਕਰਦੇ ਹਾਂ ਅਸੀਂ। ਸੋ ਇੱਕ ਇਹ ਵੀ ਗੱਲ ਹੈ ਕਿ ਇਸ ਜਿਹੜੀ ਮਹਾਂਮਾਰੀ ਹੈ ਉਹਨੇ ਇਹ ਚੀਜ਼ ਜਨਰੇਸ਼ਨ ਨੂੰ ਪ੍ਰਤੱਖ ਦਿਖਾਲਤੀ ਵੀ ਪ੍ਰਾਇਮਰੀ ਜੋਬਸ ਕਿਹੜੀਆਂ ਨੇ। ਕਈ ਸਮੇਂ ਲੈ ਇਹ ਫਾਰਮਰ ਵੀ ਕੋਈ ਜੋਬ ਹੈ, ਆਹ ਵੀ ਕੋਈ ਜੋਬ ਹੈ, ਅਸੀਂ ਇੰਨੇ ਲਾ ਅਸੀਂ ਉਹ ਕਹਿੰਦੇ ਨੇ ਇਹ ਕਹਿੰਦੇ ਈਵਨ ਭਾਜੀ ਤੁਸੀਂ ਦੇਖੋ ਸਰਕਾਰ ਕਹਿੰਦੀ ਹੈ ਫਾਰਮਿੰਗ ਕੋਈ ਸਕਿੱਲ ਹੀ ਹੈ ਨੀ, ਕਹਿੰਦੇ ਫਾਰਮਰ ਨੂੰ ਉਹ ਫਾਰਮਿੰਗ ਨੂੰ ਸਕਿੱਲ ਨਹੀਂ ਮੰਨਦੇ। ਈਵਨ ਗੌਰਮੈਂਟ ਤੁਸੀਂ ਦੇਖੋ ਜੇ ਤੁਸੀਂ ਅਪਲਾਈ ਕਰਨਾ ਹੈ ਨਾ PR ਲਈ ਜਾਂ ਕਿਸੇ ਲਈ, ਉਹਦੇ ਵਿੱਚ ਉਹ ਫਾਰਮਿੰਗ ਨੂੰ ਗਿਣਦੇ ਹੀ ਨਹੀਂ। ਸਾਨੂੰ ਪਤਾ ਸੀ ਅਸੀਂ ਕਿੱਦਾਂ ਲੌਬੀ ਕਰ ਕਰਕੇ ਪਿਛਲੇ 15 ਸਾਲ ਪਹਿਲਾਂ ਅਸੀਂ 2-3 ਕੋਰਸ ਲਿਸਟ ਚ ਪਾਏ ਸੀ, ਉਹ ਕੁੱਕਰੀ ਨੂੰ ਸਕਿੱਲ ਗਿਣਦੇ ਆ, ਠੀਕ ਆ, ਉਹ ਹੇਅਰ ਡਰੈਸਿੰਗ ਨੂੰ ਸਕਿੱਲ ਗਿਣਦੇ ਆ, ਉਹ ਬਾਕੀ ਸਾਰੀਆਂ ਚੀਜ਼ਾਂ ਨੂੰ ਸਕਿੱਲ ਗਿਣਦੇ ਆ, ਫਾਰਮਿੰਗ ਨੂੰ ਆਸਟ੍ਰੇਲੀਅਨ ਗੌਰਮੈਂਟ ਵੀ ਸਕਿੱਲ ਨਹੀਂ ਗਿਣਦੀ ਸੀਗੀ। ਅਸੀਂ 3-4
ਸਕਿੱਲ ਵਾਲੀਆਂ ਸਾਰੀਆਂ ਬੰਦ ਕਰਕੇ ਬੈਠੇ,
ਹੁਣ ਸਕਿੱਲ ਵਾਲੀਆਂ ਬੰਦ ਆ ਤੇ ਹੁਣ ਮਿੰਨਤਾਂ ਕੱਢਣ ਲੱਗੇ ਹੋ ਵੀ ਤੁਸੀਂ ਹਾਂ ਫਸਲ ਬੀਜੀ ਜਾਓ, ਹਨਾ, ਫਸਲ ਬੀਜੋ,
ਹੁਣ ਕੁੱਕਰੀ ਬੰਦ ਕਰਕੇ ਬੈਠੇ, ਬੜੇ ਰੈਸਟੋਰੈਂਟ ਸਾਰੇ ਬੰਦ ਕੀਤੇ।
ਕੁੱਕਰੀ ਤਾਂ ਹੋਏਗੀ ਨਾ ਭਾਜੀ, ਕੁੱਕਰੀ ਤਾਂ ਹੋਏਗੀ ਜੇ ਪਿੱਛੋਂ ਰੋ ਮਟੀਰੀਅਲ ਆਏਗਾ, ਫੂਡ ਆਏਗਾ, ਮਤਲਬ ਖਾਣਾ ਆਏਗਾ। ਸੋ ਇਸ ਕਰਕੇ ਨਾ ਜਿਹੜੀ ਮੈਨੂੰ ਲੱਗਦਾ ਜਿਹੜੇ ਸਾਡੇ ਪ੍ਰਸ਼ਾਸਨ ਹੈ, ਸਾਡੇ ਜਿਹੜੇ ਪਾਲਿਸੀ ਮੇਕਰ ਹੈ, ਸਾਡੇ ਜਿਹੜੇ ਲੋਕ ਹੈ ਪੜ੍ਹੇ ਲਿਖੇ ਆ, ਉਹ ਸਿਰਫ ਇਹੀ ਸਮਝਦੇ ਵੀ ਅਕਾਊਂਟਿੰਗ ਬਸ ਇਹੀ ਸਕਿੱਲ ਹੈ, ਜਿਹੜਾ ਲੋਇਰ ਬਣ ਗਿਆ ਉਹੀ ਸਕਿੱਲ ਹੈ, ਜਿਹੜਾ ਮਤਲਬ ਜਹਾਜ਼ ਉਡਾ ਰਿਹਾ, ਟਰੱਕ ਚਲਾ ਰਿਹਾ, ਇਹੀ ਸਕਿੱਲ ਹੈ। ਜਿਹੜੀ ਫਾਰਮਿੰਗ ਹੈ ਨਾ, ਉਹ ਲੈ ਉਹ ਆ ਵੀ ਯਾਰ ਕੋਈ ਜਾਵੇ, ਤੂੰ ਕੋਈ ਫਾਰਮਰ ਹੈ, ਨਾ ਨਾ, ਇਹ ਹੁਣ ਕੁਦਰਤ ਨੇ ਦੱਸਿਆ ਵੀ ਅਸਲ ਦੇ ਵਿੱਚ ਅੰਨਦਾਤਾ ਕੌਣ ਹੈ, ਜਿੱਦਾਂ ਰਿੱਕੀ ਕਹਿੰਦਾ ਸੀ ਨਾ ਅੰਨਦਾਤਾ ਅੰਕਲ, ਉਹ ਇਹ ਪਹਿਲਾਂ ਤੋਂ ਹੀ ਇਹ ਲੋਕ ਸੱਚਾਈ ਆ ਕਿ ਜਿਹੜਾ ਮੂਲ ਹੈ ਮੁੱਢ ਹੈ ਉਹ ਜੇ ਅੰਨ ਹੈ ਨੀ ਤਾਂ ਕੁਛ ਵੀ ਹੈ ਨੀ। ਇਹ ਸਾਨੂੰ ਦਿਮਾਗ ਚ ਬਿਠਾ ਲੈਣਾ ਚਾਹੀਦਾ ਆ। ਦੇਖੋ ਕਈ ਵਾਰੀ ਏਅਰਪੋਰਟ ਤੇ ਆਏ ਆ, ਇੱਥੇ ਵੀ ਉਤਰਦੇ ਆ, ਇੰਗਲੈਂਡ ਵੀ ਜਾਂਦੇ ਆ, ਤਾਂ ਉਹ ਤੁਹਾਨੂੰ ਪੁੱਛਦੇ ਆ ਤੁਹਾਡਾ ਆਕੂਪੇਸ਼ਨ ਕੀ ਆ। ਉਹਦੇ ਤੇ ਉੱਤੇ ਕਾਲਮ ਹੁੰਦਾ ਕਿ ਆਕੂਪੇਸ਼ਨ ਕੀ ਆ। ਅਸੀਂ ਮੈਂ ਤਾਂ ਅਕਸਰ ਸ਼ਾਨ ਨਾਲ ਭਰਦਾ ਮੈਂ ਫਾਰਮਰ ਐਵੇਂ, ਤੇ ਜਿਹੜੇ ਕਈ ਨਾ ਸੂਝਵਾਨ ਆ ਜਿਹਨਾਂ ਨੂੰ ਪਤਾ ਆ ਇਮੀਗ੍ਰੇਸ਼ਨ ਆਫਿਸਰ ਆ, ਉਹ ਨਾ ਜਦੋਂ ਉਹ ਪੜ੍ਹਦੇ ਨੇ ਤਾਂ ਉਹ ਅੱਖ ਚੱਕ ਕੇ ਇੱਕ ਵਾਰੀ ਜ਼ਰੂਰ ਦੇਖਦੇ ਨੇ ਉਹ ਯੂ ਆਰ ਅ ਫਾਰਮਰ ਹਨਾ। ਤੇ ਉਹ ਮੈਨੂੰ ਕਈ ਵਾਰੀ ਏਦਾਂ ਮਹਿਸੂਸ ਹੋਇਆ, ਮਤਲਬ ਕਈ ਵਾਰੀ ਮੇਰੇ ਨਾਲ ਏਦਾਂ ਹੋਈ ਆ ਵੀ ਉਹ ਮੈਨੂੰ ਉਹਨਾਂ ਨੇ ਪੁੱਛਿਆ ਵਟ ਯੂ ਗਰੋਇੰਗ, ਕਾਹਦੀ ਫਾਰਮਿੰਗ ਕਰਦਾ, ਫਿਰ ਮੈਂ ਉਹ ਮੇਰੇ ਨਾਲ ਕਨਵਰਸੇਸ਼ਨ ਕਰਦੇ ਆ। ਸੋ ਆਈ ਥਿੰਕ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਖੇਤੀ ਕਰਦੇ ਨੇ, ਖੇਤੀ ਨਾਲ ਸੰਬੰਧਿਤ ਨੇ, ਵੀ ਸ਼ੁੱਡ ਬੀ ਪ੍ਰਾਊਡ ਆਫ ਅਵਰ ਪ੍ਰੋਫੈਸ਼ਨ। ਸਾਡੇ ਬਾਬੇ ਨਾਨਕ ਦਾ ਪ੍ਰੋਫੈਸ਼ਨ ਹੈ ਜਿਹੜਾ ਉਹਨੇ ਆਪਣੀ ਮਰਜ਼ੀ ਨਾਲ ਚੁਣਿਆ। ਸੋ ਇਸ ਕਰਕੇ ਹੁਣ ਜਿਹੜੀ ਸਪੋਰਟ ਹੈ, ਚਲੋ ਫਾਰਮਰਸ ਨੂੰ ਬਹੁਤ ਸਪੋਰਟ ਹੈ, ਮੈਂ ਤੁਹਾਨੂੰ ਐਵੇਂ ਕਹਾਂ ਵੀ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਨਿਊ ਸਾਊਥ ਵੇਲਸ ਦੇ ਵਿੱਚ ਬਹੁਤ ਜ਼ਿਆਦਾ ਸਪੋਰਟ ਕਰ ਰਹੀ ਹੈ ਗਵਰਨਮੈਂਟ, ਹਰ ਪੱਖੋਂ ਕਰ ਰਹੀ ਹੈ, ਤੇ ਮਤਲਬ ਅਸ਼ੋਰੈਂਸ ਵੀ ਦੇ ਰਹੀ ਹੈ ਨੈਕਸਟ ਵੀ ਤੁਸੀਂ ਜਸਟ ਕੀਪ ਗੋਇੰਗ ਹੈ ਨਾ। ਸੋ ਚੰਗੀ ਗੱਲ ਹੈ, ਇੰਡੀਆ ਦੇ ਵਿੱਚ ਵੀ ਇੱਦਾਂ ਹੀ ਹੋਣਾ ਚਾਹੀਦਾ ਹੈ, ਹਰੇਕ ਥਾਂ ਇੱਦਾਂ ਹੀ ਹੋਣਾ ਚਾਹੀਦਾ। ਸਾਨੂੰ ਫਾਰਮਰਸ ਦੀ ਆਪਣਿਆਂ ਦੀ ਕਦਰ ਕਰਨੀ ਚਾਹੀਦੀ ਹੈ, ਉੱਥੋਂ ਫੂਡ ਨਿਕਲਣਾ ਆ, ਉਹ ਜੇ ਆਪਾਂ ਸਾਡੇ ਮਤਲਬ ਭੁੱਖ ਦੂਰ ਹੋਏਗੀ ਫਿਰ ਆਪਾਂ ਕੁਛ ਹੋਰ ਕਰ ਸਕਾਂਗੇ। ਖੈਰ ਅਮਰੀਕ ਭਾਜੀ,
ਮੰਦੀ ਮੈਨੂੰ ਇੱਕ ਗੱਲ ਦਾ ਹੁਣ ਪਤਾ ਲੱਗ ਗਿਆ ਜਿੱਦਾਂ ਤੁਹਾਡੀਆਂ ਗੱਲਾਂ ਤੋਂ ਨਾ, ਤੁਹਾਡਾ ਫਾਰਮਿੰਗ ਜਿਹੜਾ ਤੁਹਾਡਾ ਕਿੱਤਾ ਆ ਫਾਰਮਰ ਆ ਨਾ, ਤੇ ਜਿਸ ਵੇਲੇ ਅਸੀਂ ਏਅਰਪੋਰਟ ਤੇ ਜਾਈਦਾ ਜਿਲੇ ਮੇਰਾ ਪਾਸਪੋਰਟ ਦੇਖਦੇ ਆ, ਜਿਲੇ ਦੇਖਦੇ ਇਹਦਾ ਕਿੱਤਾ ਕੀ ਆ, ਉਹ ਗੱਲੇ ਨੀ ਕਰਦੇ, ਕਹਿੰਦੇ ਜਾਓ ਜੀ। ਉਹ ਕਹਿੰਦੇ ਵੀ ਜੀ ਪਹਿਲਾਂ ਬਥੇਰੀਆਂ ਗੱਲਾਂ ਇਹਨਾਂ ਨੇ ਸੁਣੀਆਂ, ਸਾਰੀ ਉਮਰ ਇਹਨਾਂ ਦੀਆਂ ਗੱਲਾਂ ਸੁਣਦੇ ਰਹੇ ਆ, ਹੋਰ ਨਾ ਕਿਤੇ ਲੈਕਚਰ ਦੇਣ ਲੱਗ ਪਿਆ।
ਉਹਨਾਂ ਨੂੰ ਆਪਣੇ ਮਾਸਟਰ ਦਾ ਚੇਤਾ ਆ ਜਾਂਦਾ, ਕੁੱਕੜ ਬਣਾਏ ਕੁਲਦੀਪ ਔਲਖ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਕਿ ਸਾਰੇ ਨੰਦੇੜ ਸ਼ਹਿਰ ਚ ਹੁਣ ਤੱਕ ਕੋਰੋਨਾ ਦੇ ਸਿਰਫ 3 ਕੇਸ ਮਿਲੇ ਨੇ ਸਾਰੇ ਨੰਦੇੜ
ਹਨਾ।
ਸਿੱਖ ਸੰਗਤ ਜਿਹੜੀ ਵੀ ਸਵਾ ਮਹੀਨੇ ਗੁਰੂ ਘਰ ਦੀ ਹਦੂਦ ਅੰਦਰ ਸੀ, 30-32 ਘੰਟੇ ਚ ਬੱਸਾਂ ਰਾਹੀਂ ਨੰਦੇੜ ਤੋਂ ਪੰਜਾਬ ਆਉਂਦੀ ਆਉਂਦੀ ਪਾਜ਼ਿਟਿਵ ਕਿਵੇਂ ਹੋ ਗਈ? ਕੋਰੋਨਾ ਦਾ ਟੈਸਟ ਭੰਬਲ ਭੂਸਾ, ਪਿੰਡ ਲਹੂਕਾ ਪੱਟੀ ਇੱਕ ਬੀਬੀ ਨੂੰ 28 ਤਰੀਕ ਨੂੰ ਟੈਸਟ ਕੀਤਾ ਸੀਗਾ, ਉਹਦੀ ਰਿਪੋਰਟ ਆਈ ਜੀ ਪੋਜ਼ਿਟਿਵ। ਠੀਕ ਹੈ,
ਠੀਕ ਹੈ।
ਬਿਨਾਂ ਦਵਾਈ ਨੂੰ ਦੂਜੀ ਰਿਪੋਰਟ ਆਈ, ਬਿਨਾਂ ਦਵਾਈ ਦਿੱਤੇ 30 ਨੂੰ ਕੀਤੀ ਤਾਂ ਉਹ ਆਈ ਨੈਗੇਟਿਵ
ਜੀ।
ਮਤਲਬ ਕੋਈ ਦਵਾਈ ਨਹੀਂ ਦਿੱਤੀ ਤੇ 28 ਨੂੰ ਪੋਜ਼ਿਟਿਵ ਆਈ ਤੇ 30 ਨੂੰ ਉਹ ਨੈਗੇਟਿਵ ਹੋ ਗਈ ਹੈ ਨਾ। ਸੋ ਅਮਰੀਕ ਭਾਜੀ ਹੁਣ ਆਪਾਂ ਇੱਥੇ ਗੱਲ ਕਰੀਏ, ਮੈਂ ਨਾ ਆਪਣੇ ਮਾਮਾ ਜੀ ਨੂੰ ਫੋਨ ਕੀਤਾ ਅਮਰੀਕਾ
ਜੀ,
ਤੇ ਮੇਰੇ ਫਾਦਰ ਸਾਹਿਬ ਨੇ ਵੀ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਵੀ ਉਹਨਾਂ ਨੇ ਇੱਕ ਧਿਆਨ ਦਵਾਇਆ, ਹੁਣ ਮੈਂ ਇਹਦੀ ਪੁਸ਼ਟੀ ਕਰ ਰਿਹਾ ਵੈਸੇ, ਉਹ ਕਹਿੰਦੇ ਮੈਂ ਤੁਹਾਨੂੰ ਲਿੰਕ ਭੇਜੂਗਾ, ਵੀ ਅਮਰੀਕਾ ਦੇ ਵਿੱਚ ਹੁਣ ਇਨਕੁਆਇਰੀ ਚੱਲ ਰਹੀ ਆ ਕਿ ਆਹ ਜਿਹੜੇ ਇੰਨੇ ਪੋਜ਼ਿਟਿਵ ਕੇਸ ਆਏ ਆ ਇਹ ਇੱਕਦਮ ਏਦਾਂ ਕਿੱਦਾਂ ਹੋ ਗਏ, ਵੀ ਫੈਡਰਲ ਲੈਵਲ ਤੇ ਹੁਣ ਇਨਕੁਆਇਰੀ ਚੱਲ ਰਹੀ ਹੈ, ਤੇ ਕਹਿੰਦੇ ਕੁਛ ਕੇਸ ਮੋਹਰੇ ਉਹਨਾਂ ਨੇ ਕੱਢ ਕੇ ਰੱਖੇ ਇਨਵੈਸਟੀਗੇਟਰਸ ਨੇ, ਕਿ ਕਿਉਂਕਿ ਤੁਹਾਨੂੰ ਪਤਾ ਅਮਰੀਕਾ ਦੇ ਵਿੱਚ ਜਿਹੜਾ ਮੈਡੀਕਲ ਸਿਸਟਮ ਹੈ ਉਹ ਪ੍ਰਾਈਵੇਟਾਈਜ਼ ਆ ਜ਼ਿਆਦਾ, ਪ੍ਰਾਈਵੇਟ ਇੰਡੀਆ ਵਾਂਗ ਕਰਨਾ ਜਿੱਦਾਂ ਕਾਫੀ ਪ੍ਰਾਈਵੇਟ ਹਸਪੀਟਲ ਹੈ, ਆਸਟ੍ਰੇਲੀਆ ਦੇ ਵਿੱਚ ਥੋੜੇ ਘੱਟ ਨੇ,
ਇੰਸ਼ੋਰੈਂਸ ਤੇ ਚੱਲਦਾ,
ਹਾਂ ਉਹ ਸਾਰਾ ਕੁਛ ਇੰਸ਼ੋਰੈਂਸ ਤੇ ਚੱਲਦਾ। ਤੇ ਉਹ ਮਾਮਾ ਜੀ ਦੱਸ ਰਹੇ ਸੀ, ਮੈਂ ਪੁਸ਼ਟੀ ਨਹੀਂ ਕੀਤੀ ਪਰ ਆਈ ਬਿਲੀਵ ਹਿਮ ਕਿ ਉਹ ਅਮੈਰੀਕਨ ਸਿਟੀਜ਼ਨ ਹੈ, ਜਿਹੜੀ ਗੱਲ ਉਹਨਾਂ ਨੇ ਮੈਨੂੰ ਦੱਸੀ ਆ, ਠੀਕ ਹੈ ਮੈਂ ਉਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਉਹ ਕਹਿੰਦੇ ਵੀ ਫੈਡਰਲ ਗਵਰਨਮੈਂਟ ਦੀ ਅਮਰੀਕਾ ਦੇ ਵਿੱਚ ਸਕੀਮ ਸੀਗੀ ਹੈਗੀ ਆ ਵੀ ਜੇ ਕੋਈ ਵੀ ਹੋਸਪਿਟਲ ਹੈ ਉੱਥੇ ਕੋਈ ਕੋਰੋਨਾ ਵਾਇਰਸ ਦਾ ਪੇਸ਼ੈਂਟ ਆਉਂਦਾ ਆ, ਡਿਟੈਕਟ ਹੁੰਦਾ ਆ, ਤਾਂ ਉਹਨਾਂ ਨੂੰ ਉਹ ਟ੍ਰੀਟ ਕਰਨਾ ਪੈਣਾ। ਇਹ ਐਮਰਜੈਂਸੀ ਦੇ ਵਿੱਚ ਉਹਨਾਂ ਨੇ ਕਿਹਾ ਹੋਇਆ, ਮਤਲਬ ਫਤਵਾ ਕਹਿ ਲਓ ਕਿ ਐਮਰਜੈਂਸੀ ਦਾ ਕਾਨੂੰਨ ਇਹ ਹੁੰਦਾ ਵੀ ਗਵਰਨਮੈਂਟ ਕੈਨ ਸੇ ਦਿਸ ਇਜ਼ ਐਮਰਜੈਂਸੀ ਯੂ ਹੈਵ ਟੂ ਡੂ ਦਿਸ, ਉਹ ਉਹਨੂੰ ਰਿਫਿਊਜ਼ ਨਹੀਂ ਕਰ ਸਕਦੇ। ਤੁਸੀਂ ਦੇਖੋ ਇੰਡੀਆ ਦੇ ਵਿੱਚ ਹਸਪਤਾਲ ਜਿਹੜੇ ਪ੍ਰਾਈਵੇਟ ਹੈ ਨਾ, ਜਿਹੜੇ ਕਹਿੰਦੇ ਹਸਪਤਾਲ ਬਣਾਉਣੇ ਚਾਹੀਦੇ ਹਰੇਕ ਪਿੰਡ ਚ ਬਣਾਉਣੇ ਚਾਹੀਦੇ, ਉਹ ਜਿਹੜੇ ਬਣੇ ਵਾ ਉਹ ਵੀ ਬੰਦ ਪਏ ਨੇ, ਦੇ ਆਰ ਨਾਟ ਵੈਰੀ ਓਨੈਸਟ ਪ੍ਰੋਫੈਸ਼ਨ, ਤੁਸੀਂ ਦੇਖ ਸਕਦੇ ਹੋ। ਹੁਣ ਓਨੈਸਟੀ ਦੀ ਤੁਹਾਨੂੰ ਡਿਸਓਨੈਸਟੀ ਦੀ ਇਹ ਗੱਲ ਦੱਸਣ ਜਾ ਰਿਹਾ ਕਿ ਉਹ ਹਸਪਿਟਲ ਖੁੱਲੇ ਨੇ ਤੇ ਇਹਦੇ ਨਾਲ ਐਮਰਜੈਂਸੀ ਦੇ ਨਾਲ ਇੱਦਾਂ ਨਹੀਂ ਵੀ ਧੱਕੇ ਦੇ ਨਾਲ ਹਸਪਤਾਲ ਤੇ ਲੋਡ ਪਾ ਦਿਓ ਜਾਂ ਉਹਦਾ ਦਿੰਦੇ ਨੇ ਵੀ ਤੈਨੂੰ ਇਹ ਤਾਂ ਖੁੱਲਾ ਰੱਖਣਾ ਆ, ਜੇ ਜੇ ਤੇਰੇ ਕੋਲ ਪੇਸ਼ੈਂਟ ਹੈ ਤਾਂ ਅਸੀਂ ਤੈਨੂੰ ਇੰਨੇ ਪੈਸੇ ਦੇਵਾਂਗੇ ਇਹਨੂੰ ਟ੍ਰੀਟ ਕਰਨ ਦੇ, ਤੂੰ ਸਾਨੂੰ ਬਿੱਲ ਕਰ ਸਕਦਾ, ਕਿਉਂਕਿ ਉਹਨਾਂ ਨੇ ਫਿਰ ਉਹ ਸਪੈਸ਼ਲ ਇਕਵਿਪਮੈਂਟ ਲੈਣੀ ਆ, ਆਪਣਾ ਕੰਮ ਛੱਡਣਾ, ਪਾਸੇ ਕਰਨਾ, ਡਾਕਟਰ ਰੱਖਣੇ, ਦਵਾਈਆਂ ਲੈਣੀਆਂ। ਉਹ ਉਹ ਕਹਿੰਦੇ ਵੀ $35,000 ਪਰ ਪੇਸ਼ੈਂਟ ਉਹ ਚਾਰਜੇਬਲ ਸੀਗਾ, ਉਹ ਹੋਸਪਿਟਲ $35,000 ਪਰ ਪੇਸ਼ੈਂਟ ਫੈਡਰਲ ਗੌਰਮੈਂਟ ਨੂੰ ਚਾਰਜ ਕਰ ਸਕਦਾ ਆ। ਤੇ ਮੇਰੇ ਹਸਪਤਾਲ ਦੇ ਵਿੱਚ 10 ਪੇਸ਼ੈਂਟ ਆ ਗਏ ਆ, ਤੇ ਉਹ $3,50,000 ਦਾ ਬਿੱਲ ਬਣਾ ਕੇ ਉਹਨਾਂ ਨੂੰ ਭੇਜ ਦੇਵੇ ਵੀ ਆਹ ਚੱਕੋ। ਉਹ ਸਰਕਾਰ ਦੇ ਰਹੀ ਸੀਗੀ, ਠੀਕ ਹੈ। ਇਸ ਸਕੀਮ ਦੇ ਅੰਡਰ ਕਹਿੰਦੇ ਹੁਣ ਉਹਨਾਂ ਨੇ ਉਹ ਤਾਂ ਕੇਸ ਵੱਧ ਗਿਆ, ਮਿਲੀਅਨ ਤੇ ਉੱਤੇ ਹੋ ਗਿਆ ਕੇਸ, ਠੀਕ ਹੈ। ਹੁਣ ਕਿੰਨਾ ਬਣ ਗਿਆ ਤੁਸੀਂ ਆਪ ਹਿਸਾਬ ਲਾ ਲਓ, ਮੈਂ ਜੀਰੋਆਂ ਦਾ ਹਿਸਾਬ ਕਰ ਦਿੰਦਾ, ਤੁਸੀਂ ਇਕੋਨੋਮਿਸਟ ਹੋ, ਵੀ ਕਿੰਨਾ ਬਿੱਲ ਗਵਰਨਮੈਂਟ ਨੂੰ ਗਿਆ। ਹੋਰ ਉਹਨਾਂ ਨੇ ਜਦ ਇਨਵੈਸਟੀਗੇਸ਼ਨ ਕੀਤੀ, ਕਹਿੰਦੇ ਬਹੁਤ ਸਾਰੇ ਕੇਸ ਇਹੋ ਜਿਹੇ ਨਿਕਲੇ ਜਿਹੜੇ ਪੇਸ਼ੈਂਟ 2 ਘੰਟੇ ਬਾਅਦ ਵੈਸੇ ਹੀ ਪੂਰੇ ਹੋ ਜਾਣੇ ਸੀ ਇਹ ਤੋਂ ਬਾਅਦ, ਕਿਉਂਕਿ ਉਹਨਾਂ ਦੇ ਕਿਡਨੀ ਵੀ ਗਏ ਸੀ, ਡਾਇਲਿਸਿਸ ਤੇ ਸੀਗੇ, ਲਿਵਰ ਵੀ ਖਰਾਬ ਸੀ ਤੇ ਹਾਰਟ ਵੀ, ਕਈਆਂ ਦਾ ਤਾਂ ਕਹਿੰਦੇ ਹਾਰਟ ਵੀ ਹੈ ਨੀ ਸੀਗਾ, ਮਤਲਬ ਦੇ ਆਰ ਜਸਟ ਵਾਟ ਟੂ ਡਾਈ। ਤੇ ਉਹਨਾਂ ਨੂੰ ਵੀ ਕਰੋਨਾ ਦਾ ਲਿਖ ਕੇ ਚੱਲ ਮੇਰੇ ਭਾਈ
ਦੇਖੋ
ਮੈਨੂੰ ਤਾਂ ਉਹਨਾਂ ਨੇ ਦੱਸਿਆ ਨਾ, ਕਹਿੰਦੇ ਵੀ ਦੇਖੋ ਉਹਨਾਂ ਨੇ ਹੋਰ ਇਨਵੈਸਟੀਗੇਸ਼ਨ ਕੀਤੀ ਕਿ ਰੂਟੀਨ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਵੀ ਆਉਣ ਵਾਲੇ ਟਾਈਮ ਚ ਇੰਨੀਆਂ ਡੈਥਸ ਹੋਣੀਆਂ, ਇੰਨੇ ਬੰਦੇ ਜਿਹੜੇ ਕਰੋਨਿਕਲੀ ਉਹ ਬਿਮਾਰ ਨੇ, ਇਹਨੂੰ ਹਾਰਟ ਦੀ ਪ੍ਰੋਬਲਮ ਚੱਲ ਰਹੀ, ਇਹਨੂੰ ਲਿਵਰ ਦੀ ਚੱਲ ਰਹੀ, ਇਹਨੂੰ ਕਿਡਨੀ ਦੀ ਚੱਲ ਰਹੀ, ਉਹ ਸਾਰਾ ਪਾਈਪ ਲਾਈਨ ਚ ਲੌਗਡ ਇੰਡੈਕਸ ਡਾਟਾ ਆ।
ਕਹਿੰਦੇ
ਉਹ ਕਹਿੰਦੇ ਘੱਟ ਗਿਆ, ਕਰੋਨਾ ਦਾ ਵੱਧ ਗਿਆ, ਹਨਾ, ਸਿਰਫ ਕਾਗਜ਼ ਤੇ ਟਿੱਕੇ ਹੀ ਮਾਰਨਾ ਕਰੋਨਾ ਦਾ, ਬਸ ਕੰਮ ਖਤਮ, ਪੂਰਾ ਬੇਸ਼ੱਕ ਹਾਰਟ ਦੀ ਪ੍ਰੋਬਲਮ ਹੋਇਆ ਹੋਵੇ ਬੰਦਾ। ਹੁਣ ਤੁਸੀਂ ਦੇਖੋ ਵੀ ਯੂਰਪ ਦੇ ਵਿੱਚ, ਖਾਸ ਕਰਕੇ ਇਟਲੀ, ਫਰਾਂਸ, ਇੰਗਲੈਂਡ, ਅਮਰੀਕਾ ਦੇ ਵਿੱਚ, ਇਹ ਤੁਹਾਨੂੰ ਨੀ ਲੱਗਦਾ ਵੀ ਜਿਹੜੀਆਂ ਇੰਨੀਆਂ ਮੌਤਾਂ ਹੋ ਗਈਆਂ, ਹੋ ਗਿਆ, ਤੁਹਾਨੂੰ ਨੀ ਲੱਗਦਾ ਇਹਦੇ ਪਿੱਛੇ ਇਹ ਫੈਕਟਰ ਵੀ ਕੰਮ ਕਰ ਰਿਹਾ ਹੋ ਸਕਦਾ?
ਫੈਕਟਰ ਕੰਮ ਕਰਦਾ ਹੁਣ ਅਮਦੀਪ, ਇੰਨੀਆਂ ਮੌਤਾਂ ਤਾਂ ਹੋ ਨੀ ਸਕਦੀਆਂ ਕਰੋਨਾ ਦੇ ਨਾਲ, ਕਿਉਂਕਿ ਉਹਨਾਂ ਦਾ
ਉਹ ਵੀ ਐਡੇ ਵਿਕਸਿਤ ਦੇਸ਼ਾਂ ਦੇ ਵਿੱਚ, ਕਿਤੇ ਨਾ ਕਿਤੇ ਮੈਨੂੰ ਪਹਿਲਾਂ ਵੀ ਲੱਗ ਰਿਹਾ ਸੀਗਾ ਵੀ ਦਿਸ ਇਜ਼ ਫਰੌਡ ਗੋਇੰਗ ਔਨ, ਹਨਾ, ਵੀ ਕੀ ਚੱਲ ਕੀ ਰਿਹਾ ਆ, ਉਹ ਡਰਾ ਕੇ ਲੋਕ, ਮਤਲਬ ਫਿਰ ਉਹ, ਹੁਣ ਮੈਂ ਇੱਥੇ ਵਿਗਿਆਨ ਦਾ ਧਰਮ ਦੀ ਗੱਲ ਨਹੀਂ ਕਰਨਾ ਚਾਹੁੰਦਾ, ਤੇ ਵਿਗਿਆਨ ਦੇ ਵਿੱਚ ਧਰਮ ਖਤਮ ਹੋ ਗਿਆ ਅਸਲ ਦੇ ਵਿੱਚ, ਇਹੀ ਪ੍ਰੋਬਲਮ ਆ, ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਪੈਸਾ ਹੀ ਸਾਰਾ ਕੁਛ ਹੈ, ਪੈਸੇ ਦੇ ਲਈ। ਹੁਣ ਇੰਡੀਆ ਦੇ ਵਿੱਚ ਕੈਂਸਰ ਦਾ ਦੇਖੋ, ਹਨਾ, ਕੈਂਸਰ ਉਦੋਂ ਅਸੀਂ ਅੱਗੇ ਵੀ ਲਿਆਂਦੇ ਸੀ, ਬੰਦੇ ਵੀ ਲਿਆਂਦੇ ਸੀ, ਫੈਡਰਲ ਗੌਰਮੈਂਟ, ਇੰਡੀਆ ਸੈਂਟਰ ਸਰਕਾਰ ਨੇ ਵੀ ਇਹਦੀ ਇਨਵੈਸਟੀਗੇਸ਼ਨ ਕੀਤੀ ਸੀ। ਪੰਜਾਬ ਦੇ ਵਿੱਚ ਇੰਨਾ ਕੈਂਸਰ ਕਿੱਦਾਂ ਹੋਈ ਜਾਂਦਾ, ਇੱਕਦਮ ਕਿੱਦਾਂ ਹੋਈ ਜਾਂਦਾ? ਉਹ ਗੱਲ ਇਹ ਨਿਕਲੀ ਸੀ ਵੀ 60,000 ਰੁਪਇਆ ਟੈਸਟ ਦੇ ਗਵਰਨਮੈਂਟ ਦੇਣ ਲੱਗ ਪਈ ਸੀ ਪੰਜਾਬ ਦੀ, ਠੀਕ ਹੈ,
ਉੱਤਰ ਪ੍ਰਦੇਸ਼ ਚ ਨੀ ਹੈ, ਬਿਹਾਰ ਚ ਨੀ ਹੈ, ਮੱਧ ਪ੍ਰਦੇਸ਼ ਚ ਨੀ ਹੈ, ਅਸਾਮ ਚ ਨੀ ਹੈ, ਬੰਗਾਲ ਚ ਨੀ ਹੈ, ਨਾਗਾਲੈਂਡ ਚ ਨੀ ਹੈ, ਜਿਹੜੇ ਪੂਰ ਕੰਟਰੀ ਆ, ਪੂਰ ਸਟੇਟ ਆ, ਗਰੀਬ, ਉਹਨਾਂ ਚ ਨੀ ਹੈ ਕੈਂਸਰ ਬਹੁਤੀ, ਪੰਜਾਬ ਚ ਕਿਉਂ ਆ?
ਉਹ ਪੰਜਾਬ ਦੇ ਵਿੱਚ ਬਾਅਦ ਚੋਂ ਪਤਾ ਲੱਗਿਆ ਸੀ ਨਾ ਵੀ ਉਹ 60,000 ਰੁਪਇਆ ਤਾਂ ਬਾਦਲ ਸਰਕਾਰ ਦੇ ਰਹੀ ਸੀ, ਔਰ ਉਹਨਾਂ ਦੇ ਸਰਕਾਰ ਦੇ ਬੰਦਿਆਂ ਨੇ ਆਪਣੀਆਂ ਟੈਸਟ ਲੈਬਾਂ ਖੋਲੀਆਂ ਹੋਈਆਂ ਸੀ, ਮਸ਼ੀਨਾਂ ਲਿਆ ਕੇ, ਉਹ ਪੈਸੇ ਸਾਰੇ ਇਸ ਤਰ੍ਹਾਂ, ਜਦੋਂ ਇਨਵੈਸਟੀਗੇਸ਼ਨ ਕੀਤੀ ਉਹ ਕੁਛ ਵੀ ਨੀ ਨਿਕਲਿਆ ਮੁੜ ਕੇ। ਉਹ ਜਿਹੜਾ ਰੇਟ ਸੀਗਾ ਕੈਂਸਰ ਦਾ, ਉਹ ਹੁਣ ਤੁਸੀਂ ਕੁਲਵੰਤ ਢਾਲੀਵਾਲ ਹੈ ਇੱਕ, ਹਨਾ, ਉਹ ਗੁਰਦੁਆਰਿਆਂ ਨੂੰ ਕਾਫੀ ਭੰਡਦਾ, ਧਰਮ ਨੂੰ ਭੰਡਦਾ, ਕੈਂਸਰ ਰੋਕੋ, ਕੈਂਸਰ ਰੋਕੋ। ਹੁਣ ਉਹਦੇ ਆਪਣੀ ਵਰਡਿੰਗ ਹੈ ਵੀ 753 ਕੇਸ ਜਿਹੜੇ ਨੇ, ਹੁਣ ਮੈਨੂੰ ਐਗਜੈਕਟ ਫਿਗਰ ਨਹੀਂ ਯਾਦ, 750 ਰੱਖ ਲਓ, ਯੂਕੇ ਦੇ ਵਿੱਚ ਡੇਲੀ ਹੁੰਦੇ ਨੇ, ਡੇਲੀ, ਠੀਕ ਹੈ। ਮੈਂ ਤੁਹਾਨੂੰ ਦੱਸਦਾ, ਉਹ ਦੇਖੋ ਲੋਕਾਂ ਨੂੰ ਡਰਾਉਣ ਦਾ ਤਰੀਕਾ ਦੇਖੋ, ਉਹਦੇ ਇੱਕ ਲੈਕਚਰ ਦੇ ਵਿੱਚ, ਮੈਂ ਤੁਹਾਨੂੰ ਲੈਕਚਰ ਵੀ ਭੇਜ ਦਊਗਾ, ਉਹ ਕਹਿੰਦਾ ਵੀ ਯੂਕੇ ਦੇ ਵਿੱਚ 750 ਕੇਸ ਡੇਲੀ ਹੁੰਦੇ, ਔਰ ਪੰਜਾਬ ਦੇ ਵਿੱਚ ਇਹਨਾਂ ਨਾਲੋਂ ਕਿਤੇ ਜ਼ਿਆਦਾ ਆ। ਪੰਜਾਬ ਦੇ ਵਿੱਚ ਉਹ ਬਾਅਦ ਦੇ ਵਿੱਚੋਂ ਇੱਦਾਂ ਕਹਿ ਦਿੰਦਾ, ਉਹਨੂੰ ਚੇਤਾ ਭੁੱਲ ਜਾਂਦਾ ਵੀ ਉਹਨੇ ਕੀ ਕਿਹਾ ਆ। ਬਾਅਦ ਚੋਂ ਕਹਿੰਦਾ ਪੰਜਾਬ ਦੇ ਵਿੱਚ ਨਾ ਡੇਲੀ 100 ਕੇਸ ਡਿਟੈਕਟ ਹੁੰਦੇ ਆ, ਤੁਸੀਂ ਦੱਸੋ
ਜ਼ਿਆਦਾ
ਹੁੰਦੇ ਆ, ਫਿਗਰ ਨਹੀਂ ਦੇਣੀ, ਨਹੀਂ 100, ਤੁਸੀਂ ਦੇਖੋ ਜਿਹੜੇ ਫਿਗਰ ਵੀ ਆ, 743 ਵੱਡਾ ਆ ਜਾਂ 150 ਵੱਡਾ ਆ, ਮਤਲਬ ਬੰਦਿਆਂ ਨੂੰ ਗੱਲ ਕਰਕੇ ਪੈਨਿਕ ਕਰਾ ਕੇ ਪੈਸੇ ਕਢਾ ਲੈਣੇ ਉਹਨਾਂ ਤੋਂ, ਡਰਾ ਦੇਣਾ, ਹਨਾ, ਇਹੀ ਫਰੌਡ, ਇਹੀ ਸਾਰਾ ਕੁਝ ਪੜ੍ਹੇ ਲਿਖੇ ਬੰਦੇ ਕਰਦੇ ਨੇ ਸਰਕਾਰਾਂ ਨਾਲ, ਸੋਸਾਇਟੀ ਦੇ ਨਾਲ। ਤੇ ਆ ਜਿਹੜੀ ਆ ਕਰੋਨਾ ਦਾ ਜਿਹੜਾ ਜਿਹੜਾ ਭਾਜੀ ਇੱਕ ਮਿੰਟ
ਆਦੀ ਹੁੰਦੀ ਇੰਟਰਵਿਊ ਦਵਾਈਆਂ ਦਾ ਲੰਗਰ ਲਾਉਂਦੇ ਆ ਉਹਨਾਂ ਨੂੰ ਪਿੱਛੇ ਦਵਾਈਆਂ ਦਾ ਲੰਗਰ ਲਾ ਕੇ ਲੋਕ ਮਾਰਨੇ ਆ ਤੇ ਦਵਾਈ ਤਾਂ ਉਹ ਠੀਕ ਜਿਹੜੀ ਦਵਾਈ ਖਾਣੀ ਹੋਊਗੀ ਉਹੀ ਦਊਗੇ ਕਿ ਉਦੇ ਮੰਡੀ ਚੋਂ ਖਾਣੀਆਂ ਉਹਨਾਂ ਨੂੰ
ਹੁਣ ਇੱਥੇ ਨਾ ਕੁਲਦੀਪ ਔਗਲਖ ਕਿਉਂਕਿ ਤਰਨ ਤਾਰਨ ਇਲਾਕੇ ਤੋਂ ਬਿਲੋਂਗ ਕਰਦੇ ਨੇ ਤੇ ਇਹ ਸਾਰੀ ਗੱਲਬਾਤ ਵਿੱਚੋਂ ਕੱਢ ਰਹੇ ਨੇ ਤਾਂ ਹੁਣ ਗੱਲ ਇਹ ਆ ਫਰੋਡ ਦੀ ਤੁਹਾਨੂੰ ਗੱਲ ਦੱਸਦੇ ਕਹਿੰਦੇ ਤਰਨ ਤਾਰਨ ਗ੍ਰੀਨ ਜ਼ੋਨ ਐਲਾਨ ਕੀਤਾ ਸੀ ਕਿਉਂਕਿ ਉੱਥੇ ਕੋਈ ਹੈ ਨਹੀਂ ਸੀਗਾ ਹਨਾ ਕੋਰੋਨਾ ਵਾਇਰਸ ਕਹਿੰਦੇ ਸੋ ਡੀਸੀ ਤੇ ਐਸ ਐਮ ਓ ਨੂੰ ਗੌਰਮੈਂਟ ਵੱਲੋਂ ਕੋਈ ਫੰਡ ਨਹੀਂ ਸੀ ਮਿਲ ਰਿਹਾ ਜਿਸ ਨਾਲ ਉਹ ਆਪਣੀ ਜੇਬ ਗਰਮ ਰੱਖ ਸਕਣ ਸੋ ਹੁਣ ਤਰਨ ਤਾਰਨ ਹਸਪਤਾਲ ਵਿੱਚ ਵੀ ਧੱਕੇ ਨਾਲ ਕੁਛ ਲੋਕ ਬੰਦ ਕਰਕੇ ਰੱਖੇ ਹਨ ਇਹ ਜਾਣਕਾਰੀ ਤਰਨ ਤਾਰਨ ਹਸਪਤਾਲ ਕਰਮਚਾਰੀਆਂ ਤੋਂ ਮਿਲੀ ਹੈ ਤੁਸੀਂ ਫਰੋਡ ਦੇਖੋ ਕਿੱਦਾਂ ਚੱਲ ਰਿਹਾ ਹੈ ਵੀ ਜੇ ਤੁਹਾਡੇ ਏਰੀਏ ਚ ਹੈ ਹੀ ਨਹੀਂ ਕਰੋਨਾ ਤਾਂ ਤੁਹਾਨੂੰ ਫੰਡ ਤਾਂ ਕੱਲ ਹੀ ਦੇਣੇ ਤੁਹਾਡੇ ਹੈ ਹੀ ਨਹੀਂ ਉਹ ਫੰਡ ਲੈਣ ਦੇ ਚੱਕਰਾਂ ਦੇ ਵਿੱਚ ਆ ਕੁਛ ਫਰੋਡ ਚੱਲ ਰਿਹਾ ਇਹੀ ਆਪਾਂ ਅਮਰੀਕਾ ਦੀ ਗੱਲ ਯੂਰਪ ਦੀ ਗੱਲ ਕਰ ਰਹੇ ਹਾਂ ਕਿ ਉਹ ਫੰਡਾਂ ਦੇ ਚੱਕਰਾਂ ਨੇ ਸਾਰਾ ਕੁਝ ਗਦੀ ਗੇੜ ਪਾਇਆ ਹੋਇਆ ਸਾਰਾ ਕੁਝ ਮਤਲਬ ਦੈਟਸ ਬੈਡ ਪ੍ਰੀਟੀ ਬੈਡ
ਤੁਸੀਂ ਆਪਣੀ ਰੁਟੀਨੇ ਜਿਹੜੀ ਤੁਹਾਡੀ ਰੁਟੀਨੇ ਜ਼ਿੰਦਗੀ ਹੈ ਨਾ ਉਹ ਕੀ ਆ ਇਸ ਵੇਲੇ ਤੁਹਾਡੀ ਰੁਟੀਨ ਕੀ ਆ
ਇਹ ਤੁਸੀਂ ਉਰਦੂ ਚ ਕਿੱਦਾਂ ਉਰਦੂ ਚ ਕਿਹਾ ਰੁਟੀਨੇ ਜ਼ਿੰਦਗੀ
ਹਾਂ ਰੁਟੀਨੇ 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 ਤੁਹਾਡਾ ਰੋਜ਼ਾਨਾ ਰੁਟੀਨੇ ਕੀ ਆ ਰੁਟੀਨ ਕੀ ਆ ਰੁਟੀਨੇ ਸਫ਼ਰ ਆਫਰ ਦੇ
ਨਹੀਂ ਤੁਸੀਂ ਮੈਨੂੰ ਵਿਹਲਾ ਸਮਝਿਆ ਹੁਣ ਤੁਸੀਂ ਮੈਨੂੰ ਐਕਸਪੋਜ਼ ਕਰਨਾ ਚਾਹੁੰਦੇ ਆ
ਨਹੀਂ ਜਿਹੜਾ ਬੰਦਾ ਘਰ ਚ ਰਹਿੰਦਾ ਹੁਣ ਤੁਹਾਨੂੰ ਤਾਂ ਵਿਹਲਾ ਨਹੀਂ ਹੁੰਦਾ ਸਮਝ ਸਕਦੇ ਜਿਹੜਾ ਫਾਰਮਰ ਆ ਪਾਸਪੋਰਟ ਤੇ ਵੀ ਲਿਖਿਆ ਉਹ ਵਿਹਲਾ ਕਿੱਦਾਂ ਹੋ ਸਕਦਾ ਉਹ ਤਾਂ ਅੰਨਦਾਤਾ ਆਇਆ ਉਹਨੇ ਤਾਂ ਕੰਮ ਕਰਨਾ ਹੀ ਕਰਨਾ ਜਾਂ ਕਰਾਉਣਾ ਉਹਨੇ ਵਿਹਲਾ ਤਾਂ ਹੋ ਨੀ ਸਕਦਾ ਹੁਣ ਵਿਹਲਾ ਕਿੱਦਾਂ ਗਿਆ ਟਮਾਟਰ ਤਾਂ ਤੋੜਨੇ ਹੀ ਪੈਣੇ ਨਹੀਂ ਤੋੜੂਗੇ ਤਾਂ ਵਿਗੜੇ ਨੀ
ਕੰਮ ਖੀਰੇ
ਤਾਂ ਹੁਣ ਤੋੜਨੇ ਪਾਉਣੇ ਬਲੂਬੇਰੀ ਤੋੜਨੀ ਪੈਣੀ ਹੈ
ਇਹ ਵੀ ਸ਼ੱਕ
ਵਿਹਲਾ ਦਾ ਕਹਿਣ ਦਾ
ਹੈ ਵੀ ਨੀ ਇਹ ਵੀ ਸ਼ੱਕ ਕੱਢ ਦਿੰਦਾ ਤੁਹਾਡੀ ਮੈਂ ਵਿਹਲਾ ਨੀ ਹੋ ਸਕਦਾ ਮੈਂ ਕੱਲ ਨਾ 20 ਦਿਨਾਂ ਬਾਅਦ ਘਰੋਂ ਬਾਹਰ ਪੈਰ ਪਾਇਆ ਆਪਣੀ ਡੋਰ ਤੋਂ
ਅੱਛਾ ਜੀ
ਹਾਂ 20 ਦਿਨ ਬਾਅਦ ਕੱਲ
20 ਦਿਨ ਬਾਅਦ
ਹਾਂ ਕੱਲ ਮੈਂ ਨਾ ਮੈਂ ਤੇ ਮੇਰੇ ਫਾਦਰ ਸਾਹਿਬ ਅਸੀਂ ਡਾਕਟਰ ਮੋਰ ਅਮਰਜੀਤ ਸਿੰਘ ਮੋਰ ਉਹਨਾਂ ਦਾ ਕੱਲ ਅੰਤਿਮ ਸੰਸਕਾਰ ਸੀਗਾ ਤੇ ਕੱਲ ਅਸੀਂ ਉੱਥੇ ਜਾ ਕੇ ਆਏ 20 ਦਿਨ ਬਾਅਦ ਅਸੀਂ ਬਾਹਰ ਜਾ ਕੇ ਆਏ ਆ ਮੈਂ ਤੁਹਾਨੂੰ ਦੱਸਾਂ ਕਈ ਦਿਨ ਤਾਂ ਏਦਾਂ ਦੇ ਵੀ ਲੰਘ ਜਾਂਦੇ ਆ ਵੀ ਮੈਂ ਆਪਣਾ ਸਰਦਨ ਤੋਂ ਬਾਹਰ ਪੈਰ ਨਹੀਂ ਪਾਉਂਦਾ
ਅੱਛਾ ਜੀ
ਕਿਉਂਕਿ ਕੰਮ ਹੁਣ ਚਲੋ ਮੁੰਡੇ ਕਰਦੇ ਨੇ ਆਪਣਾ ਚੱਲੀ ਜਾ ਰਿਹਾ ਥੋੜਾ ਸਰਦੀਆਂ ਵੀ ਆ ਠੀਕ ਆ ਕੰਮ ਹਨਾ ਕੰਟਰੋਲ ਚ ਮੈਨੂੰ ਵੈਸੇ ਉਹ ਕਰਨ ਵੀ ਨਹੀਂ ਦਿੰਦੇ ਮੇਰੇ ਘਰ ਦੇ ਕੰਮ ਕਿਉਂਕਿ ਮੈਂ ਜਿੰਨਾ ਕਰਦਾ ਆਪਣੀ ਮਰਜ਼ੀ ਨਾਲ ਕਰਦਾ ਮੈਂ ਪਿਛਲੇ ਡੇਢ ਕੁ ਮਹੀਨੇ ਵਿੱਚ ਨਾ ਮਤਲਬ ਬਹੁਤ ਘੱਟ ਮੈਂ ਗਿਆ ਮੈਂ ਤਾਂ ਅੰਦਰੇ ਰਹਿੰਦਾ ਆ ਤੇ ਤੁਸੀਂ ਮੈਨੂੰ ਇਹ ਵੀ ਤੁਹਾਡੀ ਮੈਂ ਵਹਿਮ ਕੱਢ ਦਿੰਦਾ ਕਿ ਮੈਂ ਬਹੁਤ ਬਿਜ਼ੀ ਹਾਂ ਮੈਂ ਵਿਹਲਾ ਬੰਦਾ ਪਰ ਮੈਂ ਇੱਦਾਂ ਆ ਵਿਹਲਾ ਵੀ ਇਹਦਾ ਹੁਣ ਮੈਂ ਕਰਦਾ ਕੀ ਤੁਸੀਂ ਇਹ ਪੁੱਛਣਾ ਚਾਹੁੰਦੇ ਵੀ ਤੇਰੀ ਡੇਲੀ ਰੁਟੀਨ ਕੀ ਆ
ਹਾਂਜੀ ਰੁਟੀਨੇ ਜ਼ਿੰਦਗੀ ਕੀ ਹੈ
ਹਾਂ ਰੁਟੀਨੇ ਜ਼ਿੰਦਗੀ ਇਹ ਹੈ ਕਿ ਮੈਂ ਸਵੇਰੇ ਨਾ ਜਾਗ ਤਾਂ ਮੈਨੂੰ ਆ ਜਾਂਦੀ ਆ ਜਦੋਂ ਕੁੱਕੂ ਬਾਰੇ ਬੋਲਦੇ ਆ ਮੈਨੂੰ ਪਤਾ ਲੱਗ ਜਾਂਦਾ ਹੁਣ ਦਿਨ ਚੜ ਗਿਆ ਚਲੋ ਮੈਂ ਆਪਣਾ ਜਾਪ ਕਰਕੇ ਤਾਂ ਥੋੜਾ ਜਿਹਾ
ਜਦੋਂ ਪੌ ਫੁੱਟਦੀ ਆ ਪੌ ਫੁੱਟੇ ਤੁਹਾਨੂੰ ਜਾਗ ਆ ਜਾਂਦੀ
ਆ 20 ਮਿੰਟ ਪਹਿਲਾਂ ਆ ਜਾਂਦੀ ਆ ਹਨਾ ਮੇਰੇ ਸਰਾਣੇ ਦਰਖਤ ਹੈ ਉੱਥੇ ਕੁੱਕੂ ਬਾਰੇ ਬਹਿੰਦੇ ਨੇ ਤਾਂ ਚਲੋ ਮੈਂ ਆਪਣਾ 15-20 ਮਿੰਟ ਧਿਆਨ ਲਾ ਕੇ ਤਾਂ ਫਿਰ ਮੈਂ ਅੱਧਾ ਘੰਟਾ ਫਿਰ ਮੈਂ ਝੋਕ ਲਾਉਣਾ ਇੱਕ ਫਿਰ 6:30 ਉੱਠ ਕੇ ਨਾ ਅਲਾਰਮ ਲਾਇਆ ਆ ਤੇ ਫਿਰ ਮੈਂ ਹੱਥ ਮੂੰਹ ਧੋ ਕੇ ਚਾਹ ਪਾਣੀ ਪੀ ਕੇ ਤਾਂ ਆਲੇ ਦੁਆਲੇ ਦੇਖ ਕੇ ਅੰਦਰੋਂ ਹੀ ਬਾਹਰ ਨੀ ਜਾਣਾ ਮੈਂ ਜਾਂਦਾ ਮਤਲਬ ਡਰਾਈਵੇ ਚੋਂ ਫਿਰ ਮੈਂ ਆਪਣੇ ਕੰਪਿਊਟਰ ਦੇ ਅੱਗੇ ਬਹਿ ਜਾਂਦਾ ਤੇ ਮੈਂ ਨਾ ਫਿਰ ਇੱਕ ਇਨ ਦਾ ਮੀਨ ਟਾਈਮ ਮੈਂ 4 ਲੈਂਗੁਏਜ ਸਿੱਖ ਰਿਹਾ ਦੁਆਰਾ ਪਹਿਲਾਂ ਮੈਂ ਬਹੁਤ ਪਹਿਲਾਂ ਅਸੈਂਬਲੀ ਲੈਂਗੁਏਜ ਫੋਰਟਨ ਕਬੋਲ ਪਾਸਕਲ ਇਹ ਸਾਰੀਆਂ ਬੜੇ ਅਧਿਐਨ ਡੀਪ ਕੀਤੇ ਪ੍ਰੋਗਰਾਮਿੰਗ ਮੈਂ ਪ੍ਰੋਗਰਾਮਰ ਆ ਅਸਲ ਦੇ ਵਿੱਚ ਬਾਈ ਪਿੱਛੋਂ ਤੇ ਮੈਂ ਨਾ ਹੁਣ ਮੈਂ 4 ਲੈਂਗੁਏਜ ਹੁਣ ਸਿੱਖ ਰਿਹਾ ਇੱਕ MySQL JavaScript jQuery ਤਾਂ PHP ਮੈਂ ਨਾ ਅਸਲ ਦੇ ਵਿੱਚ ਕੀ ਆ ਵੀ ਪਿਛਲੇ 2 ਸਾਲ ਤੋਂ ਇੱਕ ਸੋਫਟਵੇਅਰ ਬਣਾਉਣਾ ਚਾਹੁੰਦਾ ਫਾਰਮਿੰਗ ਦੇ ਲਈ ਆਪਣੇ ਲਈ ਵੀ ਤਾਂ ਚਲੋ ਜੇ ਕਿਤੇ ਭਲਾਈ ਹੋ ਸਕਦੀ ਉੱਥੇ ਵੀ ਮੈਂ ਕਈਆਂ ਨੂੰ ਅਪਰੋਚ ਕੀਤੀ ਵੀ ਬਾਈ ਮੇਰੇ ਕੋਲ ਟਾਈਮ ਘੱਟ ਹੈ ਤੁਸੀਂ ਮੇਰੀ ਮਦਦ ਕਰ ਦਿਓ ਸੋਫਟਵੇਅਰ ਇੰਜੀਨੀਅਰਾਂ ਨੂੰ 2-3 ਨੂੰ
ਅੱਛਾ ਵੀ ਕੰਪਿਊਟਰ ਦੀ ਲੈਂਗੁਏਜ ਸਿੱਖਣਾ ਚਾਹੁੰਦੇ ਆ
ਆਹੋ ਕੰਪਿਊਟਰ
ਦੀ ਮੈਂ ਤਾਂ ਸਮਝਦੀ ਫ੍ਰੈਂਚ ਸਿੱਖਣਾ ਚਾਹੁੰਦੇ ਆ ਜਿਹੜਾ ਕੋਈ ਹੋਰ
ਫ੍ਰੈਂਚ ਤਾਂ ਮੈਨੂੰ ਪਹਿਲਾਂ ਹੀ ਆਉਂਦੀ ਹੈ, ਫ੍ਰੈਂਚ ਤਾਂ ਮੈਂ ਅੱਠਵੀਂ ਚ ਸਿੱਖੀ ਸੀ ਇੱਥੇ ਆਸਟ੍ਰੇਲੀਆ ਦਾ ਪੜ੍ਹਦਾ ਸੀ ਤੇ ਚਲੋ
ਠੀਕ ਹੈ।
ਉਹ ਮੈਂ ਕਈਆਂ ਨੂੰ ਆਫਰ ਵੀ ਦਿੱਤਾ ਮੈਂ ਤੁਹਾਨੂੰ ਪੇ ਕਰੂੰਗਾ, ਮੈਂ ਨਾ ਅਸਲ ਦੇ ਵਿੱਚ ਇੰਡੀਆ ਫਿਰ ਮੈਂ ਹੁਣ 20,000 ਰੁਪਈਆ ਵੀ ਐਡਵਾਂਸ ਦਿਆ ਕਿਸੇ ਨੂੰ ਵੀ ਯਾਰ ਮੇਰੇ ਲਈ ਬਣਾ ਦੇ ਹੈ ਨਾ, ਉਹਨੂੰ ਸਾਰਾ ਪਲਾਨ ਬਣਾ ਕੇ ਵੀ ਦੱਸਿਆ ਵੀ ਮੈਂ ਤੈਨੂੰ ਪੂਰੀ ਫੁੱਲ ਪੇਮੈਂਟ 1.5-2 ਲੱਖ ਰੁਪਇਆ ਕਰੂੰਗਾ ਜਿੰਨੇ ਵੀ ਸਾਡੇ ਅਗਰੀਮੈਂਟ ਹੋਇਆ, ਬਾਅਦ ਚ ਵੀ ਆਨਗੋਇੰਗ ਵੀ ਮੇਨਟੇਨੈਂਸ ਕਰੀ ਜਾਈ ਤੂੰ ਹਨਾ। ਤਾਂ ਉਹ ਪਰ ਉਹ ਬਸ ਕੁਆਲਿਟੀ ਹੈ ਨੀ ਹਨਾ, ਕਮਿਟਮੈਂਟ ਹੈ ਨੀ। ਫਿਰ ਸਰਵੀਤ ਮੈਨੂੰ ਕਹਿੰਦਾ, ਸਰਵੀਤ ਪ੍ਰੋਗਰਾਮਰ ਹੈ ਐਕਚੁਲੀ ਹਨਾ, ਤੇ ਅਸੀਂ ਇਕੱਠਿਆਂ ਨੇ, ਉਹ ਕਹਿੰਦਾ ਮੰਦੀ ਯਾਰ ਤੂੰ ਆਪ ਸਾਰਾ ਕੁਝ ਇੰਨਾ ਮੱਥਾ ਮਾਰਦਾ ਸਾਰਾ ਤੂੰ ਆਪ ਇਹ ਕਰ ਲੈਂਦਾ, ਕਿੱਡੀ ਕੁ ਗੱਲ ਹੈ ਹਨਾ, ਤੈਨੂੰ ਥੋੜਾ ਟਾਈਮ ਲੱਗਣਾ। ਤੇ ਮੈਂ ਕਿਹਾ ਯਾਰ ਹੁਣ ਠੀਕ ਹੈ। ਫਿਰ ਨਾ ਪਤਾ ਨੀ ਆ ਹੁਣ ਮਾਹੌਲ ਬਣ ਗਿਆ ਤੇ ਮੈਂ ਸੋਚਿਆ ਵੀ ਇਸ ਟਾਈਮ ਦੇ ਵਿੱਚ ਨਾ ਮੈਂ ਇਹ ਸਟੱਡੀ ਕਰਾਂ। ਫਿਰ ਮੈਂ ਹੁਣ ਨਾਲ ਸਟੱਡੀ ਕਰ ਰਿਹਾ ਤੇ ਨਾਲੇ ਮੈਂ ਪ੍ਰੋਜੈਕਟ ਨਾ ਮੇਰਾ 70% ਕੰਪਲੀਟ ਕਰ ਲਿਆ ਤੇ ਮੈਂ 4 ਲੈਂਗੁਏਜਿਸ ਜਿਹੜੀਆਂ ਆ ਉਹ ਪੜ੍ਹਦਾ ਆ। ਮੈਂ 6 ਵਜੇ ਤੋਂ ਲੈ ਕੇ ਜੀ 11 ਵਜੇ ਤੱਕ ਆਪਣਾ ਕੰਮ ਕਰਦਾ, ਵਿੱਚ ਕੋਈ ਨਾ ਕੋਈ ਫੋਨ ਆ ਜਾਂਦਾ ਜਾਂ ਆਫਿਸ ਦਾ ਕੰਮ ਹੈ ਜਾਂ ਫਾਰਮ ਦਾ ਪੇਪਰ ਵਰਕ ਹੈ ਉਹ ਕਰ ਲੈਣਾ। ਤੇ ਫਿਰ 11 ਵਜੇ ਮੈਂ ਖਾਣਾ ਖਾ ਕੇ ਨਾ ਆਲੇ ਦੁਆਲੇ ਘੁੰਮ ਕੇ ਕੁੱਤਿਆਂ ਬਿੱਲਿਆਂ ਨਾਲ ਖੇਡ ਕੇ ਫਿਰ ਮੈਂ 12-2 ਵਜੇ ਤੱਕ ਸੌਂਦਾ ਜੀ, ਦੁਪਹਿਰ ਨੂੰ ਰੈਸਟ ਕਰਦਾ।
ਸੌਣਾ ਵੀ ਅੱਛਾ ਦੁਪਹਿਰ
ਹਾਂਜੀ, ਰੈਸਟ ਕਰਦਾ। ਰੈਸਟ ਕਰਕੇ ਫਿਰ ਅਲਾਰਮ ਲਾ ਕੇ 2 ਵਜੇ ਉੱਠ ਕੇ ਨਹਾ ਕੇ ਧੋ ਕੇ ਐਨ ਬਾਲ ਬਾਹ ਕੇ ਬੈਠ ਕੇ ਚਾਹ ਪੀ ਕੇ ਤੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਫਿਰ ਮੈਂ ਆਪਣੇ ਕੰਪਿਊਟਰ ਦੇ ਆਪਣਾ ਪੜ੍ਹਦਾ ਆ, ਪ੍ਰੋਜੈਕਟ ਕਰਦਾ ਆ। ਤੇ 6 ਤੋਂ ਲੈ ਕੇ 8 ਵਜੇ ਤੱਕ ਫਿਰ ਮੇਰਾ ਜੀ ਹੈਗਾ ਬਾਹਰ ਫਿਰ ਕੁੱਤਿਆਂ ਬਿੱਲਿਆਂ ਨਾਲ ਆਲੇ ਦੁਆਲੇ ਦੇਖਣਾ, ਨਿਆਣਿਆਂ ਨਾਲ ਗੱਲਾਂ ਕਰਨੀਆਂ, ਪੁੱਛਣਾ ਕੀ ਹੋਇਆ ਤੇ ਕੁਛ। ਫਿਰ ਮੈਂ ਆਪਣੀ ਮਿਸਿਜ ਨੂੰ ਵੀ ਟਾਈਮ ਦਿੰਦਾ ਕਿ ਉਹਦੀਆਂ ਵੀ ਗੱਲਾਂ ਸੁਣਨੀਆਂ ਹੁੰਦੀਆਂ, ਉਹਨਾਂ ਕਰਨੀਆਂ ਵੀ ਹੁੰਦੀਆਂ ਹਨਾ, ਤੇ ਰੋਟੀ ਪਾਣੀ ਖਾਣਾ। ਤੇ ਜਦੋਂ ਫਿਰ ਸਾਰੇ ਸ਼ਾਂਤ ਬਹਿ ਜਾਂਦੇ ਆ ਤੇ ਫਿਰ ਉਹ ਟੀਵੀ ਉਹ ਫਿਲਮ ਦੇਖਣ ਲੱਗ ਜਾਂਦੇ, ਟੀਵੀ ਦੇਖਣ ਲੱਗ ਜਾਂਦੇ, ਤਾਂ ਫਿਰ ਮੈਂ 8 ਵਜੇ ਤੋਂ ਲੈ ਕੇ 12 ਵਜੇ ਤੱਕ ਰਾਤ ਦੇ ਫਿਰ ਮੇਰੀ ਰੁਟੀਨ ਹੈ ਕਿ ਉਦੋਂ ਫਿਰ ਪ੍ਰੋਡਕਟੀਵਿਟੀ ਮੇਰੀ ਹੁੰਦੀ ਹੈ ਜਿਹੜਾ ਮੈਂ ਕੰਮ ਸਿੱਖਿਆ ਹੁੰਦਾ ਕਰਨਾ ਹੁੰਦਾ ਕੰਪਲੀਟ ਕਰਨਾ ਹੁੰਦਾ। ਸੋ ਇੱਦਾਂ ਮੈਂ 1 ਦਿਹਾੜੀ 'ਚ 2 ਦਿਹਾੜੀਆਂ ਲਾਉਂਦਾ ਹੈ ਜੀ, ਪਰ ਮੈਂ ਉਹ ਆਪਣੀ ਡਿਵੈਲਪਮੈਂਟ ਵਾਸਤੇ ਲਾਉਂਦਾ ਹੈ। ਮੈਂ ਨਵੀਆਂ ਲੈਂਗੁਏਜ ਸਿੱਖ ਰਹੀ ਹਾਂ ਕਿਉਂਕਿ ਬਹੁਤ ਪੁਰਾਣੀਆਂ ਸਿੱਖੀਆਂ ਹੋਈਆਂ ਸੀ, ਹੁਣ ਦੁਬਾਰਾ ਬੜਾ ਕੁਛ ਆ ਗਿਆ। ਸੋ ਮੈਂ ਇਸ ਦੌਰਾਨ ਇਸ ਲੋਕਡਾਊਨ ਦੇ ਦੌਰਾਨ ਮੈਂ ਇੱਕ ਪ੍ਰੋਗਰਾਮਰ ਵੀ ਬਣ ਗਿਆ ਆ, ਬਣ ਜਾਵਾਂਗਾ। ਮੈਂ ਇੱਕ ਪ੍ਰੋਡਕਟ ਵੀ ਇਹੋ ਜਿਹਾ ਤਿਆਰ ਕਰ ਲਾਂਗਾ ਜਿਹੜਾ ਕਿ ਮੇਰੇ ਫਾਰਮ ਦੇ ਲਈ ਲਾਹੇਵੰਦ ਹੋਏਗਾ। ਸੋ ਮਰੀਕ ਜੀ, ਇਹ ਮੇਰਾ ਹੈਗਾ ਆ ਰੁਟੀਨੇ ਜ਼ਿੰਦਗੀ ਅੱਜ ਕੱਲ ਦੇ ਟਾਈਮ ਦੇ ਵਿੱਚ। ਮੈਂ ਸਮਝ ਆਇਆ ਨਹੀਂ ਕਰ ਰਿਹਾ, ਮੈਂ ਤਾਂ ਪੂਰਾ ਫਾਇਦਾ ਉਠਾ ਰਿਹਾ। ਮੈਨੂੰ ਕਈ ਵਾਰੀ
ਵਧੀਆ ਗੱਲ ਆ ਮਨਦੀਪ, ਤੁਸੀਂ ਤਾਂ ਮੈਨੂੰ ਲੱਗਦਾ ਵੀ ਜਿੱਦਾਂ ਹੁਣ ਮੈਂ ਹੁਣ ਕਹਿਣਾ ਨੀ ਚਾਹੁੰਦਾ, ਤੁਸੀਂ ਕਹਿਣਾ ਇਹ ਪ੍ਰਮੋਟ ਹੀ ਕਰਦਾ ਰਹਿੰਦਾ ਬੰਦਾ, ਜਿੱਦਾਂ ਮੋਦੀ ਵਾਲੀਆਂ ਗੱਲਾਂ ਸਾਰੀਆਂ ਕਰੀ ਜਾਂਦੇ।
ਮੋਦੀ ਵੀ ਪ੍ਰੋਗਰਾਮਰ ਬਣਿਆ,
ਪ੍ਰੋਗਰਾਮਰ ਨੀ ਜਿੱਦਾਂ ਉਹਦੀ ਰੁਟੀਨ, ਜਿੱਦਾਂ ਉਹਦੀ ਰੁਟੀਨ ਥੋੜੀ ਅਲੱਗ ਗਿਆ ਪਰ ਹੈ ਤੁਹਾਡੇ ਵਾਲੀ।
ਉਹ ਫਿਰ ਸਾਡੇ ਤਾਂ ਪ੍ਰੋਗਰਾਮ
12 ਵਜੇ ਉਹ ਵੀ ਸੌਂਦਾ ਤੇ 5 ਵਜੇ ਉੱਠਦਾ ਰੋਜ਼ ਉਹ ਮੋਦੀ ਸਾਹਿਬ।
ਅੱਛਾ, ਇਹ ਵੀ ਮੇਰੇ ਤੋਂ ਕਾਪੀ ਕਰ ਲਿਆ, ਦਿਲ ਵਾਲੀ ਗੱਲ ਵੀ ਸਾਡਾ ਹੀ ਕਾਪੀ ਕੀਤਾ, ਕਮਾਲ ਹੋ
ਗਿਆ। ਕਾਪੀ ਕਰੀ ਜਾਂਦਾ ਹੁਣ ਸਾਨੂੰ, ਹੁਣ ਕੀ ਕਰੀਏ,
ਫੋਲੋ ਮਿਲ ਕੇ ਕਰਾਂਗੇ। ਖੈਰ ਅਮਰੀਕ ਭਾਜੀ, ਕਹਿਣ ਦਾ ਮਤਲਬ ਇਹ ਹੈ, ਤੁਸੀਂ ਚਲੋ ਪੁੱਛਿਆ ਰੁਟੀਨ ਦੱਸ ਦਿੰਦੇ ਆ, ਭਾਈ ਮੈਂ ਸੱਜਣਾ ਮਿੱਤਰਾਂ ਨੂੰ ਇਹੀ ਕਹਿਣਾ ਚਾਹੁੰਦਾ ਆ ਕਿ ਇਸੇ ਕਰਕੇ ਨਾ ਮੈਂ ਪਿੱਛੇ ਜਿਹਾ ਫੇਸਬੁੱਕ ਆਪਣੀ ਛਾਂਟੀ ਸੀਗੀ, ਆਪਣਾ ਸੋਸ਼ਲ ਮੀਡੀਆ ਸੋਸ਼ਲ ਕਰਕੇ ਛਾਂਟਿਆ ਸੀਗਾ ਕਿ ਮੇਰੀ ਪ੍ਰੋਡਕਟੀਵਿਟੀ ਡਿਸਟਰੈਕਟ ਕਰਦੇ ਸੀਗੇ ਲੋਕ, ਟੈਗ ਮਾਰ ਮਾਰ ਕੇ, ਕਮੈਂਟ ਮਾਰ ਮਾਰ ਕੇ, ਮੈਂ ਆਈ ਡੋਂਟ ਵਾਂਟ ਟੂ ਨੋ ਦੀਸ ਪੀਪਲ ਹਨਾ। ਤੇ ਇਹਦੇ ਵਿੱਚੋਂ ਗੱਲ ਇੱਥੋਂ ਇਹ ਕੱਢਣੀ ਆ ਆਪਾਂ ਵੀ ਦੇਖੋ, ਸਮਾਂ ਹੈਗਾ ਆਪਣੇ ਕੋਲ, ਸਾਰਿਆਂ ਕੋਲ ਹੈਗਾ, ਇਹਨੂੰ ਕੋਈ ਸਾਰਥਕ ਤਰੀਕੇ ਵੱਲ ਨੂੰ ਲਾਓ, ਕੁਛ ਪੜ੍ਹ ਲਓ, ਕੁਛ ਆਪਾਂ ਆਪਣੇ ਡਿਵੈਲਪ ਕਰ ਲਈਏ, ਆਪਣੇ ਆਪ ਨੂੰ ਕੁਛ ਸਿੱਖ ਲਈਏ ਹਨਾ, ਕੋਈ ਸਿਹਤ ਬਣਾਉਣੀ ਆ, ਡੰਡ ਬੈਠਕਾਂ ਮਾਰ ਲਓ, ਪੁਸ਼ ਅਪਸ ਕਰ ਲਓ, ਉਹ ਸਹੀ ਕਰ ਲਓ ਜਿਹੜੇ ਰੁਟੀਨ ਦੇ ਕੰਮ ਹੈਗੇ ਆ। ਸੋ ਇਸ ਕਰਕੇ ਮਤਲਬ ਇਹਨੂੰ ਆਪਾਂ ਲਾਹੇ ਦੇ ਵਿੱਚ ਲਈਏ ਇਸ ਟਾਈਮ ਨੂੰ, ਇਹ ਮਸੀਹ ਮਿਲਿਆ।
ਕਿਤਾਬ ਦੇ ਗਏ ਸੀ, ਬਹੁਤ ਵਧੀਆ ਕਿਤਾਬ ਜਿਹੜੀ ਦੀ ਗੱਲਾਂ ਨਾ ਕੀਤੀਆਂ, ਉਹਦੇ ਵਿੱਚ ਬਹੁਤ ਸਾਰੀਆਂ ਲਿਖੀਆਂ ਨਰਿੰਦਰ ਸਿੰਘ ਕਪੂਰ ਦੀ, ਤੁਸੀਂ ਮੈਨੂੰ ਦੇ ਕੇ ਗਏ ਸੀ ਆਮੋ ਸਾਹਮਣੇ।
ਅੱਛਾ,
ਉਹ ਕਿਤਾਬ ਦਾ ਜਿਹੜੇ ਇੱਕ ਚੈਪਟਰ ਪੜ੍ਹੋ ਨਾ ਤੇ ਉਹਦੇ ਤੇ ਸੋਚਣ ਨੂੰ, ਉਹਦੇ ਤੇ ਵਿਚਾਰ ਕਰਨ ਨੂੰ ਦਿਲ ਕਰਦਾ ਆ। ਉਹ ਚੈਪਟਰ ਦਾ ਹੁੰਦਾ 15 ਮਿੰਟ ਦਾ ਪੜ੍ਹਨੇ ਨੂੰ, ਪਰ ਉਹਦੇ ਤੇ ਫਿਰ ਤੁਸੀਂ ਚੈਪਟਰ ਪੜ੍ਹ ਕੇ ਫਿਰ ਉਹਦੇ ਤੇ 2-3 ਘੰਟੇ ਬਾਅਦ 3 ਘੰਟੇ ਸੋਚਦੇ ਰਹਿੰਦੇ ਤੇ ਉਹ ਕਹਿੰਦਾ ਕੀ ਉਹ
ਨਹੀਂ। ਦੇਖੋ ਮੈਂ ਤਾਂ ਕਹਿੰਦਾ ਇੱਕ ਇੱਦਾਂ ਦੀਆਂ ਕਿਤਾਬਾਂ ਪੜ੍ਹੋ, ਗੁਰਬਾਣੀ ਨਾਲ ਜੁੜੋ ਤੁਸੀਂ, ਜੇ ਗੁਰਬਾਣੀ ਨਹੀਂ ਪੜ੍ਹਨੀ ਕੋਈ ਹੋਰ ਗ੍ਰੰਥ ਪੜ੍ਹਨੇ ਨੇ ਤੁਸੀਂ ਵੇਦਾਂ ਨਾਲ ਜੁੜ ਲਓ, ਉਪਨਿਸ਼ਦਾਂ ਨਾਲ ਜੁੜ ਲਓ, ਜਿਹੜੇ ਸਾਡੇ ਮੂਲ ਗ੍ਰੰਥ ਨੇ ਉਹਨਾਂ ਨਾਲ ਜੁੜੋ, ਗੀਤਾ ਪੜ੍ਹ ਲਓ, ਭਾਗਵਤ ਪੁਰਾਣ ਪੜ੍ਹ ਲਓ ਹਨਾ, ਕੁਰਾਨ ਪੜ੍ਹ ਲਓ, ਬਾਈਬਲ ਪੜ੍ਹ ਲਓ। ਜ਼ਰੂਰੀ ਨਹੀਂ ਵੀ ਸਿੱਖ ਹੋਰ ਕੋਈ ਪੜ੍ਹ ਨਹੀਂ ਸਕਦੇ ਜਾਂ ਹਿੰਦੂ ਕੋਈ ਹੋਰ ਪੜ੍ਹ ਨਹੀਂ ਸਕਦੇ, ਜਸਟ ਐਕਸਪਲੋਰ ਕਿ ਬਾਕੀ ਧਰਮ ਕੀ ਕਰ ਰਹੇ ਨੇ ਹਨਾ, ਤੇ ਆਪਾਂ
ਅਮਨਦੀਪ ਤੁਸੀਂ ਤਾਂ ਜਿਹੜੇ ਹੁਣ ਚੈਨਲ ਲੋ ਆਏ ਹੋ ਜਿਹੜੇ ਪੈਸੇ ਦੇਈਦੇ $170 ਸਾਲ ਦੇ ਉਹਦਾ ਕੀ ਬਣੂਗਾ
ਉਹਦਾ ਤੁਸੀਂ ਉਹਨੂੰ ਬੰਦ ਕਰ ਦੋ ਤਾਂ ਜਿਆਦਾ
ਵਧੀਆ ਕਿਹਦੇ ਵੇਲੇ ਦੇਖਣੇ ਆ
ਉਹ ਤੁਸੀਂ $170 ਜਾਇਆ ਕਰ ਰਹੇ ਆ ਉਹ ਕਾਰ ਵਾਲਾ ਕੰਮ ਹੋਇਆ ਆ ਈਰਖਾ ਦੀ ਜਿਹੜੀ ਪਹਿਲਾਂ ਸੁਣਾਈ ਸੀਗੀ ਠੀਕ ਹੈ ਉਹਨੂੰ ਬੰਦ ਕਰ ਲਓ ਦੁਨੀਆਂ ਚ ਸ਼ਾਂਤੀ ਹੋ ਜਾਣੀ ਆ ਭਾਜੀ ਜਦੋਂ ਤੁਸੀਂ ਉਹ ਡੱਬਾ ਬੰਦ ਕਰ ਲਓਗੇ ਨਾ 170 ਵਾਲਾ ਦੁਨੀਆਂ ਦੇ ਵਿੱਚ ਸ਼ਾਂਤੀ ਹੋ ਜਾਣੀ ਆ ਬਹੁਤ ਸਵਰਗ ਬਣ ਜਾਣਾ
ਹੈ ਤਾਂ ਇੱਕ ਹੋਰ ਗੱਲ ਸੁਣਾਈਏ ਮੇਰੀ ਨਾ ਗੱਡੀ ਦੀ ਕਾਰ ਦੀ ਚਾਬੀ ਖਰਾਬ ਹੋ ਗਈ
ਅੱਛਾ
ਕਾਰ ਨੀ ਉਹ ਜਿਹੜੀ ਆਟੋਮੈਟਿਕ ਚਾਬੀ ਹੈ ਰਿਮੋਟ ਕੰਟਰੋਲ ਵਾਲੀ ਚਾਬੀ ਹੁੰਦੀ ਹੈ ਉਹ ਖਰਾਬ ਹੋ ਗਈ
ਜਿਹਦੀ ਤੁਸੀਂ ਦੱਬ ਦੇ ਹੁੰਦੇ ਆ ਟੂੰ ਟੂੰ ਕਰਦੀ ਹੁੰਦੀ ਹੈ ਫਿਰ ਨਾਲ ਬੱਤੀਆਂ ਜਗਦੀ
ਹਾਂਜੀ ਚੂ ਚੂ ਕਰਦੀ ਲਾਈਟ ਚੱਕਦੀ ਹੁੰਦੀ ਜਿਹਨਾਂ ਫਿਰ ਬੰਦ ਹੁੰਦੀ ਕਾਰ ਖੁੱਲਦੀ ਵੀ ਪਿੱਛੇ ਟਾਪਾ ਜਿਹਾ ਵੀ ਉਹਨੂੰ ਖੁੱਲ ਜਾਂਦਾ ਨਾ ਉਹ ਖਰਾਬ ਹੋ ਗਈ ਮੈਂ ਹੰਡਾਈ ਵਾਲਿਆਂ ਨੇ ਗਿਆ ਹੰਡਾਈ ਦੀ ਕਾਰ ਹੈ ਮੇਰੇ ਕੋਲ ਤੇ ਮੈਂ ਕਿਹਾ ਫਿਰ ਕਿੰਨੇ ਦੀ ਕਾਰ ਇਹ ਠੀਕ ਹੋਊਗੀ ਬੇਬੇ ਤੇ ਖਰਾਬ ਮੈਂ ਹੁਣ ਹੱਥ ਨਾਲ ਚਲਾਉਣਾ ਨਾ ਮੈਨੂਅਲ ਚਲਾਉਣਾ ਖੋਲਦਾ ਦਰਵਾਜ਼ੇ ਸਾਰੇ ਕਹਿੰਦੇ ਇਹ ਨਾ 450 ਦੀ ਚਾਬੀ ਆਊਗੀ ਤੇ 400 ਦਾ ਫਿਰ ਤੁਹਾਨੂੰ ਰੀਪ੍ਰੋਗਰਾਮ ਕਰਕੇ ਦੇਵਾਂਗੇ ₹850 ਰੁਪਇਆ ਤੁਹਾਡਾ ਕਹਿੰਦਾ $850 ਕਹਿੰਦਾ ਤੁਹਾਡਾ ਲੱਗ ਜਾਣਾ ਫੇਰ ਬਈ ਮਾਰੂਗੀ ਐ ਪਟਾਕੇ ਕੱਢੂਗੀ ਤੁਹਾਡੇ ਵਧੀਆ ਤੇ ਚੱਲੂਗੀ ਮੈਂ ਕਿਹਾ ਯਾਰ ₹850 ਤਾਂ ਜ਼ਿਆਦਾ ਹੀ ਆ ਇੰਨੇ ਕੁ ਦਿਨ ਕਾਰ ਹੀ ਆ ਜਾਂਦੀ ਆ ਤੇ ₹850 ਚਾਬੀ ਦੀ ਮੰਗੀ ਜਾਂਦਾ ਇਹ ਤੇ ਮੈਂ ਸਿੰਦਰ ਭਾਜੀ ਆ ਮੇਰੇ ਦੋਸਤ ਆ ਸਾਡੇ ਭਰਾਏ ਆ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਏਦਾਂ ਕਰੋ ਤੁਸੀਂ ਤਾਂ ਸਦਾਈ ਬੰਦੇ ਆ ਤੇ ਹੋਰ ਕਿਤੇ ਚਾਬੀਆਂ ਵਾਲੇ ਨੂੰ ਪੁੱਛ ਲਓ ਜੀ ਉੱਥੇ ਬਾਹਰ ਦਿਖਾੜ ਲਿਓ ਤੇ ਸ਼ਾਇਦ ਉਹ ਠੀਕੇ ਕਰ ਦੇਣ ਤੇ ਉਹਨਾਂ ਦੀ ਗੱਲ ਮੰਨ ਕੇ ਮੈਂ ਚਲਾ ਗਿਆ ਦੁਕਾਨ ਤੇ ਉਹ ਮੈਂ ਕਿਹਾ ਵੀ ਚੱਲਦੀ ਨੀ ਜਵਾਨ ਮੁੰਡਾ ਜਿਹਾ ਸੀ ਉਹ ਲਮਰਾਨੀ ਜਿਹੀ ਸ਼ੋਪ ਸੀ ਮੈਂ ਚੱਲਦੀ ਨੀ ਮੇਰੀ ਚਾਬੀ ਨੀ ਚੱਲਦੀ ਮੈਂ ਤਾਂ ਬੜਾ ਪਰੇਸ਼ਾਨ ਆ ਕਹਿੰਦਾ ਹੁਣੇ ਠੀਕ ਕਰ ਦੇਣ ਮੈਂ ਕਿੰਨੇ ਪੈਸੇ ਕਹਿੰਦਾ ਪੈਸੇ ਥੋੜੇ ਜਿਆਦਾ ਲੱਗੂਗੇ ਮੈਂ ਕਿੰਨੇ ਕਹਿੰਦਾ $20 ਲੱਗੂਗੇ $20 ਮੈਂ ਕਰਦੇ ਮੈਂ ਠੀਕ ਕਹਿੰਦਾ ਤੁਸੀਂ 15 ਮਿੰਟ ਬਾਅਦ ਆ ਕੇ ਲੈ ਜਿਓ ਮੈਂ ਬਾਹਰ 15 ਮਿੰਟ ਬਾਅਦ ਗਿਆ ਹੁਣ ਬਾਹਰ ਬੈਠਾ ਤਾਂ ਨੀ ਬੈਠਣ ਨੂੰ ਸਹੀ ਜਗ੍ਹਾ ਕਿਤੇ ਵੀ ਘੁੰਮ ਫਿਰ ਕੇ ਆ ਗਿਆ ਦੁਬਾਰਾ 10 ਮਿੰਟਾਂ ਚ ਉਹ ਕਹਿੰਦਾ ਚਾਬੀ ਥੋੜੀ ਠੀਕ ਹੋ ਗਈ ਲੈ ਜਾਓ ਤੇ ਕਹਿੰਦਾ ਮੈਨੂੰ ਤੁਹਾਡੀ ਕਾਰ ਕਿੱਥੇ ਮੈਂ ਕਿਹਾ ਸ਼ੋਪਿੰਗ ਸੈਂਟਰ ਉੱਪਰ ਖੜੀ ਹੈ ਪਾਰਕਿੰਗ ਦੇ ਕਹਿੰਦਾ ਲੈ ਜਾ ਬਾਅਦ ਚ ਪੈਸੇ ਦੇ ਦਈਏ ਠੀਕ ਚੱਲ ਪਈ ਤਾਂ ਦੇ ਦਈ ਉਹ ਮੈਂ ਗਿਆ ਦੱਬਿਆ ਉਹ ਤੇ ਚੱਲ ਪਈ $20 ਚ ਮੈਂ ਫਿਰ ਆ ਕੇ ਉਹਨੂੰ ਪੈਸੇ ਦਿੱਤੇ ਤੇ ਮੇਰੇ ਕਿੰਨੇ ਬਚ ਗਏ ਮਨਦੀਪ $850 ਜੋ 20 ਕੱਢ ਦਿਓ
$830 ਬਚ ਗਏ
$830 ਮੇਰੇ ਬਚ ਗਏ
ਇਹੀ ਤਾਂ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਸਾਡੇ ਕੋਲ ਗਿਆਨ ਹੈ ਨੀ ਨੌਲੇਜ ਹੈ ਨੀ ਠੀਕ ਹੈ ਨਾ ਤੁਹਾਨੂੰ ਇਹ ਨੀ ਸੀ ਪਤਾ ਵੀ ਉਹ ਚ ਬੈਟਰੀ ਵੀ ਪੈਂਦੀ ਆ ਠੀਕ
ਹੈ
ਇੱਥੋਂ ਹੀ ਸ਼ੋਸ਼ਣ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਤੁਹਾਡਾ ਜਿਹੜਾ ਐਗਜ਼ਾਮਪਲ ਬਹੁਤ ਵਧੀਆ ਤੁਸੀਂ ਦਿੱਤਾ ਮੈਂ ਵੀ ਇਹੀ ਕਹਿਣਾ ਕਿ ਅਸੀਂ ਆਪਣਾ ਚਿੰਤਨ ਸਵੈ ਚਿੰਤਨ ਕਰੀਏ ਆਪਣੇ ਆਪ ਨੂੰ ਗਿਆਨਵਾਨ ਕਰੀਏ ਔਰ ਸਾਡੇ ਕੋਲ ਬਹੁਤ ਵੱਡੇ ਵੱਡੇ ਗ੍ਰੰਥ ਪਏ ਨੇ ਸਾਡੇ ਕੋਲ ਬਹੁਤ ਮਟੀਰੀਅਲ ਰਿਸੋਰਸਿਸ ਪਏ ਨੇ ਸਾਡੇ ਫਿੰਗਰ ਟਿਪਸ ਤੇ ਨੇ ਆਪਾਂ ਇਸ ਸਮੇਂ ਦਾ ਪੋਜ਼ਿਟਿਵ ਫਾਇਦਾ ਉਠਾਈਏ ਤੇ ਆਪਣੇ ਆਪ ਨੂੰ ਕੁਝ ਡਿਵੈਲਪ ਕਰੀਏ ਆ ਟਿਕਟੋਕ ਦੇਖ ਦੇਖ ਕੇ ਵੀਡੀਓ ਉਹ ਦੇਖ ਦੇਖ ਕੇ ਉਹ ਫਲਾਨੇ ਦਾ ਦੇਖ ਦੇ ਇਹ ਛੱਡੋ ਯਾਰ ਇਹਨੂੰ ਬੰਦ ਕਰੋ ਹਨਾ ਤੁਸੀਂ ਕੁਝ ਤੁਸੀਂ ਬਹੁਤ ਗੇਨ ਕਰ ਜਾਓਗੇ ਨਹੀਂ ਤਾਂ ਤੁਸੀਂ ਬਹੁਤ ਲੂਜ਼ ਕਰ ਜਾਓਗੇ ਆਲਰੇਡੀ ਕਰ ਰਹੇ ਹਾਂ ਅਸੀਂ ਸੋ ਇਸ ਕਰਕੇ ਨਾ ਆਪਣੇ ਆਪ ਨੂੰ ਮਤਲਬ ਕੰਟਰੋਲ ਰੱਖੋ ਕਾਬੂ ਰੱਖੋ ਲਗਾਮ ਆਪਣੇ ਹੱਥ ਰੱਖੋ ਆਪਣੀ ਨਾ ਕਿ ਟਿਕਟੋਕ ਦੇ ਜਾਂ ਜਿਹੜੇ $170 ਦਾ ਡੱਬਾ ਤੁਸੀਂ ਲਿਆ ਜਾਂ ਅਸੀਂ ਜਿਹੜਾ ਡਾਟਾ ਪਲਾਨ ਲਿਆ ਉੱਤੇ ਯੂਟਿਊਬ ਤੁਹਾਨੂੰ ਯੂਟਿਊਬ ਤੁਹਾਡੀ ਲਗਾਮ ਨਾ ਖਿੱਚੇ ਤੁਸੀਂ ਖਿੱਚੋ ਉਹਦੀ ਮੈਂ ਇੱਧਰ ਨੂੰ ਜਾਣਾ ਹੈ ਤੂੰ ਇੱਧਰ ਨੂੰ ਚੱਲ
ਹਨਾ
ਸੋ ਇਹ ਐਟੀਚਿਊਡ ਹੋਣਾ ਚਾਹੀਦਾ ਅਮਰੀਕ ਜੀ ਜਾਂਦੇ ਜਾਂਦੇ ਕੋਈ ਸੁਨੇਹੇ ਅਰਵਿੰਦਰ ਸਿੰਘ ਧਨੀ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਸਾਡੇ ਪਿੰਡ ਭੈਣੀ ਪਸਵਾਲ ਗੁਰਦਾਸਪੁਰ ਚ ਜਿਹੜਾ ਪਹਿਲਾ ਕੇਸ ਆਇਆ ਸੀ ਉਹਦੇ ਟੱਬਰ ਦੇ 4 ਵਾਰ ਟੈਸਟ ਕੀਤੇ ਪਰ ਉਹ ਨੈਗੇਟਿਵ ਸੀ ਪਰ ਜਦੋਂ ਉਹ ਪੇਸ਼ੈਂਟ ਨੂੰ ਅੰਮ੍ਰਿਤਸਰ ਲੈ ਕੇ ਗਏ ਉਹ ਦੂਜੇ ਦਿਨ ਪੂਰਾ ਹੋ ਗਿਆ ਮੈਨੂੰ ਲੱਗਦਾ ਜਾਣ ਬੁੱਝ ਕੇ ਮਾਰ ਦਿੱਤਾ ਵੈਸੇ ਉਸ ਨੂੰ ਹਾਰਟ ਤੇ ਸ਼ੂਗਰ ਦੀ ਪ੍ਰੋਬਲਮ ਸੀ ਦੇਖੋ ਉਹ ਭਾਈ ਨਿਰਮਲ ਸਿੰਘ ਹੁਣਾਂ ਨੇ ਦੇਖੋ ਬੜੀ ਸੋਹਣੀ ਉਹਨਾਂ ਦੇ ਠੀਕ ਸੀਗੇ ਸਾਰਾ ਕੁਛ ਹਨਾ ਇਕਦਮ ਹੀ ਤੇ ਰਵਿੰਦਰ ਸਿੰਘ ਸ਼ੋਕਰ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੇ ਵਧੀਆ ਪ੍ਰੋਗਰਾਮ ਚੱਲ ਰਿਹਾ ਕਹਿੰਦੇ ਬਾਕੀ ਹਾਂਜੀ ਤੇ ਜਗਤਾਰ ਗਿੱਲ ਭਾਜੀ ਜੁੜੇ ਨੇ ਉਹਨਾਂ ਨੇ ਬਹੁਤ ਸੋਹਣਾ ਸੁਨੇਹਾ ਭੇਜਿਆ ਕਹਿੰਦਾ ਜਿਹੜਾ ਵੀ ਸਮਾਂ ਚੱਲ ਰਿਹਾ ਇਹ ਰੱਬ ਦੇ ਤਰਫੋਂ ਮਨੁੱਖ ਲਈ ਇੱਕ ਸੁਨੇਹਾ ਹੈ ਕਿ ਤੂੰ ਇਸ ਧਰਤੀ ਤੇ ਇੱਕ ਮਹਿਮਾਨ ਹੈ ਮਾਲਕ ਨਹੀਂ ਬਿਲਕੁਲ ਬਹੁਤ ਵਧੀਆ ਤੇ ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਜੀ, ਪਿਛਲੇ ਦਿਨੀ ਇੱਕ ਟੈਲੀਵਿਜ਼ਨ ਤੇ ਕੋਰੋਨਾ ਵਾਇਰਸ ਬਾਰੇ ਚੱਲ ਰਹੀ ਗੁਫ਼ਤਗੂ ਸੁਣ ਰਿਹਾ ਸਾਂ। ਐਂਕਰ ਬੜੀ ਚਿੰਤਾ ਜ਼ਾਹਰ ਕਰ ਰਹੇ ਸੀ ਕਿ ਮਹਾਂਮਾਰੀ ਕਾਰਨ ਦੁਨੀਆਂ ਦੇ ਫਲਾਣੇ ਫਲਾਣੇ ਕਰੋੜਪਤੀਆਂ ਨੂੰ ਇੰਨੇ ਲੱਖ ਡਾਲਰ ਦਾ ਨੁਕਸਾਨ ਹੋ ਗਿਆ, ਹੁਣ ਦੁਨੀਆਂ ਦਾ ਕੀ ਬਣੇਗਾ। ਜਵਾਬ ਦੇਣ ਵਾਲਾ ਵੀ ਸਿਰੇ ਲਾ ਗਿਆ, ਸੁਣ ਕੇ ਹੈਰਾਨ ਹੋ ਜਾ ਕਿ ਕਹਿੰਦਾ ਬੀਬੀ ਜੇ ਸਾਰੇ ਕਰੋੜਪਤੀ ਮਰ ਵੀ ਜਾਣ ਦੁਨੀਆਂ ਫੇਰ ਵੀ ਚੱਲੂਗੀ, ਜੇ ਆਹ ਸਿਆਸਤਦਾਨਾਂ ਦਾ ਨੁਕਸਾਨ ਹੋ ਜਾਵੇ ਦੁਨੀਆਂ ਫੇਰ ਵੀ ਚੱਲੂਗੀ, ਜੇ ਦੁਨੀਆਂ ਦੇ ਧਾਰਮਿਕ ਆਗੂ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਗਏ ਦੁਨੀਆਂ ਫੇਰ ਵੀ ਚੱਲਦੀ ਰਹੂਗੀ। ਬੀਬੀ ਜੇ ਆਹ ਤੇਰੇ ਟੈਲੀਵਿਜ਼ਨ ਚੈਨਲ ਦੇ ਮਾਲਕ ਨੂੰ ਕਰੋਨਾ ਹੋ ਜਾਏ ਦੁਨੀਆਂ ਫੇਰ ਵੀ ਨਹੀਂ ਖੜਨੀ, ਜੇ ਫਿਲਮੀ ਐਕਟਰਾਂ ਨੂੰ ਕਰੋਨਾ ਹੋ ਜਾਏ ਦੁਨੀਆਂ ਫੇਰ ਵੀ ਚੱਲੂ, ਜੇ ਆਹ ਕ੍ਰਿਕਟ ਸਟਾਰਾਂ ਨੂੰ ਕਰੋਨਾ ਹੋ ਗਏ ਦੁਨੀਆਂ ਫੇਰ ਵੀ ਚੱਲਦੀ ਰਹੂ। ਬੀਬੀ ਤੂੰ ਦੁਨੀਆਂ ਦੀ ਬਾਹਲੀ ਚਿੰਤਾ ਨਾ ਕਰ, ਜੇ ਤੈਨੂੰ ਵੀ ਕਰੋਨਾ ਹੋ ਜਾਏ ਦੁਨੀਆਂ ਫੇਰ ਵੀ ਚੱਲਦੀ ਰਹੂ। ਬੀਬੀ ਜਰਾ ਸੋਚ ਕੇ ਦੇਖੋ, ਜੇ ਟਰੱਕ ਡਰਾਈਵਰ, ਰਾਜ ਮਿਸਤਰੀ, ਪਲੰਬਰ, ਬਿਜਲੀ ਮਕੈਨਿਕ, ਰੇਹੜੀ ਵਾਹਣ ਵਾਲੇ, ਖੇਤੀ ਮਜ਼ਦੂਰ, ਸਫਾਈ ਸੇਵਕਾਂ ਨੂੰ ਕਰੋਨਾ ਹੋ ਗਿਆ ਤਾਂ ਇਹ ਦੁਨੀਆਂ ਇੱਕ ਹਫ਼ਤੇ ਚ ਖੜ ਜੂ। ਜਿਹੜੇ ਬੇਸਿਕ ਜਿਹੜੇ ਕੰਮ ਕਰਦੇ ਨੇ ਜੇ ਉਹਨਾਂ ਨੂੰ ਹੋ ਜਾਵੇ, ਇਸ ਦੁਨੀਆਂ ਨੂੰ ਕਰੋੜਪਤੀ, ਟੈਲੀਵਿਜ਼ਨ ਵਾਲੇ, ਸਿਆਸਤਦਾਨ, ਧਾਰਮਿਕ ਆਗੂ, ਕ੍ਰਿਕਟ ਪਲੇਅਰ, ਫਿਲਮ ਹਸਤੀਆਂ, ਸ਼ਾਹੂਕਾਰ ਤੇ ਸਰਦਾਰ ਨਹੀਂ ਚਲਾਉਂਦੇ, ਬਲਕਿ ਇਸ ਦੁਨੀਆਂ ਨੂੰ ਮਜ਼ਦੂਰ ਕਿਸਾਨ ਚਲਾ ਰਿਹਾ ਹੈ। ਜੇ ਭਾਈ ਬੀਬਾ ਤੈਨੂੰ ਵਾਲੀ ਚਿੰਤਾ ਹੈ ਤਾਂ ਮਜ਼ਦੂਰਾਂ ਕਿਸਾਨਾਂ ਦੀ ਚਿੰਤਾ ਕਰ। ਤੇ ਉਹਨੇ ਬਹੁਤ ਵਧੀਆ, ਬੜਾ ਜ਼ਬਰਦਸਤ ਜਵਾਬ ਦਿੱਤਾ ਸੀ। ਬਹੁਤ ਸ਼ੁਕਰਾਨਾ ਭਾਜੀ ਤੁਹਾਡਾ। ਕੁਲਵਿੰਦਰ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਗਿਆਨ ਹੀ ਸੰਸਾਰ ਸਾਗਰ ਹੈ, ਡੱਬੇ ਨੂੰ ਨਹੀਂ ਦਿਮਾਗ ਨੂੰ ਵਰਤੋ।
ਤੁਹਾਨੂੰ ਨੀ ਲੱਗਦਾ ਇਹ ਵੀ ਡੱਬੇ ਦੀ ਗੱਲ ਆ? ਜਿਹੜਾ ਡੱਬਾ ਆ ਨਾ, ਜਿਹੜਾ 170 ਰੁਪਏ ਚ ਲਈਦਾ, ਗਿਆਨ ਉਹ ਚ ਬਹੁਤ ਹੁੰਦਾ ਆ, ਉਹਨੂੰ ਉਦਾਂ ਯੂਜ਼ ਕਰਨਾ ਚਾਹੀਦਾ, ਬਹੁਤ ਆਪਣਾ ਦਿਮਾਗ ਵੀ ਨਹੀਂ ਲਾਣਾ ਚਾਹੀਦਾ।
ਤੁਸੀਂ ਉਰਦੂ ਉੱਤੇ ਸਿੱਖੇ ਹੋ,
ਤੁਸੀਂ ਤਾਂ ਹੁਣ ਮਤਲਬ ਜਿੱਦਾਂ ਸਾਈਕੋਲੋਜਿਸਟ ਵੀ ਆ, ਰਾਈਟਰ ਵੀ ਆ, ਤੁਸੀਂ ਜਿੱਦਾਂ ਇੱਕ ਬਾਬਾ ਏ ਬ੍ਰੋਡਕਾਸਟਿੰਗ ਵੀ ਆ, ਹੁਣ ਤੁਹਾਨੂੰ ਨਵਾਂ ਖਿਤਾਬ ਦੇ ਦਿੱਤਾ ਗਿਆ, ਅੰਨਦਾਤਾ ਵੀ ਆ, ਤੁਸੀਂ ਤਾਂ ਕਈ ਕੁਛ ਆ, ਤੁਸੀਂ ਸਾਰੇ ਸਿੱਟੇ ਤੁਸੀਂ ਕੱਢ ਸਕਦੇ, ਪਰ ਅਸੀਂ ਨੀ ਕੱਢ ਸਕਦੇ। ਇਹ ਜਿਹੜੇ ਤੁਸੀਂ ਗੱਲਾਂ ਦੱਸੀਆਂ ਬੜੀਆਂ ਕੀਮਤੀ ਦੱਸੀਆਂ, ਅੱਜ ਇਹਨਾਂ ਤੇ ਗੌਰ ਕਰਨਾ ਪੈਣਾ ਆ ਸਾਨੂੰ ਹੁਣ ਜਿੱਦਾਂ ਹੁਣ ਹਨਾ। ਤਾਂ ਮੇਰੇ ਖਿਆਲ ਦੇ ਵਿੱਚ ਅਗਲੇ ਹਫ਼ਤੇ ਹੋਰ ਕੁਛ ਇੱਦਾਂ ਦੀਆਂ ਗੱਲਾਂ ਲੈ ਕੇ ਆਵਾਂਗੇ, ਉਦੋਂ ਤੱਕ ਸ਼ਾਇਦ ਰਿਸਟ੍ਰਿਕਸ਼ਨ ਜਿਹੜੀਆਂ ਥੋੜੀਆਂ ਏਜ਼ ਅਪ ਹੋ ਜਾਊਗੀ ਹਨਾ, ਤਾਂ ਹਿੰਦੁਸਤਾਨ ਵੀ ਇੱਥੇ ਵੀ ਹੋ ਜਾਊਗੀ ਆ, ਤੇ ਥੋੜਾ ਜਿਹਾ ਵਾਤਾਵਰਨ ਵਿੱਚ ਫੇਰ ਥੋੜੀ ਜਿਹੀ ਆਜੂਗੀ, ਉਹ ਕੀ ਕਹਿੰਦੇ ਹੁੰਦੇ ਉਹਨੂੰ, ਗਹਿਮਾ ਗਹਿਮੀ, ਤੇ ਗਹਿਮਾ ਗਹਿਮੀ ਬਹੁਤੀ ਨੀ
ਪੋਲਿਊਸ਼ਨ ਆ ਜਾਊਗੀ ਵਾਤਾਵਰਨ ਚ।
ਹਾਂਜੀ,
ਮੈਂ ਕਿਹਾ ਵਾਤਾਵਰਨ ਚ ਪੋਲਿਊਸ਼ਨ ਆ ਜਾਊਗੀ,
ਪੋਲਿਊਸ਼ਨ ਆ ਜਾਊਗੀ, ਉਹ ਤੋਂ ਉਹਦਾ ਬਚਣਾ ਹੀ ਚਾਹੀਦਾ ਆ। ਹੁਣ ਬਖਤਰਬੰਦ ਗੱਡੀਆਂ ਜਿਹੜੀਆਂ ਇਸ ਵੇਲੇ ਸੜਕਾਂ ਤੇ ਚੱਲ ਰਹੀਆਂ, ਹੁਣ ਨਾਰਮਲ ਗੱਡੀਆਂ ਵੀ ਆ ਜਾਊਗੀਆਂ, ਬਖਤਰਬੰਦ ਬੰਦ ਹੋ ਜਾਊਗੀਆਂ, ਇੱਦਾਂ ਦੀ ਸਿਚੁਏਸ਼ਨ ਜਿਹੜੀ ਆਉਣ ਵਾਲੀ ਆ ਅਗਲੇ ਹਫ਼ਤੇ ਤੱਕ। ਤੇ ਸਮਝੀ, ਤੁਸੀਂ ਹੋਰ ਕੋਈ ਨਵੀਂ ਗੱਲ ਕਹਿਣੀ ਚਾਹੁੰਦੇ ਅੱਜ ਹੋਰ?
ਨਵੀਂ ਏਦਾਂ ਆ ਵੀ ਸਾਡੇ ਨਾਲ ਕਬੀਰ ਸਿੱਧੂ ਵੀ ਜੁੜ ਚੁੱਕੇ ਨੇ ਬਠਿੰਡਾ ਵਾਲੇ, ਉਹ ਪ੍ਰੋਗਰਾਮ ਅਗਲੇ ਕੰਟੀਨਿਊ ਰੱਖਣਗੇ ਗੱਲਬਾਤ ਬਠਿੰਡਾ ਤੋਂ। ਬੜੇ ਜ਼ਬਰਦਸਤ ਐਂਕਰ ਨੇ, ਤੇ ਮੈਂ ਤੁਹਾਨੂੰ ਇੱਕ ਤੇ ਇੰਟਰੋਡਿਊਸ ਕਰਾਵਾਂਗਾ ਆਪਾਂ ਲਾਈਵ ਪ੍ਰੋਗਰਾਮ ਚ ਅਗਲੇ ਹਫ਼ਤੇ। ਇਹ ਰਿਫਾਈਨਰੀ ਚ ਜੀ ਕੰਮ ਕਰਦੇ ਨੇ, ਰਿਫਾਈਨਰੀ ਚ ਬਹੁਤ ਤਗੜੀ ਜੋਬ ਆ, ਆਪਾਂ ਤੇਲ ਦੀਆਂ ਗੱਲਾਂ ਕਰਾਂਗੇ, ਤੇਲ ਕਿੱਦਾਂ ਕੱਢਦੇ, ਰਿਫਾਈਨ ਕਰਦੇ ਆ, ਕਿਆ ਬਾਤ ਹੈ ਜੀ। ਤੇ ਅਮਰੀਕ ਭਾਜੀ ਫਿਰ ਆਪਾਂ ਲਈਏ ਇਜਾਜ਼ਤ, ਸਮਾਂ ਕਾਫੀ ਹੋ ਗਿਆ ਤੇ ਕਬੀਰ,
ਚਲੋ ਕੱਲ ਇੰਤਜ਼ਾਰ ਕਰਦੇ ਆ ਮਿੱਠੂ ਬਰਾੜ ਸਾਹਿਬ ਦਾ, ਤੇ ਮਿੱਠੂ ਦਾ, ਤੇ ਆਪਣੇ ਦੂਜੇ ਦਾ
ਚੰਡੀਗੜ੍ਹ ਤੋਂ ਗੱਜਣ ਵਾਲਾ,
ਗੱਜਣ ਵਾਲੀ ਦਾ, ਤੇ ਤੁਹਾਡਾ ਵੀ, ਤੇ ਸ਼ਾਇਦ ਤੁਸੀਂ ਆਪਣੇ ਗਿਆਨੀ ਸਾਹਿਬ ਨੂੰ ਲੈ ਕੇ ਆਉਂਗੇ।
ਨਹੀਂ, ਗਿਆਨੀ ਜੀ ਨੂੰ ਉਹ ਤੋਂ ਅਗਲੇ ਹਫ਼ਤੇ ਆ, ਤੇ ਆਪਾਂ ਕੱਲ ਨੂੰ ਮਿੰਟੂ ਭਾਜੀ ਤੇ ਗੱਜਣ ਵਾਲਾ ਬਾਈ ਜੀ ਨਾਲ ਗੱਲ ਕਰਾਂਗੇ। ਠੀਕ ਹੈ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਤਿ ਸ੍ਰੀ ਅਕਾਲ। ਹਾਂਜੀ, ਸੋ ਕਬੀਰ ਸਿੱਧੂ ਜੀ ਜੁੜੇ ਨੇ, ਕਹਿੰਦੇ ਘੈਂਟ ਗੱਲਬਾਤ ਚੱਲ ਰਹੀ ਬਾਈ ਜੀ, ਬਿਲਕੁਲ, ਤੇ ਤੁਸੀਂ ਗੱਲਾਂ ਬਾਤਾਂ ਜਾਰੀ ਰੱਖੋਗੇ ਇਸ ਬ੍ਰੇਕ ਤੋਂ ਬਾਅਦ। ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸ ਦਾਂ ਕਿ ਕੱਲ ਨੂੰ ਗੱਜਣ ਵਾਲਾ ਬਾਈ ਜੀ, ਮਿੰਟੂ ਬਰਾੜ ਬਾਈ ਜੀ ਆ ਰਹੇ ਨੇ, ਤਾਂ ਉਹ ਵੀ ਆਪਾਂ ਸਾਰੀ ਜਾਣਕਾਰੀ ਦੇਣੀ ਹੈ। ਤੇ ਕਬੀਰ ਕਹਿੰਦੇ ਨੇ ਕਿ ਪੰਜਾਲੀਆਂ ਦੀ ਥਾਂ ਟਿਕਟੋਕ ਮਿਲ ਗਈ, ਇਸੇ ਚੱਕਰ ਚ ਦੁਨੀਆਂ ਹੀ ਹਿੱਲ ਗਈ। ਕਿਆ ਬਾਤ ਹੈ, ਸੋ ਖਿਆਲ ਰੱਖਿਓ ਆਪਣਾ, ਚੜ੍ਹਦੀ ਕਲਾ ਚ ਰਹੋ, ਡੂ ਸਮਥਿੰਗ ਕ੍ਰੀਏਟਿਵ, ਲਰਨ ਸਮਥਿੰਗ, ਇਹ ਬਹੁਤ ਵਧੀਆ ਟਾਈਮ ਹੈ, ਅੱਜ ਦੇ ਪ੍ਰੋਗਰਾਮ ਦਾ ਸਿੱਟਾ ਇਹੀ ਨਿਕਲਦਾ। ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਬੀਰ, ਤੇ ਇਹ ਪ੍ਰੋਗਰਾਮ ਡੇਢ ਦੋ ਘੰਟੇ ਤੱਕ ਪੋਡਕਾਸਟ ਤੇ ਚੱਲੇ ਜਾਏਗਾ। ਕੱਲ ਨੂੰ ਫਿਰ ਮਿਲਾਂਗੇ ਜੀ, ਰੱਬ ਰਾਖਾ।